ਐਂਟਰਟੇਨਮੈਂਟ ਵੀ ਕਰ ਸਕਦੇ ਹਾਂ। ਸੋ ਇਸੇ ਤਰ੍ਹਾਂ ਕਾਕਾ ਜੀ ਇੱਕ ਬਹੁਤ ਹੱਟ ਕੇ ਕਹਾਣੀ ਮੇਰੇ ਕੋਲ ਆਈ, ਚੰਗੀ ਕਹਾਣੀ ਆਈ, ਤੇ ਇਸੇ ਕਰਕੇ ਮੈਂ ਫਿਲਮ ਕੀਤੀ ਜੀ। ਇਸ ਤੋਂ ਬਾਅਦ ਮੈਂ ਇੱਕ ਬਾਇਓਪਿਕ ਕਰੂੰਗਾ, ਉਹ ਵੀ ਸਾਡੀ ਰੇਡੀ ਆ। ਤੇ ਪਰ ਮੈਂ ਫਿਲਹਾਲ ਲੋਕਾਂ ਨੂੰ ਹਰ ਤਰ੍ਹਾਂ ਦਾ ਸਿਨੇਮਾ ਦੇਣਾ ਚਾਹੁੰਦਾ ਕਿ ਮੈਂ ਆਪਣੇ ਆਪ ਨੂੰ ਇਹ ਦੱਸਣਾ ਚਾਹੁੰਦਾ ਕਿਉਂ ਮੈਂ ਥੀਏਟਰ ਕੀਤਾ। ਤੁਹਾਨੂੰ ਵੀ ਪਤਾ ਆਪਣੀ ਪਿਛਲੀ ਵਾਰ ਵੀ ਗੱਲ ਹੋਈ ਸੀਗੀ, ਥੀਏਟਰ ਦੇ ਕਲਾਕਾਰ ਹਾਂ ਅਸੀਂ, ਜਿੰਨੇ ਵੀ ਹੁਣ ਤੱਕ ਤਿੰਨੇ ਫਿਲਮਾਂ ਦੇ ਵਿੱਚ ਅਸੀਂ ਸਾਰੇ। ਸੋ ਅਸੀਂ ਚਾਹੁੰਦੇ ਕਿ ਅਸੀਂ ਇਹ ਸਾਬਿਤ ਕਰ ਸਕੀਏ ਕਿ ਅਸੀਂ ਹਰ ਤਰ੍ਹਾਂ ਦਾ ਸਿਨੇਮਾ ਕਰ ਸਕਦੇ ਹਾਂ, ਹਰ ਤਰ੍ਹਾਂ ਦਾ ਕੰਮ ਕਰ ਸਕਦੇ।
ਤੁਸੀਂ ਇਸ ਮੂਵੀ ਦੇ ਪਲੋਟ ਬਾਰੇ ਥੋੜਾ ਜਿਹਾ ਦੱਸੋ, ਤੁਸੀਂ ਲਗਾਤਾਰ ਦੱਸ ਰਹੇ ਹੋ ਹਟ ਕੇ ਹੈਗੀ ਮੂਵੀ ਸਾਡੇ ਦਰਸ਼ਕਾਂ ਲਈ ਔਰ ਸਾਡੇ ਲਿਸਨਰਸ ਲਈ, ਕੀ ਪਲੋਟ ਕੀ ਹੈ ਔਰ ਤੁਹਾਡਾ ਕਿਰਦਾਰ ਕੀ ਹੈ ਇਸ ਮੂਵੀ ਦੇ ਵਿੱਚ?
ਇਹ ਜਿਹੜਾ ਮੇਰਾ ਕਿਰਦਾਰ ਕਾਕਾ ਜੀ ਦਾ ਕਿਰਦਾਰ ਹੈ ਜੀ, ਸਨ ਆਫ ਰੋਇਲ ਸਰਦਾਰ, ਜਿਹੜਾ ਮੇਰਾ ਫਾਦਰ ਹੈ ਉਹ ਬੜਾ ਜ਼ਮੀਨੀ ਜਾਇਦਾਦੀ ਬੰਦਾ, ਬੜੇ ਪੈਸੇ ਨੇ ਮੇਰੇ ਫਾਦਰ ਕੋਲ ਤੇ ਉਹਨੂੰ ਘਮੰਡ ਵੀ ਹੈ ਇਸ ਚੀਜ਼ ਦਾ। ਇਸ ਕਰਕੇ ਉਹ ਇਲਾਕੇ ਦੇ ਲੋਕਾਂ ਨਾਲ ਸਹੀ ਤਰੀਕੇ ਨਾਲ ਨਹੀਂ ਵਿਚਰਦਾ, ਬੰਦੇ ਨੂੰ ਬੰਦਾ ਨਹੀਂ ਸਮਝਦਾ, ਉਹਨੂੰ ਲੱਗਦਾ ਕਿ ਜਿਹਦੇ ਕੋਲ ਪੈਸੇ ਨੇ ਉਹੀ ਬੰਦਾ। ਸੋ ਜਿਹੜਾ ਮੇਰਾ ਕਿਰਦਾਰ ਹੈ ਇਹ ਜਮਾਂ ਉਹਨਾਂ ਦੇ ਉਲਟ ਹੈ, ਕਿਉਂਕਿ ਇਹ ਪਿੰਡਿਆਂ ਨਾਲ ਬੜਾ ਮਿਲਣਸਾਰ ਹੈ ਔਰ ਦੋਸਤ ਵੀ ਪਿੰਡ ਦੇ ਬਣਾਏ ਹੋਏ ਨੇ, ਜਿਹੜਾ ਨੌਕਰ ਫੀਰੀਆ ਕਰੇ ਉਹਦਾ ਵੀ ਜੁੱਠਾ ਖਾ ਲੈਂਦਾ। ਮੇਰੇ ਫਾਦਰ ਨੂੰ ਇਹਨਾਂ ਚੀਜ਼ਾਂ ਤੋਂ ਪ੍ਰੋਬਲਮ ਹੈ, ਉਹ ਕਹਿੰਦਾ ਵੀ ਜੇ ਯਾਰ ਵੀ ਬਣਾਉਣੇ ਆ ਤਾਂ ਆਪਣੇ ਬਰਾਬਰ ਦੇ ਬਣਾ। ਸੋ ਇਹਦਾ ਇਹ ਮੇਰੇ ਫਾਦਰ ਨੂੰ ਲੋਕ ਸਰਦਾਰ ਜੀ ਨਹੀਂ ਕਹਿੰਦੇ ਜਦੋਂ ਤੇ ਸਰਦਾਰ ਹੈ, ਪਰ ਮੈਨੂੰ ਕਾਕਾ ਜੀ ਜ਼ਰੂਰ ਕਹਿੰਦੇ ਨੇ ਇਹੀ ਗੁਣਾ ਕਰਕੇ। ਤੇ ਦੂਜੀ ਗੱਲ ਹੈ ਜੀ, ਇੱਕ ਤਾਂ ਇਹ ਪਲੋਟ ਹੈ ਤੇ ਇੱਕ ਮੁੰਡੇ ਕੁੜੀ ਦੀ ਕਹਾਣੀ ਆ ਬਹੁਤ ਖੂਬਸੂਰਤ, ਤੇ ਤੀਜਾ ਜਿਹੜਾ ਟਰੈਕ ਹੈ ਉਹ 1995 ਤੋਂ ਲੈ ਕੇ 2002 ਚ ਪਿੰਡਾਂ ਦੇ ਵਿੱਚ ਠਿਕਰੀ ਪਹਿਰੇ ਲੱਗਦੇ ਸੀ, ਕਾਲੇ ਕੱਚਿਆਂ ਵਾਲੇ ਆਉਂਦੇ ਸੀ, ਤੁਹਾਡੇ ਯਾਦ ਹੋਊਗਾ। ਤੇ ਉਹ ਕਾਲੇ ਕੱਚਿਆਂ ਵਾਲੇ ਨਾ ਤਾਂ ਕਦੇ ਫੜੇ ਗਏ, ਕੌਣ ਸੀ ਕਿੱਥੋਂ ਆਏ ਸੀ ਉਹ ਅੱਜ ਤੱਕ ਪਤਾ ਹੀ ਨਹੀਂ ਲੱਗ ਸਕਿਆ। ਸੋ ਉਸ ਟਰੈਕ ਨੂੰ ਬੜੇ ਖੂਬਸੂਰਤ ਢੰਗ ਦੇ ਨਾਲ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਔਰ ਕਾਮੇਡੀ ਫੁੱਲ ਤੁਹਾਨੂੰ ਦੇਖਣ ਨੂੰ ਮਿਲੂਗੀ, ਪੂਰਾ ਇੰਟਰਟੇਨ ਤੁਹਾਡਾ ਇਹ ਮੂਵੀ ਕਰੂਗੀ। ਇਹ ਇੱਕ ਕੁੜੀ ਤੇ ਮੁੰਡੇ ਦੇ ਇਰਦ ਗਿਰਦ ਕਹਾਣੀ ਘੁੰਮਦੀ ਹੈ, ਇਹ ਉਹ ਫਿਲਮ ਨਹੀਂ ਹੈਗੀ ਜਿਹਦੇ ਵਿੱਚ ਦੂਜੇ ਨੇ ਮਾਰਿਆ, ਅਰੇ ਬਾ ਹਸਾਉਣਾ ਹੀ ਡਿਊਟੀ ਹੈ। ਤੁਹਾਨੂੰ ਇੰਟਰਟੇਨਮੈਂਟ ਆਪਣੇ ਆਪ ਮਿਲੂਗਾ, ਕਿਰਦਾਰਾਂ ਦੇ ਵਿੱਚ ਮਿਲੂਗਾ, ਸਿਚੁਏਸ਼ਨ ਇੱਦਾਂ ਦੀਆਂ ਨਿਕਲ ਕੇ ਆਉਣਗੀਆਂ ਤੇ ਲੋਕ ਖੁਦ ਬਖੁਦ ਇੰਟਰਟੇਨਮੈਂਟ ਉਹਦੇ ਵਿੱਚੋਂ ਉਹਨਾਂ ਲੋਕਾਂ ਨੂੰ ਮਿਲਣਾ ਜੀ।
ਠੀਕ ਹੈ ਜੀ, ਔਰ ਮੂਵੀ ਦੀ ਜਿਹੜੇ ਹੀਰੋਇਨ ਨੇ ਆਰੁਸ਼ੀ ਸ਼ਰਮਾ ਜੀ, ਉਹਨਾਂ ਦੇ ਬਾਰੇ ਕੀ ਕਰੈਕਟਰ ਹੈ ਉਹਨਾਂ ਦਾ ਔਰ ਕਿਸ ਤਰ੍ਹਾਂ ਲੱਗਾ ਉਹਨਾਂ ਨਾਲ ਕੰਮ ਕਰਕੇ, ਉਹ ਵੀ ਜ਼ਰੂਰ ਦੱਸੋ।
ਬਹੁਤ ਵਧੀਆ ਜੀ, ਬਹੁਤ ਟੈਲੈਂਟਡ ਕੁੜੀ ਹੈ ਔਰ ਬੜਾ ਫਰੈਸ਼ ਇੱਕ ਚਿਹਰਾ ਪੰਜਾਬੀ ਸਿਨੇਮੇ ਨੂੰ ਮਿਲਣ ਜਾ ਰਿਹਾ ਔਰ ਬੜੀਆਂ ਉਮੀਦਾਂ ਨੇ ਪੰਜਾਬੀ ਸਿਨੇਮੇ ਨੂੰ, ਬਹੁਤ ਸੋਹਣੀ ਲੱਗੀ ਉਹ ਆਨ ਸਕਰੀਨ, ਔਰ ਬਹੁਤ ਤਾਰੀਫ ਹੋ ਰਹੀ ਉਸ ਕੁੜੀ ਦੀ ਔਰ ਉਹ ਕੁੜੀ ਦੀ ਨੇਚਰ ਵੀ ਬਹੁਤ ਵਧੀਆ, ਬਹੁਤ ਵਧੀਆ ਲੱਗਿਆ ਜੀ। ਤੇ ਫਿਊਚਰ 'ਚ ਵੀ ਵਾਰ ਵਾਰ ਇਹੋ ਜਿਹੇ ਚੰਗੇ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲੂਗਾ ਤਾਂ ਜ਼ਰੂਰ ਕਰਾਂਗੇ।
ਜਗਜੀਤ ਸੰਧੂ ਜੀ ਤੁਹਾਡੇ ਤਕਰੀਬਨ ਹਰ ਮੂਵੀ 'ਚ ਨਾਲ ਹੀ ਹੁੰਦੇ ਨੇ, ਸੋ ਇਸ ਮੂਵੀ 'ਚ ਦੋਸਤ ਨੇ ਤੁਹਾਡੇ ਨਾਲ ਨੇ, ਉਹਨਾਂ ਦਾ ਕੀ ਕਿਰਦਾਰ ਹੈ?
ਦੇਖੋ ਸਾਡੀ ਜੋੜੀ ਬਹੁਤ ਪਸੰਦ ਕੀਤੀ ਜਾਂਦੀ ਹੈ, ਗਾਂਧੀ ਤੇ ਭੋਲੇ ਦੀ, ਇਹਦੇ ਵਿੱਚ ਵੀ ਉਹ ਮੇਰਾ ਦੋਸਤ ਬਣਿਆ, ਕਾਕੇ ਦਾ ਦੋਸਤ ਹੈ, ਰਕਾਤ ਕਲਾਕਾਰ, ਬੜਾ ਫਨੀ ਕਿਰਦਾਰ ਆ ਉਹਦਾ, ਸਾਡੀ ਕੈਮਿਸਟਰੀ ਬਹੁਤ ਜ਼ਬਰਦਸਤ ਦੇਖਣ ਨੂੰ ਮਿਲੂਗੀ, ਸਾਡਾ ਦੋਵਾਂ ਦਾ ਇੱਕ ਟਰੈਕ ਹੈ। ਸੋ ਸਾਡੀ ਇੱਕ ਯਾਰੀ ਆ, ਉਹ ਬੜਾ ਇੱਕ ਮਾਮੂਲੀ ਜਿਹਾ ਰੀਲਾਂ ਭਰਨ ਵਾਲਾ ਜਿਹੜਾ VCR ਦੀਆਂ ਕੈਸਟਾਂ ਦਿੰਦਾ ਉਹ ਕਿਰਦਾਰ ਪਲੇ ਕਰ ਰਿਹਾ ਔਰ ਇੱਧਰ ਸਰਦਾਰਾਂ ਦਾ ਮੁੰਡਾ, ਇਹਦੀ ਯਾਰੀ ਉਹਦੇ ਨਾਲ ਆ, ਤੇ ਮੇਰੇ ਫਾਦਰ ਨੂੰ ਵੀ ਪ੍ਰੋਬਲਮ ਹੈ ਤੇ ਉਹ ਹੈਲਪ ਵੀ ਕਰਦਾ ਹੈ ਤੇ ਸਾਡੀ ਨੋਕ ਝੋਕ ਵੀ ਆ ਔਰ ਤੁਸੀਂ ਇਹ ਟਰੈਕ ਬਹੁਤ ਇੰਜੋਏ ਕਰੋਗੇ ਮੇਰੇ ਨਾਲ। ਇੱਕ ਇੱਕ ਇਸ ਫਿਲਮ ਦੇ ਵਿੱਚ ਟਰੈਕ ਕਾਫੀ ਨੇ, ਇੱਕ ਪਾਸੇ ਮੇਰਾ ਤੇ ਜਗਜੀਤ ਦਾ ਚੱਲਦਾ, ਇੱਕ ਪਾਸੇ ਮੇਰਾ ਤੇ ਕੁੜੀ ਦਾ ਟਰੈਕ ਚੱਲ ਰਿਹਾ, ਇੱਕ ਪਾਸੇ ਇੱਕ ਪਿੰਡ ਦੇ ਅਮਲੀ ਤੇ ਇੱਕ ਫੌਜੀ ਦਾ ਟਰੈਕ ਚੱਲ ਰਿਹਾ ਪਿੰਡ ਦੀ ਸੱਥ 'ਚ, ਸੋ ਇੱਕ ਪਾਸੇ ਇੱਕ ਪਿੰਡ ਦੇ ਵਿੱਚ ਤਾਇਆ ਛੜਾ ਉਹਦਾ ਟਰੈਕ ਚੱਲ ਰਿਹਾ। ਸੋ ਕਾਫੀ ਖੂਬਸੂਰਤ ਟਰੈਕਸ ਨੇ ਇਸ ਫਿਲਮ ਦੇ ਵਿੱਚ ਔਰ ਜਦੋਂ ਤੁਸੀਂ ਜਾਓਗੇ ਇੰਟਰਟੇਨਮੈਂਟ ਤਾਂ ਮਿਲੂਗਾ ਹੀ ਮਿਲੂਗਾ, ਔਰ ਇਹਦਾ ਮਿਊਜ਼ਿਕ ਬਹੁਤ ਹਿੱਟ ਹੋ ਚੁੱਕਾ ਹੈ, ਟ੍ਰੇਲਰ ਨੂੰ ਬਹੁਤ ਪਿਆਰ ਮਿਲਿਆ ਕਾਕਾ ਜੀ ਦੇ ਨੂੰ। ਸੋ ਚਾਹੇ ਕਾਕਾ ਜੀ ਸੌਂਗ ਹੋਵੇ ਜਿਹੜਾ ਤੁਸੀਂ ਪਲੇ ਕਰ ਰਹੇ ਸੀ ਹੁਣ, ਚਾਹੇ ਇਸ ਤੋਂ ਬਾਅਦ ਅਮੈਰੀਕਾ ਵਰਸਸ ਕੋਰੀਆ ਉਹ ਗਾਣਾ ਬਹੁਤ ਹਿੱਟ ਹੋਇਆ, ਹੁਣ ਧੋਖਾ ਆਇਆ ਉਹ ਵੀ ਬਹੁਤ ਹਿੱਟ ਹੋਇਆ, ਕੋਟ ਪੈਂਟ ਆਇਆ ਉਹ ਵੀ ਹਿੱਟ ਹੋਇਆ। ਸੋ ਜਦੋਂ ਫਿਲਮ ਦਾ ਮਿਊਜ਼ਿਕ ਤੇ ਟ੍ਰੇਲਰ ਹਿੱਟ ਹੋ ਜੇ ਤੇ ਦੂਜਾ ਟਾਈਟਲ ਲੋਕਾਂ ਨੂੰ ਪਸੰਦ ਆ ਜੇ, ਤੇ ਚੌਥੀ ਇਹਦੀ ਗੱਲ ਇਹ ਹੈ ਕਿ ਡ੍ਰੀਮ ਰਿਐਲਿਟੀ ਨੇ ਹੁਣ ਤੱਕ 3 ਲਗਾਤਾਰ ਹਿੱਟ ਮੂਵੀਜ਼ ਦਿੱਤੀਆਂ ਨੇ, ਇਹ ਉਹਨਾਂ ਦੀ ਚੌਥੀ ਮੂਵੀ ਆ। ਸੋ ਕੰਟੈਂਟ ਚੰਗਾ ਚੁਣਦੇ ਨੇ, ਕਹਾਣੀ ਚੰਗੀ ਚੁਣਦੇ ਨੇ ਤੇ ਉਹਨਾਂ ਨੇ ਇੱਕ ਇਸ ਗੱਲ ਦੀ ਦ੍ਰਿੜਤਾ ਕੀਤੀ ਹੋਈ ਹੈ ਕਿ ਅਸੀਂ ਸਿਰਫ ਤੇ ਸਿਰਫ ਐਕਟਰਾਂ ਨਾਲ ਕੰਮ ਕਰਨਾ, ਇਸੇ ਕਰਕੇ ਸਾਰੇ ਹੰਡੇ ਹੋਏ ਤੇ ਸਾਰੇ ਟੈਲੈਂਟਡ ਬੰਦੇ ਤੁਹਾਨੂੰ ਇਸ ਫਿਲਮ ਦੇ ਵਿੱਚ ਦੇਖਣ ਨੂੰ ਮਿਲਣਗੇ।
ਅਸੀਂ ਆਪਣੇ ਲਿਸਨਰਸ ਦੀ ਜਾਣਕਾਰੀ ਇੱਕ ਵਾਰੀ ਫੇਰ ਦੱਸ ਦਈਏ ਕਿ ਸਾਰੇ ਸਿਨੇਮਾ ਹਾਲਸ ਦੀ ਡਿਟੇਲ ਲਿਸਟਿੰਗ ਤੁਸੀਂ ਮਿਡਵੀਕ ਅਖਬਾਰ ਦੇ ਵਿੱਚ ਵੀ ਪੜ੍ਹ ਸਕਦੇ ਹੋ, ਸਿਲਵਰ ਸਿਟੀ 'ਚ ਵੀ ਲੱਗ ਰਹੀ ਹੈ, ਸਿਨੇਪਲੈਕਸ ਕੋਟਨੀ ਪਾਰਕ ਜਿਹੜੀ ਹੈ ਉੱਥੇ ਵੀ ਇਹ ਮੂਵੀ ਜਿਹੜੀ ਆ ਉਹ ਲੱਗ ਰਹੀ ਹੈਗੀ ਆ, ਬੜੇ ਵੱਡੇ ਪੈਮਾਨੇ 'ਤੇ ਮੂਵੀ ਰਿਲੀਜ਼ ਕੀਤੀ ਜਾ ਰਹੀ ਹੈ। ਦੇਵ ਠੋੜ ਸਾਹਿਬ ਦੀਆਂ ਜਿੰਨੀਆਂ ਵੀ ਮੂਵੀਜ਼ ਆਈਆਂ ਅੱਜ ਤੱਕ ਉਹ ਸਾਰੀਆਂ ਹੀ ਜ਼ਬਰਦਸਤ ਹਿੱਟ ਹੋਈਆਂ ਨੇ ਔਰ ਡ੍ਰੀਮ ਮੂਵੀਜ਼ ਵੱਲੋਂ ਵੀ ਇਹ ਲਗਾਤਾਰ ਉਹਨਾਂ ਦੀਆਂ ਜਿਹੜੀਆਂ ਮੂਵੀਜ਼ ਨੇ ਉਹ ਹਿੱਟ ਹੋ ਰਹੀਆਂ ਨੇ ਔਰ ਸਾਨੂੰ ਪੂਰੀ ਉਮੀਦ ਆ ਕਿ ਜਿਸ ਤਰ੍ਹਾਂ ਤੁਸੀਂ ਪਹਿਲਾਂ ਮੂਵੀਜ਼ ਨੂੰ ਇੰਨਾ ਪਿਆਰ ਦਿੱਤਾ ਹੈ ਕਾਕਾ ਜੀ, ਇਸ ਫਰਾਈਡੇ ਜਿਹੜੀ ਰਿਲੀਜ਼ ਹੋ ਰਹੀ ਹੈ ਉਹ ਉਹਨੂੰ ਵੀ ਇਸੇ ਤਰ੍ਹਾਂ ਤੁਸੀਂ ਪਿਆਰ ਦਿਓਗੇ। ਸਾਡੀ ਚੈਨਲ ਵਾਈ ਦੀ ਜਿਹੜੀ ਟੀਮ ਹੈ ਇਸ ਵੀਕਐਂਡ ਦੇ ਉੱਤੇ ਵੱਖ ਵੱਖ ਥੀਏਟਰ ਦੇ ਉੱਤੇ ਜਾਏਗੀ ਔਰ ਅਸੀਂ ਉਮੀਦ ਕਰਦੇ ਹਾਂ ਕਿ ਜਦ ਤੁਸੀਂ ਮੂਵੀ ਦੇਖ ਕੇ ਬਾਹਰ ਨਿਕਲੋਗੇ ਤੁਸੀਂ ਆਪਣੇ ਰਿਵਿਊਜ਼ ਜਿਹੜੇ ਆ ਬੜੀ ਡਿਟੇਲ ਦੇ ਵਿੱਚ ਉਹ ਵੀ ਸ਼ੇਅਰ ਕਰੋਗੇ। ਤੁਸੀਂ ਮੂਵੀ ਦੇ ਵਿੱਚ ਇੱਕ ਡਾਇਲੋਗ ਜਿਹੜਾ ਅਸੀਂ ਲਗਾਤਾਰ ਚੈਨਲ ਦੇ ਉੱਤੇ ਵੀ ਦੇਖ ਰਹੇ ਹਾਂ ਟ੍ਰੇਲਰ ਦੇ ਵਿੱਚ ਜਾਂ ਰੇਡੀਓ ਤੇ ਵੀ ਚੱਲ ਰਿਹਾ ਕਿ ਰਾਤ ਹੀ ਹਜੇ ਮੈਂ ਸਨੀ ਦਿਓਲ ਦੀ ਮੂਵੀ ਦੇਖੀ ਹੈ ਉਹ ਤੁਸੀਂ ਇਸ ਡਾਇਲੋਗ ਜਿਹੜਾ ਮਾਰਿਆ ਉਹਦੇ ਬਾਰੇ ਵੀ ਜਰਾ ਦੱਸੋ ਕਿ ਉਹਦਾ ਕੀ ਮਤਲਬ ਹੈ।
ਉਹ ਐ ਜੀ ਉਹ ਥੋੜਾ ਜਿਹਾ ਉਹਦਾ ਕਾਲਜ ਚ ਜਾਂਦਾ ਤੇ ਮੁੰਡਿਆਂ ਦੇ ਨਾਲ ਵਾਹ ਪੈਂਦਾ ਮੁੰਡੇ ਤੰਗ ਕਰਦੇ ਕਾਲਜ ਦੇ ਵਿੱਚ ਕਿਸੇ ਨੂੰ ਤਾਂ ਉਹ ਸਨੀ ਦਿਓਲ ਦਾ ਫੈਨ ਉਹ ਕਹਿੰਦਾ ਮੈਂ ਰਾਤ ਹੀ ਸਨੀ ਦਿਓਲ ਦੀ ਘਾਤਕ ਦੇਖੀ ਹੈ ਦਿਮਾਗ ਤੇ ਚੜੀ ਪਈ ਹੈ ਪੰਗਾ ਨਾ ਲਓ ਗੜਬੜ ਹੋ ਜੂਗੀ। ਤੋ ਫਿਰ ਉਸ ਤੋਂ ਬਾਅਦ ਇੱਕ ਐਕਸ਼ਨ ਸੀਨ ਆ ਤੇ ਉਹ ਬਾਕੀ ਆਪਣੇ ਆਪ ਨੂੰ ਸਨੀ ਦਿਓਲ ਵਾਲਾ ਜਿਹੜਾ ਉਹ ਇੱਕ ਐਕਸ਼ਨ ਆ ਉਹ ਦਿਖਾਉਂਦਾ ਉਹਨਾਂ ਨੂੰ ਕਿ ਮੈਂ ਤੁਹਾਨੂੰ ਕਿਹਾ ਸੀ ਪੰਗਾ ਨਾ ਲਓ ਤਾਂ ਫਿਰ ਉਹ ਪਛਤਾਉਂਦੇ ਆ ਬਸ ਇਹ ਸਾਹੀ ਮਤਲਬ ਹੈ ਜੀ ਉਹਦਾ।
ਜੇ ਤੁਸੀਂ ਮੂਵੀ ਤਾਂ ਚਲੋ ਤੁਸੀਂ ਸਨੀ ਦਿਓਲ ਦੇ ਫੈਨ ਲੱਗ ਰਹੇ ਹੋ ਲੇਕਿਨ ਅਸਲੀਅਤ ਦੇ ਵਿੱਚ ਇਹ ਜ਼ਰੂਰ ਮੈਂ ਜਾਣਨਾ ਚਾਹਾਂਗਾ ਕਿ ਤੁਸੀਂ ਕਿਹਦੇ ਫੈਨ ਹੋ। ਕੋਈ ਹਾਲੀਵੁੱਡ ਦੇ ਕਿਸੇ ਇੱਕ ਸਟਾਰ ਦਾ ਨਾਮ ਲੈਣਾ ਚਾਹੋਗੇ ਜਾਂ ਹਿੰਦੀ ਫਿਲਮਾਂ ਦੇ ਜਾਂ ਪੰਜਾਬੀ ਫਿਲਮਾਂ ਸਿਰਫ ਇੱਕ ਦਾ?
ਦੇਖੋ ਜੀ ਹਾਂ ਮੈਂ ਜਿਵੇਂ ਤੁਸੀਂ ਕਿਹਾ ਮੈਂ ਸਨੀ ਦਿਓਲ ਦਾ ਬਹੁਤ ਵੱਡਾ ਫੈਨ ਰਿਹਾ।
ਅੱਛਾ
ਹਾਂਜੀ ਕਿਉਂਕਿ ਮੈਨੂੰ ਮੈਨੂੰ ਐਕਸ਼ਨ ਹੀਰੋ ਹਮੇਸ਼ਾ ਚੰਗੇ ਲੱਗਦੇ ਸੀ ਸਨੀ ਦਿਓਲ ਸੰਜੇ ਦੱਤ ਧਰਮਿੰਦਰ ਜਾਂ ਅਮਿਤਾਭ ਬੱਚਨ ਕਿਉਂਕਿ ਸਾਡਾ ਪੰਜਾਬੀਆਂ ਚ ਇੱਕ ਨਾ ਅਸੀਂ ਥੋੜੇ ਜਿਹੇ ਅਗਰੈਸਿਵ ਤਾਂ ਹੁੰਦੇ ਹੀ ਆ ਸਾਨੂੰ ਉਹ ਚੰਗਾ ਲੱਗਦਾ ਕਿਉਂਕਿ ਭਾਵੇਂ ਬਾਰਡਰ ਤੇ ਹੋਈਏ ਤਾਂ ਵੀ ਅਸੀਂ ਲੜਨ ਲਈ ਅੱਗੇ ਹਾਂ ਭਾਵੇਂ ਕਿਸੇ ਆਜ਼ਾਦੀ ਦੀ ਲੜਾਈ ਸੀ ਤਾਂ ਵੀ ਪੰਜਾਬੀ ਅੱਗੇ ਸੀ। ਸੋ ਇਹ ਸਾਡੇ ਬਲੱਡ ਚ ਹੀ ਹੈ ਉਹ ਚੀਜ਼ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ ਤਾਂ ਹੀ ਸਾਡੇ ਹਮੇਸ਼ਾ ਜਿਹੜੇ ਐਕਸ਼ਨ ਹੀਰੋ ਨੇ ਉਹ ਸਾਡੇ ਫੇਵਰੇਟ ਰਹੇ ਨੇ ਚਾਹੇ ਗੁੱਗੂ ਗੱਲ ਜੀ ਹੋਣ ਪੰਜਾਬੀ ਸਿਨੇਮੇ ਚ।
ਠੀਕ ਹੈ ਸੋ ਬਹੁਤ ਸ਼ੁਕਰੀਆ ਜੀ ਔਰ ਜਾਣ ਤੋਂ ਪਹਿਲਾਂ ਅਸੀਂ ਚਾਹਾਂਗੇ ਕਿ ਤੁਸੀਂ ਖੁਦ ਜਿਹੜੇ ਸਾਡੇ ਦਰਸ਼ਕ ਨੇ ਜਾਂ ਲਿਸਨਰ ਜਿੰਨੇ ਸਾਰੇ ਸੁਣ ਰਹੇ ਨੇ ਇੱਥੇ ਕੈਨੇਡਾ ਦੇ ਵਿੱਚ, ਕੈਨੇਡਾ ਦੇ ਵਿੱਚ ਵੀ ਤੁਹਾਡੇ ਬੜੇ ਫੈਨਸ ਨੇ, ਹਰ ਮੂਵੀ ਤੁਹਾਡੀ ਇੱਥੇ ਕੈਨੇਡਾ 'ਚ ਬੜੀ ਪਸੰਦ ਕੀਤੀ ਜਾਂਦੀ ਹੈ, ਬੜੀ ਤੁਹਾਨੂੰ ਸਪੋਰਟ ਮਿਲਦੀ ਹੈ, ਸੋ ਤੁਸੀਂ ਆਪਣੀ ਜ਼ੁਬਾਨੀ ਵੀ ਉਹਨਾਂ ਨੂੰ ਜ਼ਰੂਰ ਰਿਕੁਐਸਟ ਕਰ ਦਿਓ ਕਿ ਉਹ ਇਸ ਫਰਾਈਡੇ ਜਿਹੜੀ ਹੈ ਤੁਹਾਡੀ ਮੂਵੀ ਜ਼ਰੂਰ ਦੇਖਣ ਜਾਣ।
ਅਸੀਂ ਵਾਅਦਾ ਕੀਤਾ ਸੀ ਜੀ ਗਾਂਧੀ 1 ਤੇ 2 ਤੇ ਡਾਕੂਆਂ ਦੇ ਮੁੰਡੇ ਟਾਈਮ ਵੀ ਸਾਰੀ ਆਡੀਅੰਸ ਦੇ ਨਾਲ ਕਿ ਅਸੀਂ ਤੁਹਾਡੇ ਲਈ ਡਿਫਰੈਂਟ ਕੰਟੈਂਟ ਲੈ ਕੇ ਆ ਰਹੇ ਹਾਂ ਔਰ ਤੁਸੀਂ ਬਹੁਤ ਪਿਆਰ ਦਿੱਤਾ ਸੀ। ਇਸੇ ਵਾਰ ਫੇਰ ਵਾਅਦਾ ਕਰਦੇ ਹਾਂ ਕਿ ਤੁਹਾਡੀਆਂ ਟਿਕਟਾਂ ਦੇ ਜਿਹੜੇ ਡਾਲਰ ਨੇ ਉਹ ਖਰਾਬ ਨਹੀਂ ਹੋਣਗੇ, ਅਸੀਂ ਉਹਨਾਂ ਦਾ ਪੂਰਾ ਪੂਰਾ ਮੁੱਲ ਮੋੜਾਂਗੇ। ਇੱਕ ਬਹੁਤ ਫਰੈਸ਼ ਕੰਟੈਂਟ, ਬਹੁਤ ਵਧੀਆ ਕਹਾਣੀ, ਫੁੱਲ ਇੰਟਰਟੇਨਿੰਗ ਮੂਵੀ ਤੁਹਾਡੇ ਲਈ ਲੈ ਕੇ ਆ ਰਹੇ ਹਾਂ, ਤੁਸੀਂ ਫੁੱਲ ਇੰਜੋਏ ਕਰੋਗੇ। 18 ਜਨਵਰੀ ਨੂੰ ਆ ਜਾਓ ਸਿਨੇਮਾ ਘਰਾਂ ਦੇ ਵਿੱਚ, ਮਿਲਦੇ ਹਾਂ ਫਿਰ ਕਾਕਾ ਜੀ।
ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਜੀ।
ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ, ਸੋ ਮਚ,
ਥੈਂਕ ਯੂ ਦੇਖ ਸਾਹਿਬ, ਥੈਂਕ ਯੂ, ਥੈਂਕ ਯੂ।
ਮੇਰੇ ਕੋਟ ਪੈਂਟ ਨਾਲ ਜੱਚਦੇ ਆ ਨੀ ਤੇਰੇ ਸੂਟ ਚੱਲ ਰਾਂ ਵਾਲੇ, ਕੋਟ ਪੈਂਟ ਨਾਲ ਜੱਚਦੇ ਆ ਨੀ ਤੇਰੇ ਸੂਟ ਚੱਲ ਰਾਂ ਵਾਲੇ, ਮੇਰੇ ਗਲੇ ਵਿੱਚ ਕਈ ਥਾਂ ਜੱਚਦਾ ਸਾਡੀ ਜੁੱਤੀ ਤਿੱਲੇ ਵਾਲੀ ਦਾ, ਖੜ ਖੜ ਕੇ ਗੋਰੀਆਂ ਵੇਖਦੀਆਂ ਉਹ ਜਦੋਂ ਕਦੇ ਚਾਦਰਾ ਲਾ ਲਈਦਾ, ਕਿਸੇ ਜਿੰਮੀ ਚੂ ਕੋਲੇ ਤੋੜ ਨਹੀਂ ਸਾਡੀ ਜੁੱਤੀ ਤਿੱਲੇ ਵਾਲੀ ਦਾ, ਖੜ ਖੜ ਕੇ ਗੋਰੀਆਂ ਵੇਖਦੀਆਂ ਜਦੋਂ ਕਦੇ ਚਾਦਰਾ ਲਾ ਲਈਦਾ,
ਆਪਣੇ ਲਿਸਨਰਸ ਨੂੰ ਦੱਸ ਦਈਏ ਕਿ ਇਸ ਵੀਕਐਂਡ ਜਿਹੜੀ ਹੈ ਮੂਵੀ ਰਿਲੀਜ਼ ਹੋ ਰਹੀ ਹੈ ਔਰ ਸਿਲਵਰ ਸਿਟੀ ਬ੍ਰੈਂਪਟਨ, ਬ੍ਰੈਂਪਟਨ ਦੇ ਵਿੱਚ ਸਿਲਵਰ ਸਿਟੀ ਥੀਏਟਰ ਦੇ ਵਿੱਚ ਤੁਸੀਂ ਜਾ ਕੇ ਦੇਖ ਸਕਦੇ ਹੋ। ਸਿਨੇਪਲੈਕਸ ਜਿਹੜਾ ਕਿ ਕੋਟਨੀ ਪਾਰਕ ਹੈਗਾ, ਕੋਟਨੀ ਪਾਰਕ ਔਰ ਹੋਰਨਟੇਰੀਓ ਮਿਸਿਸਾਗਾ ਦੇ ਵਿੱਚ ਉੱਥੇ ਵੀ ਲੱਗ ਰਿਹਾ ਹੈਗਾ। ਇਸ ਤੋਂ ਇਲਾਵਾ ਜਿਹੜਾ ਸਕੁਐਰ 1 ਦੇ ਨੇੜੇ ਥੀਏਟਰ ਹੈ, ਤੁਹਾਨੂੰ ਪਤਾ ਸਕੁਐਰ 1 ਦੇ ਨੇੜੇ ਵੀ ਇੱਕ ਸਿਨੇਪਲੈਕਸ ਹੈਗਾ, ਉੱਥੇ ਵੀ ਇਹ ਜਿਹੜੀ ਮੂਵੀ ਹੈ ਲੱਗ ਰਹੀ ਹੈ। ਸੋ ਤੁਸੀਂ ਕਾਕਾ ਜੀ ਇਸ ਵੀਕਐਂਡ ਦੇ ਉੱਤੇ ਜਾ ਕੇ ਤੁਸੀਂ ਦੇਖ ਸਕਦੇ ਹੋ। ਇਸ ਤੋਂ ਇਲਾਵਾ ਕੈਲਗਰੀ ਦੇ ਵਿੱਚ ਜਿਹੜੀ ਹੈ ਸਿਨੇਪਲੈਕਸ ਓਡੀਅਨ ਸਨਰਾਈਜ ਸਪੈਕਟ੍ਰਮ ਕੈਲਗਰੀ ਦੇ ਵਿੱਚ ਲੱਗ ਰਹੀ ਹੈ। ਐਡਮਿੰਟਨ ਦੇ ਵਿੱਚ ਸਿਨੇਮਾ ਸਿਟੀ ਮੂਵੀਜ਼ 12 ਉੱਥੇ ਤੁਸੀਂ ਦੇਖ ਸਕਦੇ ਹੋ। ਵਿਨੀਪੈਗ ਦੇ ਵਿੱਚ ਸਿਨੇਮਾ ਸਿਟੀ ਨੌਰਥ ਗੇਟ ਤੁਸੀਂ ਦੇਖ ਸਕਦੇ ਹੋ ਔਰ ਸਿਨੇਪਲੈਕਸ ਸਟ੍ਰੋਬੇਰੀ ਹਿੱਲ ਸਰੀ ਬੀਸੀ ਦੇ ਵਿੱਚ। ਇਸ ਤੋਂ ਇਲਾਵਾ ਸਿਲਵਰ ਸਿਟੀ ਮਿਸ਼ਨ ਸਿਨੇਮਾਜ਼ ਮਿਸ਼ਨ ਬੀਸੀ ਦੇ ਵਿੱਚ ਲੱਗ ਰਹੀ ਹੈ। ਮੌਂਟਰੀਅਲ ਦੇ ਵਿੱਚ ਜਿਹੜੇ ਸਾਡੇ ਲਿਸਨਰਸ ਇਸ ਵੇਲੇ ਮੌਂਟਰੀਅਲ 'ਚ ਪ੍ਰੋਗਰਾਮ ਸੁਣ ਰਹੇ ਨੇ ਔਰ ਜਾਂ ਚੈਨਲ ਵਾਈ ਦੇ ਉੱਤੇ ਤੁਸੀਂ ਦੇਖ ਰਹੇ ਹੋ ਅਤੇ ਸਿਨੇਪਲੈਕਸ ਫੋਰਮ ਸਿਨੇਮਾਜ਼ ਮੌਂਟਰੀਅਲ ਦੇ ਵਿੱਚ ਵੀ ਇਹ ਜਿਹੜੀ ਮੂਵੀ ਲੱਗ ਰਹੀ ਹੈ। ਸਰੀ ਦੇ ਵਿੱਚ ਇੱਕ ਹੋਰ ਥੀਏਟਰ ਤੁਸੀਂ ਧਿਆਨ ਨਾਲ ਸੁਣ ਲਓ, ਲੈਂਡਮਾਰਕ 12 ਗਿਲਫੋਰਡ ਸਰੀ ਦੇ ਵਿੱਚ ਲੱਗ ਰਹੀ ਹੈ। ਕੈਲਗਰੀ ਦੇ ਵਿੱਚ ਇੱਕ ਹੋਰ ਥੀਏਟਰ ਹੈ ਲੈਂਡਮਾਰਕ ਕੰਟਰੀ ਹਿਲਸ ਕੈਲਗਰੀ ਦੇ ਵਿੱਚ ਵੀ ਲੱਗ ਰਹੀ ਹੈ ਔਰ ਤੁਸੀਂ ਇਹ ਮੂਵੀ ਜਿਹੜੀ ਹੈ ਇਸ ਵੀਕਐਂਡ ਦੇ ਉੱਤੇ ਰਿਲੀਜ਼ ਹੋ ਰਹੀ ਹੈ। ਕਾਕਾ ਜੀ ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਤੁਸੀਂ ਇਸ ਵੇਲੇ ਸੁਣ ਰਹੇ ਹੈਗੇ ਹੋ। ਔਰ ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ। ਹਾਂਜੀ ਰਮੇਸ਼ਿੰਦਰ ਚੌਹਾਨ ਸਾਹਿਬ ਤੁਸੀਂ ਆਉਂਦੇ ਹੋ ਜੀ, ਗੋ ਅਹੈਡ।
ਯੁਧਵੀਰ ਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ।
ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ ਜੀ।
ਹਾਂ ਮੇਰਾ ਇੱਕੋ ਕੁਐਸਚਨ ਯੁਧਵੀਰ ਜੀ, ਜਿਹੜਾ ਬ੍ਰਿਟੇਨ ਦੇ ਵਿੱਚ ਪ੍ਰੋਬਲਮ ਚੱਲ ਰਹੀ ਆ
ਜੀ,
ਇਹ ਪ੍ਰੋਬਲਮ ਕੀ ਹੋਏਗੀ, ਸੋਲਵ ਨਹੀਂ ਹੋਏਗੀ ਜਾਂ ਹੋਏਗੀ, ਇਹ ਤਾਂ ਟਾਈਮ ਦੱਸੇਗਾ, ਲੇਕਿਨ ਕੀ ਬ੍ਰਿਟੇਨ ਦਾ ਸੰਵਿਧਾਨ ਇਹ ਅਲਾਓ ਕਰਦਾ ਇਹਨਾਂ ਨੂੰ ਕਿ ਜਿਸ ਤਰ੍ਹਾਂ ਵਿੱਚੋਂ ਆਵਾਜ਼ਾਂ ਉੱਠ ਰਹੀਆਂ ਕਿ ਇੱਕ ਵਾਰ ਫਿਰ ਜਿਹੜਾ ਹੈਗਾ ਰੈਫਰੈਂਡਮ ਕਰਾ ਲਿੱਤਾ ਜਾਵੇ, ਜਦਕਿ ਆਪਣਾ ਇੰਡੀਆ ਜਿਹੜਾ ਹੈਗਾ ਉਹਦੇ ਸੰਵਿਧਾਨ ਚ ਇਫ ਆਈ ਐਮ ਨਾਟ ਰੋਂਗ, ਤੁਸੀਂ ਦੱਸ ਦੋਗੇ ਮੈਨੂੰ ਕਿ ਉਹਦੇ ਚ ਇੱਕ ਕਲੋਜ਼ ਹੈ ਕਿ ਕੋਈ ਵੀ ਚੇਂਜਿਸ ਕਰਨੀ ਹੈ ਜਾਂ ਏਦਾਂ ਦਾ ਕੋਈ ਕੰਮ ਕਰਨਾ ਤਾਂ ਉਹਦੇ ਲਈ ਪਾਰਲੀਮੈਂਟ ਦੇ ਵਿੱਚ 2/3 ਮੈਜੋਰਟੀ ਹੋਣਾ ਜ਼ਰੂਰੀ ਹੈ, ਅਦਰਵਾਈਜ਼ ਤੁਸੀਂ ਕੁਛ ਨਹੀਂ ਕਰ ਸਕਦੇ। ਕੀ ਸੰਵਿਧਾਨ ਹੈ ਆਪਣਾ ਜਿਹੜਾ ਬ੍ਰਿਟਿਸ਼ ਦਾ ਉਹ ਅਲਾਓ ਕਰਦਾ, ਇਹ ਥੋੜ੍ਹੀ ਰੋਸ਼ਨੀ ਹੋ। ਥੈਂਕ ਯੂ ਵੈਰੀ ਮਚ।
ਹਾਂਜੀ ਬਿਲਕੁਲ ਜੀ, ਸੰਵਿਧਾਨ ਉਹਨਾਂ ਦਾ ਅਲਾਓ ਕਰਦਾ ਹੈ, ਬਲਕਿ ਇਹ ਮੰਗ ਵੀ ਕੀਤੀ ਜਾ ਰਹੀ ਹੈ ਕਿ ਦੋ ਤਰ੍ਹਾਂ ਦੀਆਂ ਮੰਗਾਂ ਕੀਤੀਆਂ ਜਾ ਰਹੀਆਂ। ਇੱਕ ਤਾਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਇੱਕ ਰੈਫਰੈਂਡਮ ਜਿਹੜਾ ਉਹ ਹੋਰ ਕਰਵਾ ਲਿਆ ਜਾਵੇ। ਨੋ ਡਾਊਟ ਉਹਦੇ ਵਿੱਚ ਹਾਊਸ ਆਫ ਕਾਮਨਸ ਦੀ, ਪਾਰਲੀਮੈਂਟ ਦੀ ਜਿਹੜੀ ਮਨਜ਼ੂਰੀ ਹੈ ਉਹ ਲੈਣੀ ਬੜੀ ਜ਼ਰੂਰੀ ਹੋਏਗੀ। ਦੂਸਰੀ ਮੰਗ ਇਹ ਕੀਤੀ ਜਾ ਰਹੀ ਹੈ ਕਿ 27 ਮਾਰਚ ਦੀ ਜਿਹੜੀ ਡੈਡਲਾਈਨ ਹੈ, ਕਿਉਂਕਿ ਹਜੇ ਤੱਕ ਕੋਈ ਇਫੈਕਟਿਵ ਪਲਾਨ ਜਿਹੜਾ ਉਹ ਮਨਜ਼ੂਰ ਹੀ ਨਹੀਂ ਹੋਇਆ, ਸੋ ਇਹਨੂੰ ਘੱਟ ਤੋਂ ਘੱਟ ਹੋਰ ਕੁਛ ਨਹੀਂ ਤਾਂ 27 ਮਾਰਚ ਦੀ ਜਿਹੜੀ ਇਹ ਡੈਡਲਾਈਨ ਹੈ ਇਹਨੂੰ ਐਕਸਟੈਂਡ ਕਰ ਲਿਆ ਜਾਵੇ। ਸੋ ਸੰਵਿਧਾਨ ਇਜਾਜ਼ਤ ਦਿੰਦਾ ਹੈ ਚੌਹਾਨ ਸਾਹਿਬ, ਲੇਕਿਨ ਇਸ ਵੇਲੇ ਜੋ ਤਾਜ਼ਾ ਸਥਿਤੀ ਹੈ ਕਿ ਬ੍ਰਿਟੇਨ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਥੈਰੇਸਾ ਮੇ, ਉਹ ਨਹੀਂ ਚਾਹੁੰਦੇ, ਉਹ ਕਹਿੰਦੇ ਨਹੀਂ, ਲੋਕਾਂ ਨੇ ਪਹਿਲਾਂ ਇੱਕ ਵਾਰੀ ਰੈਫਰੈਂਡਮ ਕਰਕੇ ਇਹ ਫੈਸਲਾ ਦੇ ਦਿੱਤਾ ਹੈਗਾ, ਇਸ ਕਾਰਨ ਦੁਬਾਰਾ ਇਹਦੇ ਉੱਤੇ ਹੁਣ ਰੈਫਰੈਂਡਮ ਨਹੀਂ ਕਰਾਇਆ ਜਾਏਗਾ। ਜਿਹੜੇ ਇਹਦੇ ਰੈਫਰੈਂਡਮ ਨਾ ਕਰਾਉਣ ਦੇ ਜਿਹੜੇ ਵਿਰੋਧੀ ਨੇ ਉਹ ਕਹਿੰਦੇ ਨੇ ਕਿ ਇਹਦੇ ਨਾਲ ਵਾਇਲੈਂਸ ਹੋਏਗੀ, ਲੋਕ ਇਹ ਸਵਾਲ ਖੜੇ ਕਰਨਗੇ ਕਿ ਪਹਿਲਾਂ ਜੋ ਫੈਸਲਾ ਲੈ ਲਿਆ ਗਿਆ ਉਹ ਦੁਬਾਰਾ ਉਸ ਤੇ ਕਿਉਂ ਲਿਆ ਜਾ ਰਿਹਾ ਫੈਸਲਾ। ਹਾਲਾਂਕਿ ਤੁਸੀਂ ਦੇਖ ਹੀ ਲਿਆ ਕਿ ਪਾਰਲੀਮੈਂਟ ਦੇ ਵਿੱਚ ਕੀ ਹੋਇਆ ਹੈਗਾ, ਬੜੀ ਲੋਕ ਤੇ ਇਹਨੂੰ ਹਿਊਮੀਲੇਟਿੰਗ ਡਿਫੀਟ ਕਹਿ ਰਹੇ ਨੇ। ਮੈਂ ਅੱਜ ਲੇਬਰ ਪਾਰਟੀ ਦੇ ਲੀਡਰ ਦਾ ਬਿਆਨ ਦੇਖ ਰਿਹਾ ਸੀਗਾ, ਕੱਲ ਵੀ ਉਹਨਾਂ ਦਾ ਬਿਆਨ ਤੁਸੀਂ ਲਗਾਤਾਰ ਦੇਖਿਆ ਹੋਣਾ, ਉਹ ਤੇ ਕਹਿੰਦੇ ਨੇ ਕਿਸੇ ਹੋਰ ਦੀ ਇੰਨੀ ਬੁਰੀ ਡਿਫੀਟ ਹੋਈ ਹੁੰਦੀ ਤੇ ਉਹਨੇ ਫਟਾਫਟ ਆਪਣੇ ਪ੍ਰਧਾਨ ਮੰਤਰੀ ਪਦ ਤੋਂ ਇਸਤੀਫਾ ਦੇ ਦੇਣਾ ਸੀਗਾ। ਪਰ ਇਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਹੈ, ਜਵਾਬ ਕਿਸੇ ਕੋਲ ਨਹੀਂ ਹੈ। ਥੈਰੇਸਾ ਮੇ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਸਹੀ ਗੱਲ ਕਹੀ ਹੈ, ਉਹ ਕਹਿੰਦੇ ਜੀ ਜਦੋਂ ਆਪੋਜੀਸ਼ਨ ਦੇ ਲੀਡਰ ਨੂੰ ਪੁੱਛਿਆ ਜਾਂਦਾ ਹੈ ਕਿ ਤੁਹਾਡੇ ਕੋਲ ਕੀ ਸੋਲੂਸ਼ਨ ਹੈ, ਤੁਸੀਂ ਇਹਦੇ ਬਾਰੇ ਕਹਿ ਰਹੇ ਤਾਂ ਸੋਲੂਸ਼ਨ ਉਹਨਾਂ ਕੋਲ ਵੀ ਕੋਈ ਇਸ ਸਮੇਂ ਨਹੀਂ ਹੈ। ਹੁਣ ਇਸ ਵੀਕਐਂਡ ਦੇ ਉੱਤੇ ਗੱਲਬਾਤ ਕਰਨਗੇ, ਕਿਹਾ ਤੇ ਜਾ ਰਿਹਾ ਕਿ ਮੰਡੇ ਤੱਕ ਮੇਰੇ ਖਿਆਲ ਦੇ ਨਾਲ ਕੋਈ ਚੀਜ਼ ਕੱਢ ਕੇ ਲੈ ਕੇ ਆਉਣਗੇ, ਮੰਡੇ ਤੱਕ ਡਿਫਰੈਂਟ ਪਾਰਟੀਜ਼ ਦੀ ਕੰਸਲਟੇਸ਼ਨ ਦੇ ਨਾਲ ਕੋਈ ਪਲਾਨ ਬੀ ਜਿਹੜਾ ਉਹ ਲੈ ਕੇ ਆਉਣਗੇ। ਰਜਿੰਦਰ ਸਾਹਿਬ ਤੁਸੀਂ ਆਉਂਦੇ ਹੋ, ਰਜਿੰਦਰ ਜੀ ਗੋ ਅਹੈਡ।
ਹਾਂਜੀ ਸਤਿ ਸ਼੍ਰੀ ਅਕਾਲ ਜੀ ਜਦਵੀਰ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਵੈਸੇ ਮੈਂ ਪਹਿਲਾਂ ਬ੍ਰੈਕਸਿਟ ਦੀ ਥੋੜ੍ਹੀ ਗੱਲ ਕਰਨਾ ਚਾਹੁੰਦਾ ਅਤੇ ਆਪਣੇ ਜਿਹੜੇ ਓਪੋਜੀਸ਼ਨ ਦੇ ਲੀਡਰ ਲੇਬਰ ਦੇ ਕੋਰਬਿਨ, ਮਿਸਟਰ ਕੋਰਬਿਨ, ਉਹ ਵੈਸੇ ਚਾਹੁੰਦੇ ਥੇ ਨੋਨ ਕੌਨਫੀਡੈਂਸ ਮੋਸ਼ਨ ਵੱਲੋਂ ਵੀ ਲਿਆਈਏ, ਪਰ ਉਹਨਾਂ ਦੇ ਕੋਲ ਇੰਨਾ ਨਹੀਂ ਹੋਏਗਾ ਮੇਰਾ ਖਿਆਲ, ਜਿਹੜਾ ਨਹੀਂ ਤਾਂ ਬਾਕੀ ਜਿਹੜੇ ਆਪਣੇ ਥੈਰੇਸਾ ਮੇ ਜੀ ਆ ਉਹ ਮਤਲਬ ਬ੍ਰਸਲ ਜਾ ਕੇ ਆਪਣਾ ਸੋਫਟ ਕੋਈ ਕੰਸੈਸ਼ਨ ਲੈ ਲੈਣ ਤਾਂ ਹੋਏਗਾ, ਪਰ ਉਹ ਵੀ ਹਾਰਡਲਾਈਨ ਪ੍ਰੋਸੈਸ ਜਿਹੜੇ ਹੈਗੇ ਆ ਕਹਿੰਦੇ ਵੀ ਅਸੀਂ ਕੋਈ ਕੰਸੈਸ਼ਨ ਨਹੀਂ ਦੇਣਾ, ਵੀ ਸਾਨੂੰ ਜਲਦੀ ਤੋਂ ਜਲਦੀ ਦੱਸੋ ਵੀ ਆਪਣਾ ਡਿਸੀਜਨ ਦੱਸੋ ਕੀ ਹੈ। ਤਾਂ ਬਾਕੀ ਇੱਕ ਥੈਰੇਸਾ ਮੇ ਦੇ ਅੱਗੇ ਇੱਕ ਇਹ ਹੈ ਜੀ, ਜਾਂ ਤਾਂ ਉਹ ਫਿਰ 2 ਸਾਲ ਦੀ ਸਸਪੈਂਸ਼ਨ ਲੈ ਸਕਦੇ ਆ ਉਹਦੇ ਲਈ, ਪਰ ਉਹਦੇ ਲਈ 27 ਜਿਹੜੇ ਕੰਟਰੀਜ਼ ਆ ਉਹਨਾਂ ਦੀ ਅਪਰੂਵਲ ਜ਼ਰੂਰੀ ਹੈ। ਤਾਂ ਬਾਕੀ ਕੰਸੈਸ਼ਨ ਤਾਂ ਨਹੀਂ ਇਹਨਾਂ ਨੂੰ ਮਿਲਣਗੇ, ਤਾਂ ਇਹਨਾਂ ਲਈ ਬਹੁਤ ਔਖੀ ਹੋ ਗਈ ਆ। ਜੇ ਬ੍ਰੈਕਸਿਟ ਜਾਂਦੀ ਆ ਹੋ ਜਾਂਦਾ ਤਾਂ ਫਿਰ ਇਕਨੋਮਿਕਲੀ ਕਾਫੀ ਡੈਮੇਜ ਹੋਏਗਾ। ਤਾਂ ਬਾਕੀ ਆਇਰਿਸ਼ ਬਾਰਡਰ ਜਿਹੜਾ ਆ ਉਹਦੇ 'ਤੇ ਵੀ ਕਾਫੀ ਸਪਲਿਟ ਆ ਦੋਨਾਂ ਪਾਰਟੀਆਂ 'ਚ, ਆਪਸ ਵਿੱਚ ਵੀ ਲੇਬਰ ਤਾਂ ਦੂਜੀ ਕੰਜ਼ਰਵੇਟਿਵ, ਇਹ ਤਾਂ ਇਹ। ਬਾਕੀ ਮੈਂ ਜੀ ਜਦੋਂ ਵਿੱਚ ਇੱਕ ਗੱਲ ਕਰਨਾ ਚਾਹੁੰਦਾ, ਮਾਈਕ ਪੋਂਪੀਓ ਦੀ ਜਿਹੜੀ ਮਿਡਲ ਈਸਟ ਦੀ ਵਿਜਿਟ ਹੈ ਨਾ, ਇਹ ਮਤਲਬ ਕਿ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਹਨੂੰ, ਇਹ ਐਂਟੀ ਇਰਾਨ ਮਤਲਬ ਕਿ ਇੱਕ ਬਲੋਕ ਬਣਾ ਨਹੀਂ ਜਾ ਰਹੇ, ਇਜਿਪਟ, ਕੈਰੋ, ਜੋਰਡਨ ਔਰ ਬਾਕੀ ਜਗ੍ਹਾ ਇਹ ਜਾ ਕੇ ਆਏ, ਸਾਊਦੀ ਅਰਬ ਔਰ ਓਮਾਨ ਵਗੈਰਾ, ਤਾਂ ਇਹ ਮਤਲਬ ਕਿ ਇਰਾਨ ਦੇ ਜਿਹੜੇ ਆਪਣੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆਪਣੇ ਜੋਨ ਬੋਲਟਨ ਹੈ, ਉਹਨਾਂ ਨੇ ਵੀ ਕਿਹਾ ਜਦੋਂ ਪਿੱਛੇ ਜੇ ਨਾ ਜਿਹੜੇ ਇਰਾਕ ਦੇ ਵਿੱਚ ਬਸਰਾ ਔਰ ਬਗਦਾਦ ਦੇ ਉੱਤੇ ਹਮਲੇ ਕੀਤੇ ਇਰਾਨੀ ਮਿਲੀਸ਼ੀਆ ਨੇ, ਉਹਨਾਂ ਤੋਂ ਬਾਅਦ ਉਹ ਹਾਰਡ ਹੋ ਗਏ ਆ, ਤਾਂ ਇੱਥੇ ਜੇ ਟਰੰਪ ਐਡਮਿਨਿਸਟ੍ਰੇਸ਼ਨ ਹੈ ਇਹ ਡਿਵਾਈਡਡ ਨਹੀਂ ਲੱਗਦੇ, ਇੱਕ ਪਾਸੇ ਦਾ ਸੋਫਟ ਚੱਲ ਰਿਹਾ ਵੀ ਪੋਲੀਟੀਕਲ ਜਾਂ ਇਕਨੋਮਿਕ ਪ੍ਰੈਸ਼ਰ ਹੀ ਪਾਇਆ ਜਾਵੇ ਜਦਕਿ ਮਿਲਟਰੀ ਐਕਸ਼ਨ ਨਾ ਕੀਤਾ ਜਾਵੇ, ਤਾਂ ਜਦਕਿ ਇਰਾਨ ਦੀ ਪਾਵਰ ਆਪਣੀ ਵਧਾ ਰਿਹਾ, ਮਤਲਬ ਕਿ ਆਪਣੇ ਹਿਜ਼ਬੁੱਲਾ ਤਾਂ ਹੂਤੀ ਅਤੇ ਯਮਨ ਤਾਂ ਲਬਨਾਨ ਦੇ ਵਿੱਚ, ਤਾਂ ਇਹ ਮਤਲਬ ਕਿ ਲਬਨਾਨ ਦੇ ਵਿੱਚ ਤਾਂ ਹਿਜ਼ਬੁੱਲਾ ਦੀ ਜ਼ਿਆਦਾ ਸੀ ਵੀ ਉਹਨਾਂ ਨੇ ਤਾਂ ਇੱਕ ਵਾਰ ਇਜ਼ਰਾਇਲ ਨੂੰ ਵੀ ਕਾਫੀ ਉੱਥੋਂ ਪੁੱਲ ਆਊਟ ਕਰ ਦਿੱਤਾ ਸੀਗਾ, ਤਾਂ ਪਾਵਰ ਇਹਨੂੰ ਤੁਸੀਂ ਸਾਰਿਆਂ ਨੂੰ ਕਿਸ ਤਰ੍ਹਾਂ ਦੇਖਦੇ ਹੋ, ਮੈਂ ਸੁਣਦਾ ਜੀ। ਥੈਂਕ ਯੂ ਜੀ।
ਜੀ ਥੈਂਕ ਯੂ ਜੀ। ਰਜਿੰਦਰ ਜੀ, ਇਸ ਤਰ੍ਹਾਂ ਆ ਕਿ ਜਿੱਥੇ ਤੱਕ ਤੁਸੀਂ ਗੱਲ ਕੀਤੀ ਹੈ ਥਰੀਸਾ ਮੇ ਹੁਣਾਂ ਦੀ, ਕਿਓਸ ਤੇ ਹੁਣ ਬਹੁਤ ਜ਼ਿਆਦਾ ਹੈ ਕਿਉਂਕਿ ਹਜੇ ਤੱਕ ਕੋਈ ਪਲਾਨ ਇਨ ਪਲੇਸ ਨਹੀਂ ਹੈਗਾ। ਯੂਰੋਪੀਅਨ ਯੂਨੀਅਨ ਵੀ ਬਾਰ ਬਾਰ ਪ੍ਰੈਸ਼ਰਾਈਜ਼ ਕਰ ਰਿਹਾ ਹੈ ਕਿ ਤੁਸੀਂ ਆਪਣੀ ਚੀਜ਼ ਕਲੀਅਰ ਕਰੋ, 27 ਮਾਰਚ ਦੀ ਡੈਡਲਾਈਨ ਤਕਰੀਬਨ 70 ਦਿਨ ਦੂਰ ਹੈਗੀ ਆ, ਸਿਰ ਦੇ ਉੱਤੇ ਆ ਗਈ ਹੈ, ਹਜੇ ਤੱਕ ਤੁਸੀਂ ਕੋਈ ਪਲੈਨਿੰਗ ਨਹੀਂ ਕੀਤੀ। 37 ਮਾਰਚ ਸ਼ਾਇਦ ਮੇਰੀ ਇਹ ਤੁਹਾਡੀ ਨਾਲ ਓਕੇ ਮੈਂ ਦੇਖ ਲੈਣਾ 27 ਹੈ ਕਿ 29 ਹੋਣਾ ਹੈ ਜਾਂ ਬ੍ਰਿਟੇਨ ਦੇ ਵਿੱਚ ਤੁਸੀਂ ਦੇਖ ਹੀ ਲਿਆ ਕਿ ਜਿਸ ਤਰੀਕੇ ਮੇਨ ਜਿਹੜਾ ਵੱਡਾ ਨੁਕਸਾਨ ਹੈ ਕਿ ਬ੍ਰਿਟੇਨ ਬਹੁਤ ਜ਼ਿਆਦਾ ਇਸ ਵੇਲੇ ਡਿਵਾਈਡਡ ਹੈ ਕਿ ਆਖ ਹੋ ਬ੍ਰਿਟੇਨ ਦੇ ਵਿੱਚ ਵੀ ਇਸ ਵੇਲੇ ਬੜੀ ਤੇਜ਼ੀ ਨਾਲ ਚੱਲ ਰਹੀ ਹੈ, ਜਿਸ ਤਰ੍ਹਾਂ ਦੇ ਪੋਪੂਲਿਜ਼ਮ ਅਮਰੀਕਾ ਦੇ ਵਿੱਚ ਹੈ, ਯੂਰਪ ਦੇ ਵਿੱਚ ਤੁਸੀਂ ਦੇਖ ਰਹੇ ਹੋ, ਬ੍ਰਾਜ਼ੀਲ ਦੇ ਵਿੱਚ ਤੁਸੀਂ ਦੇਖ ਰਹੇ ਹੋ। ਕੱਲ੍ਹ ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੈਨੇਜ਼ੁਏਲਾ ਦੇ ਖਿਲਾਫ਼ ਖੁੱਲ੍ਹ ਕੇ ਬਿਆਨ ਦਿੱਤਾ ਹੈਗਾ, ਲੇਕਿਨ ਹਾਲਾਂਕਿ ਉਹਦੇ ਖਿਲਾਫ਼ ਉਹਨਾਂ ਨੇ ਨਹੀਂ ਦਿੱਤਾ ਬ੍ਰਾਜ਼ੀਲ ਦੇ। ਉਸੇ ਤਰ੍ਹਾਂ ਦੀ ਪੋਪੂਲਿਜ਼ਮ ਜਿਹੜੀ ਹੈ ਉਹ ਇਸ ਵੇਲੇ ਬ੍ਰਿਟੇਨ ਦੇ ਵਿੱਚ ਵੀ ਜਿਹੜੀ ਪੋਪੂਲਿਜ਼ਮ ਉਹ ਲਗਾਤਾਰ ਵੱਧ ਰਹੀ ਹੈ। ਐਂਟੀ ਇਮੀਗ੍ਰੈਂਟ ਫੀਲਿੰਗ ਜਿਹੜੀ ਹੈ ਉਹ ਬ੍ਰਿਟੇਨ ਦੇ ਵਿੱਚ ਵੀ ਇਸ ਵੇਲੇ ਬੜੀ ਤੇਜ਼ੀ ਦੇ ਨਾਲ ਵੱਧ ਰਹੀ ਹੈ। ਉਹ ਆਪਣੇ ਰਿਸੋਰਸਿਸ ਕਿਸੇ ਨਾਲ ਨਹੀਂ ਸ਼ੇਅਰ ਕਰਨਾ ਚਾਹੁੰਦੇ। ਹੁੰਦਾ ਕੀ ਹੈ, ਜਦੋਂ ਵੀ ਕਿਸੇ ਕੰਟਰੀ ਦੇ ਵਿੱਚ ਕੋਈ ਵੀ ਨੁਕਸਾਨ ਹੁੰਦਾ ਹੈ ਤੇ ਫਿਰ ਉਹ ਇਮੀਗ੍ਰੈਂਟਸ ਦੇ ਉੱਤੇ ਜਿਹੜਾ ਉਹ ਬਲੇਮ ਕੀਤਾ ਜਾਂਦਾ ਹੈ। ਜਿਹੀ ਗੱਲ ਤੁਸੀਂ ਕਹੀ ਹੈ ਆਪਣੇ ਮਾਈਕ ਪੋਂਪੀਓ ਹੋਣਾਂ ਦੀ, ਉਹ ਉਹਨਾਂ ਦੀ ਸਰ ਸਿਰਫ ਉਹਨਾਂ ਨੇ ਮੀਟਿੰਗ ਇਹਨਾਂ ਨਾਲ ਕੀਤੀ ਹੈ, ਆਪਣੇ ਜਿਹੜੇ ਲੀਡਰ ਸੀਗੇ ਸਾਊਦੀ ਅਰੇਬੀਆ ਦੇ, ਵੱਖਰੀ ਵੱਖਰੀ 45-45 ਮਿੰਟ ਦੇ ਆਸ ਪਾਸ ਉਹਨਾਂ ਨੇ ਦੋਨੇ ਜਿਹੜੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਨਾਲ ਵੀ ਮੀਟਿੰਗ ਕੀਤੀ ਹੈ ਤੇ ਕਿੰਗ ਸਲਮਾਨ ਦੇ ਨਾਲ ਵੀ ਦੋਨਾਂ ਨੇ ਮੀਟਿੰਗ ਕੀਤੀ ਹੈ। ਮੇਨ ਤੇ ਉਹਨਾਂ ਦਾ ਏਜੰਡਾ ਇਹੀ ਸੀਗਾ ਕਿ ਯਮਨ ਦੇ ਵਿੱਚ ਜੋ ਇਸ ਵੇਲੇ ਲੜਾਈ ਲੱਗ ਰਹੀ ਹੈ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਡੀਐਸਕਲੇਟ ਕੀਤਾ ਜਾਵੇ। ਪਿੱਛੇ ਜੇ ਸਵੀਡਨ 'ਚ ਵੀ ਇਹਨਾਂ ਦੀ ਮੁਲਾਕਾਤ ਹੋਈ ਸੀ। 3.5-4 ਸਾਲ ਦੀ ਇਹ ਲੜਾਈ ਜਿਹੜੀ ਯਮਨ ਦੇ ਵਿੱਚ ਹੋ ਰਹੀ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਸਾਊਦੀ ਅਰੇਬੀਆ ਨੂੰ ਬੈਕਿੰਗ ਜਿਹੜੀ ਹੈ ਅਮਰੀਕਾ ਤੋਂ ਬਿਲਕੁਲ ਹੈ, ਲੇਕਿਨ ਇਸ 3.5-4 ਸਾਲ ਦੇ ਬਾਅਦ ਲੱਖਾਂ ਹੀ ਲੋਕ ਉੱਥੇ ਬੇਘਰ ਹੋ ਗਏ ਨੇ, ਯਮਨ ਦੇ ਵਿੱਚ ਲੱਖਾਂ ਹੀ ਲੋਕ ਜਿਹੜੇ ਨੇ ਉਹ ਉੱਥੇ ਮਰ ਗਏ ਨੇ। ਦੂਸਰੀ ਜਿਹੜੀ ਮੇਨ ਗੱਲ ਹੈ, ਅਮਰੀਕਨ ਇੰਟੈਲੀਜੈਂਸ ਏਜੰਸੀ CIA ਨੇ ਪ੍ਰਿੰਸ ਮੁਹੰਮਦ ਉਹਨਾਂ ਨੂੰ ਬਲੇਮ ਕਰ ਰਹੇ ਨੇ ਕਲੀਅਰਲੀ ਕਿ ਯੈਸ ਜਿਹੜਾ ਪੱਤਰਕਾਰ ਮਾਰਿਆ ਗਿਆ ਉਹਦੇ ਵਾਸਤੇ ਉਹਨਾਂ ਨੂੰ ਉਹ ਬਲੇਮ ਕਰ ਰਹੇ ਨੇ। ਸੋ ਉਹਦੇ ਬਾਰੇ ਵੀ ਆਈ ਐਮ ਸ਼ੋਰ ਕਿ ਉੱਥੇ ਗੱਲਬਾਤ ਹੋਈ ਹੋਏਗੀ, ਲੇਕਿਨ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਦੀ ਆਪਣੀ ਕੁਛ ਜਿਹੜੀ ਟ੍ਰਿਪ ਹੈਗੀ ਹੈ ਦੈਟ ਹੈਜ਼ ਬੀਨ ਸ਼ਾਰਟਨ, ਕਿਉਂਕਿ ਉਹਨਾਂ ਦੇ ਆਪਣੇ ਪਰਿਵਾਰ ਦੇ ਵਿੱਚ ਕੋਈ ਡੈਥ ਹੋ ਗਈ ਹੈ ਜਿਹਦੇ ਕਾਰਨ ਕਿ ਟ੍ਰਿਪ ਜਿਹੜਾ ਉਹਨਾਂ ਦਾ ਸ਼ਾਰਟਨ ਕਰ ਦਿੱਤਾ ਗਿਆ। ਗੱਲਬਾਤ ਜਾਰੀ ਰਹੇਗੀ। ਇੰਦਰਦੀਪ ਜੀ ਤੁਹਾਡੇ ਨਾਲ ਗੱਲ ਕਰਾਂਗੇ, ਫਿਰ ਅਗਲੀ ਕਾਲ ਜਿਹੜੀਆਂ ਉਹ ਇਸੇ ਤਰ੍ਹਾਂ ਜਾਰੀ ਰੱਖਾਂਗੇ। ਹਰਦੀਪ ਸਾਹਿਬ ਤੁਸੀਂ ਵੀ ਲਾਈਨ ਹੋਲਡ ਕਰ ਲਓ ਪਲੀਜ਼। ਇੰਦਰਦੀਪ ਜੀ ਤੁਸੀਂ ਔਨ ਦੀ ਏਅਰ, ਫਿਰ ਹਰਦੀਪ ਸਾਹਿਬ ਨੇ ਬਿਲਕੁਲ ਤੁਹਾਡੀਆਂ ਕਾਲਸ ਲਵਾਂਗੇ, ਲੇਕਿਨ ਉਸ ਤੋਂ ਪਹਿਲਾਂ ਸਾਨੂੰ ਇਸ਼ਾਰਾ ਹੈਗਾ ਜੀ ਕਿ ਸਾਡੇ ਨਾਲ ਇਸ ਵੇਲੇ ਆਇਸ਼ਾ ਜੀ ਜੁੜ ਚੁੱਕੇ ਨੇ। ਹੈਲੋ, ਗੁੱਡ ਮਾਰਨਿੰਗ ਆਇਸ਼ਾ ਜੀ, ਹਾਊ ਆਰ ਯੂ?
ਆਮ ਗੁੱਡ ਥੈਂਕ ਯੂ ਜੀ, ਹੋਪਫੁਲੀ ਐਵਰੀਬਾਡੀ ਇਜ਼ ਡੂਇੰਗ ਵੈਲ।
ਬਿਲਕੁਲ ਜੀ, ਔਰ ਆਇਸ਼ਾ ਜੀ ਥੋੜੀ ਜਿਹੀ ਜਾਣਕਾਰੀ ਸਾਂਝੀ ਕਰੋ ਕਿ ਜੋ ਲੋਕ ਸਾਲ ਦੀ ਸ਼ੁਰੂਆਤ ਹੈ, ਕਈ ਲੋਕ ਸੋਚ ਰਹੇ ਹੋਣਗੇ ਕਿ 2018 ਦੇ ਵਿੱਚ ਕਰਜ਼ੇ ਨੂੰ ਸਹੀ ਕੰਸੋਲੀਡੇਟ ਨਹੀਂ ਕਰ ਸਕੇ, ਬਹੁਤ ਸਾਰੇ ਲੋਕ ਆਪਣੇ ਡੈਟ ਨੂੰ ਕੰਸੋਲੀਡੇਟ ਕਰਨਾ ਚਾਹੁੰਦੇ ਨੇ, ਕਰਜ਼ਿਆਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਨੇ, ਸੋ ਤੁਸੀਂ ਔਰ ਤੁਹਾਡੀ ਟੀਮ ਉਹਦੇ ਵਿੱਚ ਕੀ ਮਦਦ ਕਰ ਸਕਦੀ ਹੈ?
ਹਾਂਜੀ ਬਿਲਕੁਲ, ਅਸੀਂ ਮੈਕਸੀਮਮ ਕਰਜ਼ਾ ਮਾਫ ਕਰਾਉਣ ਵਿੱਚ ਹੈਲਪ ਕਰ ਸਕਦੇ ਹਾਂ। ਔਰ ਉਹਦੇ ਚਾਹੇ ਜਿਸ ਤਰ੍ਹਾਂ ਤੁਹਾਡੇ ਕਾਰ ਹੋ ਗਏ, ਤੁਹਾਡੇ ਐਸੈਟਸ ਹੋ ਗਏ, ਤੁਹਾਡੀ ਗੱਡੀਆਂ, ਤੁਹਾਡੇ ਟਰੱਕਸ ਵਗੈਰਾ, ਸਭ ਚੀਜ਼ਾਂ ਨੂੰ ਬਚਾਉਂਦੇ ਹੋਏ ਲਾਈਕ ਉਹ ਸੇਵ ਰਹਿਣਗੇ ਔਰ ਮੈਕਸੀਮਮ ਕਰਜ਼ਾ ਮਾਫ ਹੋ ਜਾਏਗਾ। ਸਾਡੀਆਂ ਮੇਨ ਸਰਵਿਸਿਜ਼ ਦੇ ਵਿੱਚ ਯੂਜੀ ਜੀ ਆ ਜਾਂਦੇ, ਕੰਜ਼ਿਊਮਰ ਪ੍ਰਪੋਜ਼ਲ, ਕ੍ਰੈਡਿਟ ਕਾਉਂਸਲਿੰਗ ਸਰਵਿਸਿਜ਼, ਬੈਂਕਰਪਸੀ ਦੇ ਵਿੱਚ ਵੀ ਅਸੀਂ ਹੈਲਪ ਆਊਟ ਕਰਨੇ ਆ। ਬਟ ਐਜ਼ ਅ ਪ੍ਰੋਫੈਸ਼ਨਲ ਅਸੀਂ ਪ੍ਰੋਪਰ ਤਰੀਕੇ ਤੋਂ ਪਹਿਲੇ ਰਿਵਿਊ ਕਰਕੇ ਦੇਖਣਾ ਕਿ ਤੁਹਾਡੇ ਵਾਸਤੇ ਕਿਹੜੀ ਆਪਸ਼ਨ ਹੈ ਅਵੇਲੇਬਲ ਔਰ ਕਿਹੜੀ ਆਪਸ਼ਨ ਤੁਹਾਡੇ ਲਈ ਵਰਕੇਬਲ ਹੈ ਔਰ ਜਿਹਦਾ ਫਾਇਦਾ ਹੋਏਗਾ, ਔਰ ਫਿਰ ਉਹਨੂੰ ਅਪਲਾਈ ਕੀਤਾ ਜਾਂਦਾ ਹੈ ਔਰ ਕ੍ਰੈਡਿਟ ਵੀ ਦੁਬਾਰਾ ਐਸਟੈਬਲਿਸ਼ ਹੋ ਸਕਦਾ ਹੈ ਔਰ ਤੁਹਾਡੇ ਐਸੈਟਸ ਵੀ ਬਚ ਜਾਣਗੇ ਔਰ ਲੀਗਲ ਐਕਸ਼ਨ ਵੀ ਰੁਕ ਜਾਣਗੇ।
ਠੀਕ ਹੈ ਜੀ, ਔਰ ਕੋਈ ਹੋਰ ਜਾਣ ਤੋਂ ਪਹਿਲਾਂ ਕੋਈ ਵਧੀਆ ਜਿਹਾ ਟਿਪ ਦੇਣਾ ਚਾਹੁੰਦੇ ਹੋ ਉਹ ਵੀ ਦਿਓ ਔਰ ਆਪਣਾ ਫੋਨ ਨੰਬਰ ਵੀ ਜ਼ਰੂਰ ਅਨਾਊਂਸ ਕਰੋ ਜੀ।
ਜੀ ਬਿਲਕੁਲ, ਟਿਪ ਇਹ ਹੈ ਯੁਜੀ ਜੀ ਕਿ ਸਭ ਤੋਂ ਪਹਿਲੇ ਤਾਂ ਇਹ ਕਹਾਂਗੀ ਕਿ ਆਪਣਾ ਜਿਹੜਾ ਹੈ ਨਾ ਪ੍ਰੋਬਲਮ ਨੂੰ ਐਕਸੈਪਟ ਕਰੋ ਕਿ ਦੇਰ ਇਜ਼ ਅ ਪ੍ਰੋਬਲਮ, ਕਿਉਂਕਿ ਸਾਡੀ ਕਮਿਊਨਿਟੀ ਲਾਸਟ ਮਿੰਟ ਤੱਕ ਆਪਣਾ ਹਾਰਡ ਐਂਡ ਮਨੀ ਜਾਇਆ ਕਰਦੀ ਰਹਿੰਦੀ ਹੈ। ਤੇ ਪ੍ਰੋਫੈਸ਼ਨਲ ਦੇ ਨਾਲ ਜਦੋਂ ਤੁਸੀਂ ਅਪੁਆਇੰਟਮੈਂਟ ਰੱਖਦੇ ਹੋ, ਸਾਡੇ ਨਾਲ ਅਪੁਆਇੰਟਮੈਂਟ ਰੱਖੋਗੇ, ਸੋ ਇੱਕ ਅਪੁਆਇੰਟਮੈਂਟ ਫ੍ਰੀ ਐਂਡ ਕੰਫੀਡੈਂਸ਼ੀਅਲ ਹੈ ਤੇ ਤੁਹਾਨੂੰ ਪ੍ਰੋਪਰ ਆਪਣੀ ਪਿਕਚਰ ਇੱਕ ਨਜ਼ਰ ਆ ਜਾਏਗੀ, ਐਗਜੈਕਟਲੀ ਪਤਾ ਲੱਗੇਗਾ ਕਿਸ ਤਰ੍ਹਾਂ ਤੁਸੀਂ ਆਪਣੇ ਹਾਰਡ ਐਂਡ ਮਨੀ ਜਾਇਆ ਕਰ ਰਹੇ ਹੋ ਔਰ ਕਿਸ ਤਰ੍ਹਾਂ ਤੁਸੀਂ ਬਚਾ ਸਕਦੇ ਹੋ ਉਹਨੂੰ। ਇਸ ਲਈ ਇਹਨੂੰ ਐਕਸੈਪਟ ਕਰੋ ਕਿ ਦੇਰ ਇਜ਼ ਅ ਡੈਟ ਪ੍ਰੋਬਲਮ ਔਰ ਉਸੇ ਵਿੱਚ ਸਾਨੂੰ ਅਪੁਆਇੰਟਮੈਂਟ ਰੱਖੋ, ਅਸੀਂ ਫ੍ਰੀ ਐਂਡ ਕੰਫੀਡੈਂਸ਼ੀਅਲ ਅਪੁਆਇੰਟਮੈਂਟ ਰੱਖ ਕੇ ਮੈਂ ਆਪ ਦੇਖਣੀ ਆ ਕਿ ਕਿਸ ਤਰ੍ਹਾਂ ਤੁਹਾਡੀ ਹੈਲਪ ਆਊਟ ਕੀਤੀ ਜਾ ਸਕਦੀ ਔਰ ਮੈਕਸੀਮਮ ਬੈਨੀਫਿਟ ਜੀ ਤੁਹਾਨੂੰ ਪ੍ਰੋਵਾਈਡ ਕੀਤਾ ਜਾ ਸਕਦਾ ਹੈ ਉਹ ਅਸੀਂ ਕਰਨੇ ਆ। ਔਰ ਉਹਦੇ ਚਾਹੇ ਕਿ ਜਦੋਂ ਤੁਸੀਂ ਸਾਡੇ ਆਫਿਸ ਤੋਂ ਜਾਂਦੇ ਹੋ ਤੇ ਤੁਹਾਨੂੰ ਇੱਕ ਪ੍ਰੋਪਰ ਇੱਕ ਆਈਡੀਆ ਵੀ ਲੱਭ ਜਾਂਦਾ, ਤੁਹਾਨੂੰ ਆਪਣਾ ਸੋਲੂਸ਼ਨ ਵੀ ਲੱਭ ਜਾਂਦਾ ਔਰ ਤੁਹਾਡੇ ਸਾਰੇ ਮਿਸਾਈਲ ਨੇ ਡੈਟ ਤੇ ਜਿਹੜੇ ਪ੍ਰੋਬਲਮ ਨੇ ਤੁਹਾਡੇ ਆਫਿਸ ਵਿੱਚ ਹੀ ਰਹਿ ਜਾਂਦੇ।
ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ। ਫੋਨ ਨੰਬਰ ਇੱਕ ਵਾਰੀ ਫਿਰ ਦਿਓ ਜੀ ਆਇਸ਼ਾ ਜੀ।
ਜੀ ਬਿਲਕੁਲ, ਸਾਡਾ ਫੋਨ ਨੰਬਰ ਹੈ 416-428-2165
Thank you. Thank you very much, ji. And we wish you all the best. Thank you, ji. Thank you. Program South Asian Calls Prime Time. Inderdeep ji, ਤੁਹਾਡੀ call on the air ਲੈਣ ਲੱਗੇ ਆ, ਫਿਰ ਹਰਦੀਪ ਜੀ ਤੁਹਾਡੀ call ਵੀ on the air ਕਰਾਂਗੇ। ਲੇਕਿਨ ਉਸ ਤੋਂ ਪਹਿਲਾਂ ਉਹ ਅੱਜ ਪੁੱਛਿਆ ਜਾ ਰਿਹਾ ਕਿ ਜੀ ਉਹ ਜਿਹੜੀ ਇਸਤੀਫਾ ਦਿੱਤਾ ਹੈਗਾ ਉਹ ਕਿਆ ਪਾਰਟੀ ਤੋਂ ਇਕੱਲਾ ਦਿੱਤਾ ਜਾਂ MLA ਦੀ ਪੋਜੀਸ਼ਨ ਤੋਂ ਇਸਤੀਫਾ ਨਹੀਂ ਦਿੱਤਾ। ਸੁਖਪਾਲ ਖਹਿਰਾ ਹੋਣਾ ਨੇ ਵੀ ਸਿਰਫ ਪਾਰਟੀ ਤੋਂ ਇਸਤੀਫਾ ਦਿੱਤਾ ਸੀਗਾ, ਔਰ ਹੁਣ ਜਿਹੜੇ ਮਾਸਟਰ ਬਲਦੇਵ ਸਿੰਘ ਨੇ ਇਹਨਾਂ ਨੇ ਵੀ ਸਿਰਫ ਪਾਰਟੀ ਤੋਂ ਇਸਤੀਫਾ ਦਿੱਤਾ ਹੈ। ਮੈਂ ਵੈਸੇ ਤੁਹਾਨੂੰ ਅਪਡੇਟ ਕਰ ਦਵਾਂ ਕਿ ਜਿਹੜੇ ਆਪਣੇ ਹੈਗੇ ਨੇ ਹਰਪਾਲ ਸਿੰਘ ਚੀਮਾ, ਹਰਪਾਲ ਚੀਮਾ ਤੁਹਾਨੂੰ ਪਤਾ ਹੈ ਕਿ ਇਸ ਵੇਲੇ ਆਮ ਆਦਮੀ ਪਾਰਟੀ ਵੱਲੋਂ ਲੀਡਰ ਆਫ ਦੀ ਆਪੋਜੀਸ਼ਨ ਹੈਗੇ ਨੇ। ਅਸੀਂ ਚੈਨਲ ਵਾਈ ਦੇ ਉੱਤੇ ਡਿਟੇਲ ਰਿਪੋਰਟ ਵੀ ਤੁਹਾਡੇ ਲਈ ਪੇਸ਼ ਕਰਾਂਗੇ, ਪੂਰਾ ਵੀਡੀਓ ਵੀ ਦਿਖਾਵਾਂਗੇ, ਔਰ ਚਿੱਠੀ ਜਿਹੜੀ ਉਹਨਾਂ ਨੇ ਸਪੀਕਰ ਸਾਹਿਬ ਨੂੰ ਦਿੱਤੀ ਹੈ, ਪੰਜਾਬ ਵਿਧਾਨ ਸਭਾ ਦੇ ਆਨਰੇਬਲ ਸਪੀਕਰ ਸਾਹਿਬ ਨੂੰ, ਉਹ ਚਿੱਠੀ ਦੀ ਕਾਪੀ ਵੀ ਤੁਹਾਨੂੰ ਦਿਖਾ ਦਾਂਗੇ। ਸਾਡੇ ਕੋਲ ਮਿਡਵੀਕ ਨਿਊਜ਼ ਰੂਮ ਦੇ ਵਿੱਚ ਉਹ ਚਿੱਠੀ ਦੀ ਕਾਪੀ ਪਹੁੰਚ ਗਈ ਹੈ। ਉਹਦੇ ਵਿੱਚ ਹਰਪਾਲ ਸਿੰਘ ਚੀਮਾ ਹੋਣਾ ਨੇ ਖੁਦ ਬਤੌਰ ਲੀਡਰ ਆਫ ਆਪੋਜੀਸ਼ਨ ਜਾ ਕੇ ਮੰਗ ਕੀਤੀ ਹੈ ਸਪੀਕਰ ਤੋਂ ਚਿੱਠੀ ਦੇ ਕੇ, ਉਹ ਚਿੱਠੀ ਦੀ ਕਾਪੀ ਸਾਡੇ ਕੋਲ ਹੈ। ਚਿੱਠੀ 'ਚ ਲਿਖਿਆ ਇਹ ਹੈ ਕਿ ਸੁਖਪਾਲ ਸਿੰਘ ਖਹਿਰਾ ਜਿਹੜੇ ਨੇ ਇਹਨਾਂ ਨੂੰ 2017 ਦੀ ਅਸੈਂਬਲੀ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਟਿਕਟ ਦਿੱਤੀ ਗਈ ਸੀ ਭਲਾਦੀ, ਔਰ ਹੁਣ ਸੁਖਪਾਲ ਖਹਿਰਾ ਨੇ ਸਭ ਨੂੰ ਪਤਾ ਹੈ ਕਿ ਆਪਣੀ ਜਿਹੜੀ ਪਾਰਟੀ ਹੈ ਬਣਾ ਲਈ ਹੈ, ਇਸ ਕਾਰਨ ਉਹਨਾਂ ਨੂੰ ਡਿਸਕੁਆਲੀਫਾਈ ਕਰ ਦਿੱਤਾ ਜਾਵੇ ਪਾਰਟੀ ਤੋਂ, ਮਾਫ ਕਰਨਾ ਉਹਨਾਂ ਦੀ ਸੀਟ ਤੋਂ ਡਿਸਕੁਆਲੀਫਾਈ ਕਰ ਦਿੱਤਾ ਜਾਵੇ। ਸੋ ਇਹ ਖੁਦ ਮੰਗ ਇੱਕ ਆਫੀਸ਼ੀਅਲ ਚਿੱਠੀ ਦੇ ਕੇ ਕਿ ਇਹਨਾਂ ਨੂੰ MLA ਦੀ ਸੀਟ ਤੋਂ ਇਹਨਾਂ ਨੂੰ ਬਰਖਾਸਤ ਕੀਤਾ ਜਾਵੇ, ਸੁਖਪਾਲ ਖਹਿਰਾ ਨੂੰ ਦੇ ਬਾਰੇ ਮੰਗ ਕੀਤੀ ਜਾ ਰਹੀ ਹੈ ਚਿੱਠੀ ਦੇ ਕੇ ਹਰਪਾਲ ਸਿੰਘ ਚੀਮਾ ਨੇ। ਉਹ ਚੈਨਲ ਵਾਇਜ਼ ਤੇ ਸ਼ਾਮ ਨੂੰ ਤੁਹਾਨੂੰ ਵੀਡੀਓ ਵੀ ਦਿਖਾ ਦਿਆਂਗੇ, ਤਸਵੀਰਾਂ ਵੀ ਦਿਖਾ ਦਿਆਂਗੇ, ਔਰ ਚਿੱਠੀ ਦੀ ਜਿਹੜੀ ਕਾਪੀ ਹੈ ਉਹ ਵੀ ਤੁਹਾਨੂੰ ਅੱਜ ਸ਼ਾਮ ਨੂੰ ਚੈਨਲ ਵਾਇਜ਼ ਦੇ ਉੱਤੇ ਜਿਹੜੀ ਹੈ ਉਹ ਦਿਖਾ ਦਿੱਤੀ ਜਾਏਗੀ। ਹਾਂਜੀ, ਅਗਲੀ ਕਾਲ ਵੱਲ ਵਧਾਂਗੇ ਜੀ। ਇੰਦਰਦੀਪ ਜੀ ਤੁਸੀਂ ਆਉਂਦੇ ਰਹੋ। ਇੰਦਰਜੀਤ ਜੀ ਗੋਇਲ
ਯੋਧਵੀਰ ਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ ਜੀ।
ਸਤਿ ਸ਼੍ਰੀ ਅਕਾਲ ਜੀ, ਵੈਲਕਮ ਸਰ।
ਤੇ ਮੈਂ ਇੱਕ ਤਾਂ ਇਨਫੋਰਮੇਸ਼ਨ ਸਾਂਝੀ ਕਰਨੀ ਸੀਗੀ ਜੀ, ਕਮਿਊਨਿਟੀ ਇਨਫੋਰਮੇਸ਼ਨ, ਜਿਵੇਂ ਕਿ ਅਪ੍ਰੈਲ ਦੇ ਅਖੀਰਲੇ ਐਤਵਾਰ ਟੋਰਾਂਟੋ ਡਾਊਨਟਾਊਨ ਨਗਰ ਕੀਰਤਨ ਜਿਹੜੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਅੰਟਾਰੀਓ ਸਿੱਖ ਗੁਰਦੁਆਰਾ ਕੌਂਸਲ ਕਰਦੇ ਹੁੰਦੇ ਆ ਜੀ। ਉਹਦੀ ਪਹਿਲੀ ਮੀਟਿੰਗ January 19 ਨੂੰ ਗੁਰਦੁਆਰਾ ਸਿੱਖ ਹੈਰੀਟੇਜ ਏਅਰਪੋਰਟ ਤੇ ਮੇਅਫੀਲਡ ਤੇ ਆ ਜੀ। ਓਪਨ ਮੀਟਿੰਗ ਆ, ਜਿਹੜਾ ਵੀ ਕੋਈ ਵੀ ਇਨਸਾਨ ਜਿਹੜਾ ਜੀ ਇਸ ਈਵੈਂਟ ਦੇ ਵਿੱਚ ਪੋਜ਼ਿਟਿਵ ਯੋਗ ਪਾ ਸਕਦਾ ਆ, ਉਹ ਆ ਕੇ ਉੱਥੇ ਆਪਣੀ ਇਨਪੁਟ ਦੇ ਸਕਦਾ। ਤੇ ਦੂਜੀ ਗੱਲ ਮੈਂ ਕਰਨੀ ਸੀ, ਜਿਵੇਂ ਤੁਸੀਂ ਬ੍ਰੈਗਜ਼ਿਟ ਦੀ ਗੱਲ ਕਰ ਰਹੇ ਸੀਗੇ, ਉੱਥੇ ਮੈਂ ਤੁਹਾਡੀ ਓਪੀਨੀਅਨ ਲੈਣੀ ਚਾਹੁੰਦਾ ਹਾਂ, ਕਿਉਂਕਿ ਜਦੋਂ ਰੈਫਰੈਂਡਮ ਹੋਇਆ ਤੇ ਰੈਫਰੈਂਡਮ ਬ੍ਰੈਗਜ਼ਿਟ ਦੇ ਹੱਕ 'ਚ ਹੋਇਆ ਸੀਗਾ, ਪਰ ਹੁਣ ਜਿਹੜੀ ਵੋਟ ਪਈ ਆ ਉਹ ਜਿਹੜੇ ਵੀ ਉੱਥੇ ਆਪਾਂ ਕਹਿੰਦੇ ਹਾਂ ਵੀ ਨੁਮਾਇੰਦੇ ਨੇ ਇਲੈਕਟਡ ਲੀਡਰਸ਼ਿਪ, ਉਹਨਾਂ ਨੇ ਇਹਨੂੰ ਹਰਾਸਤਾ ਆ, ਤੇ ਹਰਾਇਆ ਵੀ ਜਿਵੇਂ ਤੁਸੀਂ ਦੱਸਿਆ ਆ ਅਖਬਾਰਾਂ 'ਚ ਵੀ ਆ ਰਿਹਾ ਕਿ 100 ਸਾਲ 'ਚ ਇੰਨੀ ਬੁਰੀ ਤਰ੍ਹਾਂ ਕਿਸੇ ਚੀਜ਼ ਦੀ ਹਾਰ ਨਹੀਂ ਹੋਈ ਹੋਣੀ ਜਿਹੜੇ ਤਰੀਕੇ ਨਾਲ ਇਹਦੀ ਹਾਰ ਹੋਈ ਆ, ਤੇ ਕੀ ਇਹ ਸਮਝਿਆ ਜਾਵੇ ਵੀ ਉਹ ਇਲੈਕਟਡ ਲੀਡਰ ਜਿਹੜੇ ਆ ਉਹ ਪਬਲਿਕ ਦੀਆਂ ਭਾਵਨਾਵਾਂ ਨਹੀਂ ਸਮਝ ਸਕੇ, ਜਾਂ ਇਲੈਕਟਡ ਲੀਡਰ ਇਲੈਕਸ਼ਨ ਵੇਲੇ ਕਿਸੇ ਹੋਰ ਤਰੀਕੇ ਨਾਲ ਜਿੱਤੇ ਆ ਤੇ ਹੁਣ ਉਹ ਆਪਣੀ ਮਰਜ਼ੀ ਦਾ ਫੈਸਲੇ ਲੈ ਰਹੇ ਆ, ਜਾਂ ਉਹ ਹੁਣ ਪਬਲਿਕ ਨੇ ਆਪਣਾ ਜਿਹੜਾ ਓਪੀਨੀਅਨ ਚੇਂਜ ਕਰਤਾ ਹੈ? 2 ਮਿੰਟ 'ਚ ਦੱਸਿਓ ਜੀ ਪਲੀਜ਼। ਥੈਂਕ ਯੂ।
ਹਾਂਜੀ, ਨਹੀਂ ਪਬਲਿਕ ਨੇ ਸਰ ਆਪਣਾ ਓਪੀਨੀਅਨ ਚੇਂਜ ਕਰ ਦਿੱਤਾ ਹੈ। ਜਦੋਂ ਬ੍ਰੈਕਸਿਟ ਵੇਲੇ ਭਾਵਨਾਵਾਂ ਹੋਰ ਸੀਗੀਆਂ, ਅੱਜ ਜਿਹੜੀਆਂ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਨੇ ਉਹ ਹੋਰ ਨੇ। ਔਰ ਮੈਂ ਇੱਥੇ ਵੀ ਜ਼ਰੂਰ ਜ਼ਿਕਰ ਕਰਨਾ ਚਾਹਾਂਗਾ ਕਿ ਅੱਜ ਜਿਹੜੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ, ਕਿਉਂਕਿ ਜਿਹੜਾ ਪਲਾਨ ਇੱਕ ਇਲੈਕਟਡ ਪ੍ਰਾਈਮ ਮਿਨਿਸਟਰ ਜਿਹੜੇ ਨੇ ਉਹ ਪੇਸ਼ ਕਰਨ, ਤੇ ਜਿਸ ਬੁਰੀ ਤਰ੍ਹਾਂ ਉਹਨੂੰ ਅੱਜ ਪਾਰਲੀਮੈਂਟ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ, ਮੇਰੇ ਖਿਆਲ ਦੇ ਨਾਲ ਬਿਲਕੁਲ ਇਹ ਵੱਡੇ ਸਵਾਲ ਖੜੇ ਕਰਦਾ। ਜੇ ਤੁਹਾਨੂੰ ਯਾਦ ਹੋਵੇ ਤੇ ਇਹਨਾਂ ਤੋਂ ਪਹਿਲਾਂ ਜਦੋਂ ਡੇਵਿਡ ਕੈਮਰੋਨ ਨੇ ਕੈਂਪੇਨ ਕੀਤੀ ਸੀਗੀ, ਡੇਵਿਡ ਕੈਮਰੋਨ ਕੈਂਪੇਨ ਕਰ ਰਹੇ ਸੀਗੇ ਕਿ ਜਿਹੜਾ ਇੰਗਲੈਂਡ ਹੈ ਉਹ ਯੂਰੋਪੀਅਨ ਯੂਨੀਅਨ ਦੇ ਨਾਲ ਰਹੇ, ਠੀਕ ਹੈ, ਉਹ ਕੈਂਪੇਨ ਕਰ ਰਹੇ ਸੀਗੇ। ਬ੍ਰੈਗਜ਼ਿਟ ਰੈਫਰੈਂਡਮ ਹੋਇਆ ਤੇ ਰੈਫਰੈਂਡਮ ਦੇ ਵਿੱਚ ਕੀ ਹੋਇਆ, ਰੈਫਰੈਂਡਮ ਦੇ ਵਿੱਚ ਲੋਕਾਂ ਨੇ ਕਿਹਾ ਕਿ ਨਹੀਂ, ਅਸੀਂ ਯੂਰੋਪੀਅਨ ਯੂਨੀਅਨ ਦੇ ਨਾਲ ਨਹੀਂ ਰਹਿਣਾ ਔਰ ਅਸੀਂ ਬਾਹਰ ਹੋਣਾ ਹੈ। ਡੇਵਿਡ ਕੈਮਰੋਨ ਨੇ ਸਿਰਫ ਇੰਨੀ ਗੱਲ ਤੇ ਅਸਤੀਫਾ ਦੇ ਦਿੱਤਾ ਸੀਗਾ, ਉਹਨਾਂ ਨੇ ਕਿਹਾ ਹੈ ਕਿ ਅੱਜ ਮੈਂ ਸਮਝਦਾ ਹੈ 6 ਸਾਲ ਉਹ ਰਹੇ ਨੇ ਆਪਣੇ ਪ੍ਰਧਾਨ ਮੰਤਰੀ ਔਰ ਉਹਨਾਂ ਉਹ ਹਜੇ ਸੈਕਿੰਡ ਟਰਮ ਦੇ ਵਿੱਚ ਉਹਨਾਂ ਕੋਲ ਟਾਈਮ ਸੀਗਾ ਹਜੇ, ਲੇਕਿਨ ਉਹਨਾਂ ਨੇ ਸਿਰਫ ਇੰਨੀ ਗੱਲ ਦੇ ਉੱਤੇ 6 ਸਾਲ ਦੇ ਪ੍ਰਧਾਨ ਮੰਤਰੀ ਨੇ, ਮੈਂ ਬਲਕਿ ਬੜੀ ਤਾਰੀਫ ਕੀਤੀ ਸੀ ਇਸ ਗੱਲ ਦੀ ਉਸ ਸਮੇਂ ਕਿ 6 ਸਾਲ ਦਾ ਇੱਕ ਪ੍ਰਧਾਨ ਮੰਤਰੀ ਹੋਵੇ ਡੇਵਿਡ ਕੈਮਰੋਨ, ਸਿਰਫ ਇੰਨੀ ਗੱਲ ਤੇ ਅਸਤੀਫਾ ਦੇ ਦੇਵੇ ਕਿ ਜੀ ਲੋਕਾਂ ਨੇ ਜੋ ਮੈਂ ਕੈਂਪੇਨ ਕਰ ਰਿਹਾ ਸੀਗਾ ਕਿ ਹਾਲਾਂਕਿ ਹੀ ਵਾਜ਼ ਦੇਰ ਵਾਜ਼ ਨੋ ਬਾਈਂਡਿੰਗ ਕੋਈ ਉਹਨੂੰ ਕਾਨੂੰਨੀ ਜ਼ਰੂਰਤ ਨਹੀਂ ਸੀ। ਸਾਡੇ ਉੱਥੇ ਤੁਸੀਂ ਦੇਖੋ ਇੰਡੀਆ ਦੇ ਵਿੱਚ ਕਰਪਸ਼ਨ ਦੇ ਚਾਰਜ ਲੱਗ ਜਾਂਦੇ ਨੇ, ਜੇਲ੍ਹ ਦੇ ਵਿੱਚ ਲਾਲੂ ਪ੍ਰਸਾਦ ਯਾਦਵ ਵਰਗੇ ਜੇਲ੍ਹ 'ਚ ਬੈਠੇ ਹੁੰਦੇ ਨੇ, ਤੇ ਮੁੰਡਾ ਬਾਹਰ ਬੈਠ ਕੇ ਪਲੈਨਿੰਗ ਕਰ ਰਿਹਾ ਕਿ ਜੀ ਪ੍ਰਧਾਨ ਮੰਤਰੀ ਅਗਲਾ ਦੇਸ਼ ਦਾ ਕਿਹੜਾ ਹੋਣਾ ਚਾਹੀਦਾ। ਐਸੀ ਬੇਸ਼ਰਮੀ, ਐਸੀ ਮਤਲਬ ਇੰਨੇ ਸ਼ੇਮਲੈਸ ਲੋਕ ਨੇ ਇਹ ਲੋਕ, ਮੈਂ ਹੋਰ ਤੇਰਾ ਬਾਰੇ ਕੀ ਕਹਿ ਸਕਦਾ ਹੈਗਾ ਕਿ। ਲੇਕਿਨ ਇਹ ਤੁਸੀਂ ਦੇਖੋ ਕਿ ਇੱਥੇ ਦੀ ਜਿਹੜੀ ਲੀਡਰਸ਼ਿਪ ਆ ਉਹ ਕਿਸ ਤਰ੍ਹਾਂ ਦੀ, ਸਿਰਫ ਲੋਕਾਂ ਨੇ ਕਹਿ ਦਿੱਤਾ। ਇਸ ਵਾਰ ਥਰੀਸਾ ਮੇ ਹੋਣਾ ਤੋਂ ਵੀ ਅਸਤੀਫਾ ਇਸੇ ਕਾਰਨ ਮੰਗਿਆ ਜਾ ਰਿਹਾ ਕਿ ਤੁਹਾਡੇ ਕੋਲ ਮੈਂਡੇਟ ਹੀ ਨਹੀਂ ਹੈ। ਖੈਰ ਨੋ ਕੌਨਫੀਡੈਂਸ ਮੋਸ਼ਨ ਅੱਜ ਸਾਡੇ ਟੋਰੋਂਟੋ ਟਾਈਮ ਦੇ ਮੁਤਾਬਿਕ ਆ ਰਿਹਾ ਕਿ ਡੇਢ ਦੋ ਘੰਟੇ ਦੋ ਘੰਟੇ 'ਚ ਉੱਥੇ ਵੋਟਿੰਗ ਸ਼ੁਰੂ ਹੋ ਜਾਣੀ ਹੈ। ਉਹਨਾਂ ਦੇ ਖਿਲਾਫ ਵੀ ਨੋ ਕੌਨਫੀਡੈਂਸ ਮੋਸ਼ਨ ਜਿਹੜਾ ਉਹ ਇਸ ਵੇਲੇ ਲਿਆਂਦਾ ਜਾ ਰਿਹਾ ਹੈਗਾ। ਪਰ ਲੋਕਾਂ ਦਾ ਮਨ ਬਦਲ ਗਿਆ। ਦੇਖੋ ਦੁਨੀਆ ਭਰ ਦੇ ਵਿੱਚ ਪਤਾ ਕਿ ਇੱਕ ਪੋਪੂਲਿਸਟ ਮੂਵਮੈਂਟ ਚੱਲ ਰਹੀ ਹੈ ਔਰ ਉਹਨੂੰ ਬੜੇ ਸਾਰੇ ਲੀਡਰਸ ਲੀਡ ਕਰ ਰਹੇ ਨੇ। ਸਟੀਵ ਬੈਨਨ ਵਰਗੇ ਬੰਦੇ ਮੈਂ ਬੜਾ ਬੜੀ ਵਾਰ ਉਹਨਾਂ ਦਾ ਜ਼ਿਕਰ ਕਰਦਾ, ਇਸ ਕਾਰਨ ਵੀ ਕਰਦਾ ਕਿ ਉਹਨਾਂ ਦਾ ਬੜਾ ਅਹਿਮ ਰੋਲ ਰਿਹਾ ਡੋਨਲਡ ਟਰੰਪ ਨੂੰ ਜਿਤਾਉਣ ਦੇ ਵਿੱਚ। ਯੂਰਪ ਦੇ ਵਿੱਚ ਉਹ ਖੁੱਲ੍ਹ ਕੇ ਇਕਰਾਰ ਕਰਦੇ ਨੇ ਕਿ ਮੈਂ ਉਹ ਜਿਹੜੀ ਆਪਣੀ ਮੂਵਮੈਂਟ ਆ ਉਹ ਇੱਥੇ ਲੈ ਕੇ ਆਉਣੀ ਹੈ। ਤੁਸੀਂ ਬ੍ਰਾਜ਼ੀਲ ਦੇ ਵਿੱਚ ਤੁਸੀਂ ਦੇਖਿਆ ਕੀ ਕੁਛ ਹੋਇਆ, ਯੂਰਪ ਦੇ ਵਿੱਚ ਤੁਸੀਂ ਦੇਖ ਰਹੇ ਹੋ ਔਰ ਬ੍ਰਿਟਨ ਦੇ ਵਿੱਚ ਵੀ ਉਹ ਜਿਹੜੀ ਪੋਪੂਲਿਸਟ ਮੂਵਮੈਂਟ ਹੈ। ਲੋਕ ਕਿਤੇ ਨਾ ਕਿਤੇ ਨਾ, ਅੱਜ ਦਾ ਨੈਸ਼ਨਲ ਪੋਸਟ ਦਾ ਆਰਟੀਕਲ ਆ, ਅੱਜ ਦਾ ਸਾਡੇ ਇੱਥੇ ਕੈਨੇਡਾ ਦੀ ਹੁਣ ਮੈਂ ਗੱਲ ਕਰ ਲਵਾਂ ਕੁਇਕਲੀ, ਅੱਜ ਦਾ ਨੈਸ਼ਨਲ ਪੋਸਟ ਦਾ ਆਰਟੀਕਲ ਹੈ, ਮੈਂ ਪੜ੍ਹ ਰਿਹਾ ਸੀਗਾ ਕਿ ਉਹਦੇ ਵਿੱਚ ਵੀ ਇਮੀਗ੍ਰੇਸ਼ਨ ਦੇ ਬਾਰੇ ਬੜੇ ਵੱਡੇ ਸਵਾਲ ਇਸ ਵੇਲੇ ਖੜੇ ਕੀਤੇ ਜਾ ਰਹੇ ਨੇ। ਕਿਤੇ ਨਾ ਕਿਤੇ ਕੈਨੇਡਾ ਦੇ ਵਿੱਚ ਵੀ ਤੁਸੀਂ ਦੇਖ ਲੈਣਾ ਉਸ ਪੈਮਾਨੇ ਦੇ ਉੱਤੇ ਨਹੀਂ ਮੂਵਮੈਂਟ ਹੋਏਗੀ। ਸਟੀਵ ਬੈਨਨ ਜਦੋਂ ਇੱਥੇ ਆਏ ਸੀ ਲੋਕ ਦੇ ਬੜੇ ਸਾਰੇ ਲੋਕ ਉਹਨਾਂ ਦੇ ਖਿਲਾਫ ਸੀ ਇੱਥੇ ਟੋਰੋਂਟੋ, ਮੈਂ ਪੂਰਾ ਉਹਨਾਂ ਦਾ ਲੈਕਚਰ ਸੁਣਿਆ, ਮਜ਼ਾ ਆ ਗਿਆ ਉਹਨਾਂ ਦੀ ਗੱਲਬਾਤ ਸੁਣ ਕੇ। ਲੇਕਿਨ ਬੜੇ ਸਾਰੇ ਲੋਕ ਦੇਖੋ ਬਾਹਰ ਪ੍ਰੋਟੈਸਟ ਵੀ ਕਰ ਰਹੇ ਸੀ ਸਟੀਵ ਬੈਨਨ ਦੇ ਖਿਲਾਫ, ਕਿਉਂਕਿ ਕੈਨੇਡਾ ਦੇ ਵਿੱਚ ਉਹ ਯੂਰਪ ਉਹ ਅਮਰੀਕਾ ਵਰਗੀ ਗੱਲ ਤਾਂ ਸ਼ਾਇਦ ਨਾ ਹੋਵੇ ਜਾਂ ਫਾਰ ਰਾਈਟ ਵਿੰਗ ਪਾਰਟੀਜ਼ ਨਾ ਹੋਣ। ਮੈਕਸਿਮ ਬਰਨੀਅਰ ਇਜ਼ ਨੋਟ ਅ ਫਾਰ ਰਾਈਟ, ਬਟ ਐਟਲੀਸਟ ਇਟ ਇਜ਼ ਆਲਰੇਡੀ ਕੰਜ਼ਰਵੇਟਿਵ ਇਜ਼ ਟੂਵਰਡਸ ਦ ਰਾਈਟ। ਮੈਕਸਿਮ ਬਰਨੀਅਰ ਦੀ ਜਿਹੜੀ ਪਾਰਟੀ ਹੈਗੀ ਹੈ ਪੀਪਲਸ ਪਾਰਟੀ ਆਫ ਕੈਨੇਡਾ, ਇਟ ਇਜ਼ ਲਿਟਲ ਬਿਟ ਮੋਰ ਟੂਵਰਡਸ ਦ ਰਾਈਟ। ਫਾਰ ਰਾਈਟ ਥੋਟ ਪ੍ਰੋਸੈਸ ਸ਼ਾਇਦ ਇੰਨਾ ਇੱਥੇ ਕੈਨੇਡਾ 'ਚ ਨਾ ਹੋਵੇ, ਲੇਕਿਨ ਕੋਈ ਨਾ ਕੋਈ ਇੱਥੇ ਵੀ ਜਿਹੜੇ ਨੇ ਸਵਾਲ ਕਿਤੇ ਨਾ ਕਿਤੇ ਅੰਡਰ ਕਰੰਟ ਜਿਹੜਾ ਉਹ ਇੱਥੇ ਵੀ ਉਹ ਉਸੇ ਤਰ੍ਹਾਂ ਦਾ ਜਿਹੜਾ ਉਹ ਖੜਾ ਹੋ ਰਿਹਾ ਕੈਨੇਡਾ ਦੇ ਵਿੱਚ ਵੀ। ਹਾਂਜੀ ਹਰਦੀਪ ਸਾਹਿਬ ਤੁਸੀਂ ਆਉਂਦੇ ਹੋ, ਗੋ ਹੈਡ।
ਹਾਂਜੀ ਯਤਵੀਰ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਮੈਂ ਪੁੱਛਣਾ ਚਾਹ ਕ੍ਰਿਕਟ ਤੇ ਜੀ, ਆਪਣਾ BCCI ਨੇ ਕੋਈ ਕਲੀਅਰੇਸ਼ਨ ਦਿੱਤੀ ਹੈ ਜੀ, ਆਪਣੇ ਕਿੰਨੇ ਚਿਰ ਲਈ ਬੈਨ ਕੀਤਾ ਦੋਨਾਂ ਖਿਡਾਰੀਆਂ ਨੂੰ ਇਹਨਾਂ ਤੇ, ਜਾਂ ਪਾਬੰਦੀ ਲਾਈ ਹੈ ਜਿਹੜੀ ਇਹਨਾਂ ਨੇ ਟਿੱਪਣੀ ਕੀਤੀ ਕੇ ਐਲ ਰਾਹ ਪਾਂਡੀਆ ਨੇ? ਤੇ ਨਾਲ ਹੀ ਦੱਸਿਓ ਜੀ, ਮੈਂ ODI ਫਾਰਮੈਟ ਦੀ ਗੱਲ ਕਰਦਾ ਜੀ, ਤੇ ਤੁਹਾਨੂੰ ਨੀ ਲੱਗਦਾ ਇਹ ਇੰਡੀਆ ਜ਼ਿਆਦਾ ਜਿਹੜੇ ਡਿਪੈਂਡੈਂਟ ਆ ਵੀ ਉੱਪਰਲੇ ਤਿੰਨਾਂ ਸਲੋਟ ਦੇ ਉੱਤੇ ਹੀ ਆ, ਦੋਨੇ ਓਪਨਰ ਦੇ ਵਨ ਡਾਊਨ ਕੋਹਲੀ, ਤੇ ਚੌਥੇ ਪੰਜਵੇਂ ਸਲੋਟ ਲਈ ਹਜੇ ਕਿਤੇ ਹਰੇਕ ਟੂਰ ਤੇ ਡਿਫਰੈਂਟ ਪਲੇਅਰ ਨੂੰ ਲੈ ਜਾਂਦੇ ਆ, ਤੇ ਵਰਲਡ ਕੱਪ ਜਿੱਦਾਂ ਕਲੋਜ਼ ਆ ਰਿਹਾ ਤੇ ਤੁਹਾਨੂੰ ਲੱਗਦਾ ਵੀ ਇਹ ਨਵੇਂ ਚਿਹਰੇ ਨੂੰ ਰੈਡੀ ਕਰ ਲੈਣਗੇ ਜੀ, ਜਾਂ ਸ਼ੁਭਮਨ ਗਿੱਲ ਨੂੰ ਜਾਂ ਪ੍ਰਿਥਵੀ ਸ਼ਾਹ ਨੂੰ? ਤੇ ਕਿਉਂਕਿ ਇੰਗਲੈਂਡ 'ਚ ਖੇਡਣਾ ਵੀ ਸੌਖਾ ਨਹੀਂ ਹੋਣਾ ਜੀ ਬੈਟਸਮੈਨ ਲਈ, ਤੇ ਜਾਂ ਵੀ ਆਹ ਦਿਨੇਸ਼ ਕਾਰਤਿਕ ਜਾਂ ਹੋਰ ਕਿਸੇ ਨੂੰ ਲੈ ਕੇ ਜਾਣਗੇ, ਇਹਦੇ ਬਾਰੇ ਦੱਸੋ ਜੀ, ਮੈਂ ਸੁਣਦਾ ਜੀ ਆਫ ਦੀ ਅਰਥ। ਧੰਨਵਾਦ
ਜੀ। ਹਾਰਦਿਕ ਪਾਂਡੇ ਜਿਹੜਾ ਹੈ ਜੀ, ਉਹ ਇਸ ਵੇਲੇ ਆਪਣੇ ਘਰੋਂ ਬਾਹਰ ਨਹੀਂ ਨਿਕਲ ਰਹੇ, ਕੋਈ ਫੋਨ ਕਾਲ ਨਹੀਂ ਲੈ ਰਹੇ, ਇਹ ਉਹਨਾਂ ਦੇ ਫਾਦਰ ਦਾ ਅੱਜ ਦਾ ਤਾਜ਼ਾ ਬਿਆਨ ਹੈਗਾ। ਔਰ ਹਾਰਦਿਕ ਪਾਂਡੇ ਔਰ ਕੇ ਐਲ ਰਾਹੁਲ ਦਾ ਮੇਰੇ ਖਿਆਲ ਦੇ ਨਾਲ ਜਿਹੜੀ ਅੱਜ ਦਾ ਕੱਲ੍ਹ ਦਾ ਜਿਹੜਾ ਮੈਚ ਹੋਣਾ ਤੀਸਰਾ ਔਰ ਆਖਰੀ ਵਨਡੇ, ਇਸ ਤੋਂ ਬਾਅਦ ਨਿਊਜ਼ੀਲੈਂਡ ਦੇ ਨਾਲ ਵਨਡੇ ਸੀਰੀਜ਼ ਹੈ। ਮੈਨੂੰ ਸ਼ੱਕ ਪੈਂਦੀ ਹੈ ਕਿ ਨਿਊਜ਼ੀਲੈਂਡ ਦੇ ਨਾਲ ਵੀ ਵਨਡੇ ਸੀਰੀਜ਼ ਦੇ ਵਿੱਚ ਸ਼ਾਇਦ ਵਾਪਸ ਨਹੀਂ ਆ ਸਕਣਗੇ, ਕਿਉਂਕਿ ਮਾਮਲਾ ਬਹੁਤ ਜ਼ਿਆਦਾ ਪੱਕ ਗਿਆ। ਕੋਹਲੀ ਔਰ ਰਵੀ ਸ਼ਾਸਤਰੀ ਜਿਹੜੀ ਟੀਮ ਮੈਨੇਜਮੈਂਟ ਆ, ਉਹ ਵੀ ਇਹਨਾਂ ਦੇ ਹੱਕ ਦੇ ਵਿੱਚ ਨਹੀਂ ਖੜੀ ਹੋ ਰਹੀ। BCCI ਵੀ ਇਹਨਾਂ ਦੇ ਖਿਲਾਫ ਕੋਈ ਕੜਾ ਕਦਮ ਜਿਹੜਾ ਉਹ ਚੁੱਕਣਾ ਚਾਹੁੰਦੀ ਹੈ। ਸੋ ਹਜੇ ਤੱਕ ਤੇ ਫਾਈਨਲ ਨਹੀਂ ਹੋਇਆ, ਪਰ ਆਈ ਡੋਂਟ ਥਿੰਕ ਸੋ ਕਦੋਂ ਤੱਕ ਇਹ ਬਾਹਰ ਆਣਗੇ। ਸੋ ਦੇਖਦੇ ਹਾਂ ਜੀ ਕੀ ਇਹਨਾਂ ਦੇ ਬਾਰੇ ਜਿਹੜਾ ਉਹ ਫੈਸਲਾ ਲਿਆ ਜਾਂਦਾ। ਔਰ ਮੇਰੇ ਖਿਆਲ ਦੇ ਨਾਲ BCCI ਹਰਦੀਪ ਸਾਹਿਬ ਇਹਨੂੰ ਐਗਜ਼ੈਂਪਲਰੀ ਬਣਾਉਣਾ ਚਾਹੁੰਦੀ ਇਸ ਪਨਿਸ਼ਮੈਂਟ ਨੂੰ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਈ ਐਸੀ ਜਿਹੜੀ ਗੱਲਬਾਤ ਹੈ ਉਹ ਨਾ ਹੋ ਸਕੇ। ਬਾਕੀ ਦੇਖਦੇ ਹਾਂ ਜੀ ਕੀ ਇਹਦੇ ਬਾਰੇ ਫੈਸਲਾ ਲੈਂਦਾ। ਹਾਰਦਿਕ ਪਾਂਡੇ ਦੀ ਤਾਂ ਟੀਮ ਦੇ ਵਿੱਚ ਜਗ੍ਹਾ ਬਿਲਕੁਲ ਬਣਦੀ ਸੀ ਔਰ ਟੀਮ ਨੂੰ ਇਹਦੇ ਨੁਕਸਾਨ ਵੀ ਹੋ ਰਿਹਾ। ਜਿੱਥੇ ਤੱਕ ਸਵਾਲ ਹੈ ਇੰਗਲੈਂਡ ਦੀ ਟੀਮ ਦੌਰੇ ਦੇ, ਸ਼ੁਭਮਨ ਗਿੱਲ ਦੇਖਦੇ ਹਾਂ ਜੀ ਕਿੱਦਾਂ ਦਾ ਪਰਫਾਰਮ ਕਰਦਾ ਹੈ, ਜੇ ਉਹਨੂੰ ਕਿਤੇ ਮੌਕਾ ਮਿਲੇਗਾ, ਹਜੇ ਤਾਂ ਉਹਨੂੰ ਮੌਕਾ ਨਹੀਂ ਮਿਲ ਰਿਹਾ। ਸ਼ੁਭਮਨ ਗਿੱਲ ਅੰਡਰ 19 ਬੜਾ ਸੋਹਣਾ ਨੇ ਪਰਫਾਰਮ ਕੀਤਾ, ਇੰਡੀਆ ਏ ਲਈ ਸ਼ੁਭਮਨ ਗਿੱਲ ਨੇ ਬੜਾ ਸੋਹਣਾ ਪਰਫਾਰਮ ਕੀਤਾ। ਉਹਦੇ ਕੋਚ ਰਾਹੁਲ ਦ੍ਰਵਿੜ ਦਾ ਕਹਿਣਾ ਹੈ ਕਿ ਹੀ ਇਜ਼ ਅ ਗੁੱਡ ਪਲੇਅਰ। ਟੌਪ ਆਰਡਰ ਤੋਂ ਇਲਾਵਾ ਤੁਹਾਡੀ ਗੱਲ ਬਿਲਕੁਲ ਠੀਕ ਹੈ, ਰੋਹਿਤ ਸ਼ਰਮਾ, ਸ਼ਿਖਰ ਧਵਨ ਔਰ ਵਿਰਾਟ ਕੋਹਲੀ, ਇਹਨਾਂ ਤਿੰਨਾਂ ਤੋਂ ਇਲਾਵਾ ਇਨਕਲੂਡਿੰਗ ਧੋਨੀ, ਧੋਨੀ ਨੇ ਚਾਹੇ ਪਿਛਲੇ ਦੋਨੋਂ ਮੈਚਾਂ 'ਚ ਹਾਫ ਸੈਂਚੁਰੀ ਮਾਰੀ ਹੈ, ਪਿਛਲੇ ਸਾਰੇ ਸਾਲ ਤਾਂ ਧੋਨੀ ਕੋਲ ਕੋਈ ਹਾਫ ਸੈਂਚੁਰੀ ਨਹੀਂ ਸੀ ਲੱਗੀ, ਹੁਣ ਜ਼ਰੂਰ ਉਹਨਾਂ ਨੇ ਮਾਰੀ ਔਰ ਹੁਣ ਵੀ ਸਲੋ ਖੇਡਦੇ ਨੇ। ਮੈਂ ਸਮਝਦਾ ਕਿ ਪਹਿਲੇ ਟੌਪ ਤਿੰਨਾਂ ਤੋਂ ਇਲਾਵਾ ਥੱਲੇ ਇਹਨਾਂ ਦਾ ਜਿਹੜਾ ਆਰਡਰ ਹੈ ਮਿਡਲ ਆਰਡਰ ਜਾਂ ਲੋਅਰ ਆਰਡਰ ਉਹ ਕੋਈ ਇੰਨਾ ਸਟਰੋਂਗ ਨਹੀਂ ਹੈ, ਦੇ ਨੀਡ ਟੂ ਸੈਟਲ ਦੈਟ ਸੂਨ। ਮੈਨੂੰ ਐਗਜੈਕਟ ਨੰਬਰ ਤਾਂ ਨਹੀਂ ਪਤਾ, ਮੇਰੇ ਖਿਆਲ ਨਾਲ 10 ਮੈਚ ਖੇਲਣਗੇ, 10 ਵਨਡੇ ਖੇਲਣਗੇ, ਇੰਟਰਨੈਸ਼ਨਲ ਵਨਡੇਜ਼ ਜਿਹੜੇ ਨੇ ਬਿਫੋਰ ਦਾ ਵਰਲਡ ਕੱਪ। ਸੋ ਇਹਨਾਂ 8-10 ਵਨਡੇ ਇੰਟਰਨੈਸ਼ਨਲ ਮੈਚ ਦੇ ਵਿੱਚ ਇਹਨਾਂ ਨੂੰ ਫੈਸਲਾ ਕਰਨਾ ਪਏਗਾ ਕਿ ਕਿਹਨੂੰ ਇਹ ਜਿਹੜਾ ਜੀ ਪੂਰੀ ਤਰ੍ਹਾਂ ਲੈ ਕੇ ਆਉਂਦੇ ਨੇ। ਔਰ ਇਸ ਦਰਮਿਆਨ ਕੰਸਰਨ ਇਕੱਲਾ ਬੈਟਿੰਗ ਦਾ ਨਹੀਂ ਹੈ, ਕੁਲਦੀਪ ਯਾਦਵ ਨੂੰ ਵੀ ਤੁਸੀਂ ਦੇਖ ਲਓ ਪਿਟਾਈ ਸ਼ੁਰੂ ਹੋ ਗਈ ਹੈ। ਮੁਹੰਮਦ ਸਿਰਾਜ ਨੂੰ ਇਹ ਲੈ ਕੇ ਆਏ ਸੀ ਟੀਮ ਦੇ ਵਿੱਚ, ਮੁਹੰਮਦ ਸਿਰਾਜ ਦੀ ਵੀ ਬੋਲਿੰਗ ਦੇ ਵਿੱਚ ਉਹ ਗੱਲ ਨਜ਼ਰ ਨਹੀਂ ਆਈ। ਜੇ ਉੱਥੇ ਆਸਟ੍ਰੇਲੀਆ 'ਚ ਨਜ਼ਰ ਨਹੀਂ ਆ ਰਹੀ ਤਾਂ ਫਿਰ ਇੰਗਲੈਂਡ ਦੇ ਵਿੱਚ ਵੀ ਉਹ ਕਿੱਦਾਂ ਬੋਲਿੰਗ ਕਰਨਗੇ। ਹਾਂਜੀ, ਅਗਲੀ ਕਾਲ 'ਤੇ ਜਾਣ ਤੋਂ ਪਹਿਲਾਂ ਸਾਨੂੰ ਇਸ਼ਾਰਾ ਜੀ ਛੋਟੀ ਜਿਹੀ ਬ੍ਰੇਕ ਦਾ, ਛੋਟੀ ਜਿਹੀ ਬ੍ਰੇਕ ਲੈ ਰਹੇ ਹਾਂ ਔਰ ਉਸ ਤੋਂ ਬਾਅਦ ਤੁਹਾਡੀਆਂ ਕਾਲ ਇਸ ਤਰ੍ਹਾਂ ਆਉਂਦੀਆਂ ਜਾਰੀ ਰਹਿਣਗੀਆਂ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
खरीद फर्नीचर रास्ते से ना लेना सूट डॉलर मार्ट से, ना पीना बासी कॉफी अच्छा लगता नहीं, ना बनाओ इंटर्न को सीईओ, ना खिलाओ फास्ट फूड क्लाइंट को, ना लगाओ मस्का बॉस को अच्छा लगता नहीं। हमें मिलता है वही जो हम चाहते, यूज ओरिजिनल एचपी टोनर।
Har chinta hogi dur, 100% reliable, environmentally responsible, always trust the original HP toner.
ਮੋਰਗੇਜ ਲੈਣ ਦੇ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਹੈਰੀ ਧਾਲੀਵਾਲ ਦੇ ਨਾਲ ਸੰਪਰਕ ਕਰ ਸਕਦੇ ਹੈਗੇ ਹੋ। ਸਕੋਸ਼ੀਆ ਬੈਂਕ ਦੇ ਨਾਲ ਮੋਰਗੇਜ ਸਪੈਸ਼ਲਿਸਟ ਨੇ ਹੈਰੀ ਧਾਲੀਵਾਲ, ਜਾਂ ਤੁਸੀਂ ਕਿਸੇ ਹੋਰ ਫੀਲਡ ਦੇ ਵਿੱਚ ਸਪੈਸ਼ਲਾਈਜ਼ ਕਰਦੇ ਹੋ, ਚਿੰਤਾ ਦੀ ਕੋਈ ਗੱਲ ਨਹੀਂ ਹੈ, ਮੋਰਗੇਜ ਤੁਹਾਡੀ ਹੋ ਜਾਏਗੀ। ਹੈਰੀ ਧਾਲੀਵਾਲ ਦੇ ਨਾਲ ਸੰਪਰਕ ਕਰੋ, ਸਕੋਸ਼ੀਆ ਬੈਂਕ ਤੋਂ ਤੁਹਾਡੀ ਜਿਹੜੀ ਹੈ ਉਹ ਅਪਰੂਵਲ ਕਰਵਾ ਕੇ ਦੇਣਗੇ ਸੇਮ ਡੇ। ਸੋ ਕੋਈ ਦਿੱਕਤ ਨਹੀਂ ਹੈ, ਸੇਮ ਡੇ ਤੁਹਾਡੀ ਜਿਹੜੀ ਹੈ ਜੀ ਅਪਰੂਵਲ ਹੋਏਗੀ, ਡਾਇਰੈਕਟਲੀ ਤੁਸੀਂ ਸਕੋਸ਼ੀਆ ਬੈਂਕ ਦੇ ਨਾਲ ਡੀਲ ਕਰੋਗੇ। ਸੋ ਤੁਸੀਂ ਅੱਜ ਹੀ ਸੰਪਰਕ ਕਰ ਲਓ ਹੈਰੀ ਧਾਲੀਵਾਲ ਨੂੰ, ਨੰਬਰ ਧਿਆਨ ਦੇ ਨਾਲ ਨੋਟ ਕਰ ਲਓ, 416-617-6969। ਨੰਬਰ ਨੋਟ ਕਰੋ ਫਿਰ ਇੱਕ ਵਾਰੀ, 416-617-6969। ਇਹਨਾਂ ਦੇ ਨਾਲ ਤੁਸੀਂ ਹੈਰੀ ਧਾਲੀਵਾਲ ਦੇ ਨਾਲ ਸੰਪਰਕ ਕਰ ਲੈਣਾ।
If you would like to get any type of trucks, equipment, or trailer or truck loan, then contact Gaurav. Agar aapko kisi bhi jagah se mana kar diya gaya hai, to ye aapko loan dilwa sakte hai within 2 to 3 hours. Good ya bad credit ho, no problem at all. For reasonable and lowest rate fundings, aaj hi contact kare Gaurav ko on 647-409-7501. That's 647-409-7501.
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ, 1850 ਆਲਬੀਅਨ ਰੋਡ ਇਨ ਰੈਕਸਡੇਲ, 416-213-1165।
ਓ ਜੀ, ਪਰਸਨਲ ਇੰਜਰੀ ਲਾਇਰ ਹੀ ਹੈ, ਕਿਸੇ ਨੂੰ ਵੀ ਕੰਸਲਟ ਕਰ ਲਓ, ਕੀ ਫਰਕ ਪੈਂਦਾ ਹੈ?
ਫਰਕ ਬਿਲਕੁਲ ਪੈਂਦਾ। ਜੇਕਰ ਤੁਹਾਨੂੰ ਕਿਸੇ ਐਕਸੀਡੈਂਟ ਵਿੱਚ ਸੱਟ ਫੇਟ ਲੱਗੀ ਹੋਵੇ, ਸਲਿਪ ਐਂਡ ਫਾਲ ਜਾਂ ਲੌਂਗ ਟਰਮ ਡਿਸੇਬਿਲਿਟੀ ਕਲੇਮ ਹੋਵੇ, ਤਾਂ ਬੌਬੀ ਸਿੱਧੂ 16 ਸਾਲ ਤੋਂ ਵੀ ਜ਼ਿਆਦਾ ਅਤੇ ਪਾਰਟਨਰ ਹੈਰੀ ਸਟਾਈਮਨ ਸਿਵਲ ਲਿਟੀਗੇਸ਼ਨ ਸਪੈਸ਼ਲਿਸਟ 27 ਸਾਲ ਤੋਂ ਵੀ ਜ਼ਿਆਦਾ ਦਾ ਤਜਰਬਾ ਲੈ ਕੇ ਤੁਹਾਡੇ ਹੱਕਾਂ ਦੀ ਲੜਾਈ ਲਈ ਬਿਲਕੁਲ ਤਿਆਰ ਨੇ। ਐਂਡ ਯੂ ਓਨਲੀ ਪੇ ਅਪਾਨ ਸੈਟਲਮੈਂਟ ਫਾਰ ਐਕਸੈਪਸ਼ਨਲ ਸਰਵਿਸ ਬੈਨੀਫਿਟਸ ਯੂ ਆਰ ਐਂਟਾਈਟਲਡ ਟੂ ਐਂਡ ਸੈਟਲਮੈਂਟ ਯੂ ਡਿਜ਼ਰਵ। ਕਾਲ ਦ ਨੇਮ ਯੂ ਟ੍ਰਸਟ, ਗੁਰਸ਼ਰਨ ਬੌਬੀ ਸਿੱਧੂ, 6475393020।
ਬੈਸਟ ਬਾਰਗੇਨ ਕਾਰਪੇਟ ਐਂਡ ਫਲੋਰਿੰਗ। ਕਿਸੇ ਵੀ ਤਰ੍ਹਾਂ ਦਾ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਿਰ ਇੰਡਸਟਰੀਅਲ ਕਾਰਪੇਟ ਪਾਉਣਾ ਚਾਹੁੰਦੇ ਹੋ ਤਾਂ ਇੱਕ ਨਾਮ ਹਮੇਸ਼ਾ ਯਾਦ ਰੱਖੋ, ਬੈਸਟ ਬਾਰਗੇਨ ਕਾਰਪੇਟ ਐਂਡ ਫਲੋਰਿੰਗ। ਵੀ ਵਿਲ ਬੀਟ ਆਲ ਦਾ ਬੈਸਟ ਪ੍ਰਾਈਜ਼ਸ, ਇਹ ਇਹਨਾਂ ਦਾ ਦਾਵਾ ਹੈ। ਇਸ ਤੋਂ ਇਲਾਵਾ 5 ਸਾਲਾਂ ਦੀ ਵਾਰੰਟੀ ਕਿਸੇ ਵੀ ਤਰ੍ਹਾਂ ਦੀ ਕਾਰਪੇਟ ਜਾਂ ਫਲੋਰਿੰਗ ਇੰਸਟਾਲੇਸ਼ਨ ਦੇ ਉੱਤੇ। ਇਸ ਤੋਂ ਇਲਾਵਾ ਫ੍ਰੀ ਸ਼ੋਪ ਐਟ ਹੋਮ ਸਰਵਿਸ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਗੁਰਪ੍ਰੀਤ ਸਿੰਘ ਹੁਣਾਂ ਦੇ ਨਾਲ, ਬੈਸਟ ਬਾਰਗੇਨ ਕਾਰਪੇਟ ਐਂਡ ਫਲੋਰਿੰਗ, 1332 ਖਾਲਸਾ ਡਰਾਈਵ, ਮਿਸੀਸਾਗਾ, 905-696-7877, 905-696-7877। ਬੈਸਟ ਬਾਰਗੇਨ ਕਾਰਪੇਟ ਐਂਡ ਫਲੋਰਿੰਗ।
ਕਸ ट्रक ड्राइवर वीरां लई एक खास सूचना कि तुहाडे ट्रक दा एक्सीडेंट हो गया है, ट्रक ब्रेक डाउन हो गया है जां ट्रक रोल ओवर हो गया है, ते अज ही संपर्क करो एजेड टोइंग वालियां नाल। एजेड टोइंग एक ट्रक टोइंग कंपनी है जो कि लोडेड डंप ट्रक्स भी टो कर देंदे ने अते ए अपनियां सेवावां बहुत ही लंबे समय तो अक्रॉस कैनेडा अते यूएसए दे विच दे रहे ने। दे नाल ही अगर तुसी कोई भी हैवी इक्विपमेंट फोकलिफ्ट मशीनरी मूव करवाना चाहते हो एक जगह तो दूसरी जगह तो इन्हां कोल फ्लैट बेड्स लैंडॉल्स एंड लो बॉय भी हैगे ने मशीनरी मूव करन दे लई, रोल ओवर रिकवरी भी कर देंदे ने 24 घंटे 7 दिन सर्विस। किते भी तुसी अपना ट्रक टो करवाना है टोनी जां लवली जी नाल संपर्क करो 9054635555 4166295052 जां विजिट करो azheavytowing.com।
अपने घर नु होर सोहना बनाना चाहते हो ते नवे सोफे लेना चाहते हो ते अज ही जाओ सोफा मार्ट ते। पिछले 20 सालां तो लगातार हर तरह दे कस्टमाइज सोफियां लई जाने जांदे ने। सोफा मार्ट दी इको एक गल खासियत है कि क्वालिटी नाल कॉम्प्रोमाइज नहीं करदे। अज ही पहुंचो सोफा मार्ट ते 36 वीगन रोड ब्रैम्पटन ते। तुसी
खरीद फर्नीचर रास्ते से ना लेना सूट डॉलर मार्ट से, ना पीना बासी कॉफी अच्छा लगता नहीं, ना बनाओ इंटर्न को सीईओ, ना खिलाओ फास्ट फूड क्लाइंट को, ना लगाओ मस्का बॉस को अच्छा लगता नहीं। हमें मिलता है वही जो हम चाहते, यूज ओरिजिनल एचपी टोनर।
हर चिंता होगी दूर, 100% रिलायबल, एनवायरमेंटली रिस्पॉन्सिबल, ऑलवेज ट्रस्ट द ओरिजिनल एचपी टोनर।
Y Media presents South Asian Pulse.
South Asian Pulse.
South Asian Pulse.
Call Yudhvir Jaiswal 647-272-8182 or visit southasiandaily.com.
South Asian Pulse.
South Asian Pulse Prime Time Zoom में सारे लिस्टर्स एक बार फिर ऐसे स्वागत कर दें। वेलकम बैक, बहुत बहुत स्वागत है। और साढ़े स्टूडियो च साढ़े मेहमान पहुंच चुके ने, असि उन्हों का भी स्वागत करना चाहते हैं। सब तो पहला रियल स्टेट का कोई सवाल पीके सबरवाल। पीके जी बहुत बहुत स्वागत है सर, वेलकम।
थैंक यू वेरी मच, गुड मॉर्निंग जी एंड गुड मॉर्निंग टू आवर लिसनर्स। थैंक यू,
गुड मॉर्निंग सर। नाल ही असि रमन दुआ जी का भी स्वागत करना चाहते हैं। रमन जी वेलकम सर, हाउ आर यू?
थैंक यू द्वीप जी। साउथ एशियन पल्स के सारे श्रोताओं मेरे वालों प्यार भरी सत श्रीकाल नमस्कार ते आदाब जी।
सत श्रीकाल नमस्कार आदाब। और पंकज जी तुहाडा भी बहुत बहुत स्वागत है।
थैंक यू सो मच वीर जी, ते मेरी तरफों सब नु प्यार भरी सत श्रीकाल।
सत श्रीकाल जी। ओपनिंग स्टेटमेंट, हाँ जी पंकज जी की ओपनिंग स्टेटमेंट है सर
तुहाडा? सर बेसिकली अगर इकोनॉमी वाइज देखा जाए तो असी देख लिता हुण जो होया सीगा नवंबर दिसंबर च मार्केट थले गईयां सीगियां, लेकिन असी ऑलमोस्ट रिकवर कर चुके हैं, वह भी सिर्फ 10-15 दिन के अंदर अंदर। सो बेसिकली TSX 15,000 क्रॉस कर चुके हैं, कल कर गया सिंगा, आज भी ऊपर है। जड़ा नैसडेक है US का वह भी लगभग 700 पॉइंट थले रह गया है, और डाओ भी काफ़ी इंप्रूव कर गया, और अज की जो रिपोर्टा आईया ने बैंक ऑफ अमेरिका दियाँ ते गोल्डमैन सैक दियाँ वह भी पॉजिटिव दिखा रही ने। मतलब वह भी एक ठीक है मिक्स, मैं नहीं कह रहा कि सिर्फ पॉजिटिव न्यूज़ हैगी, नैगेटिव भी हैगियाँ ने। सो मिक्सड न्यूज़ ने। सो असं यह नहीं कह सकते हैं क्योंकि रिसैशन का चांसिस सिंगा या कुछ सिंगा, जिमें लोग कह रहे सेंगे ये तो हूँ मार्केट डिग पी है जी, ये तो तबाही हो जाएगी। कुछ नहीं होया, मार्केट्स वापस आ गया ने।
अपने आप रिकॉर्ड हैगा कि ईयर ओवर ईयर 17 तो लेकर 18 लास्ट क्वार्टर 4% का जंप आना ऑल ओवर कैनेडा एवरेज प्राइसेस के अंदर इज आई वुड से इज ए वेरी सिग्निफिकेंट अचीवमेंट आई वुड से।
अगर मैं प्रैक्टिकल गल करा मार्केट लास्ट 3 वीक तो दिसंबर 4th वीक तो लैके हूं तक बहुत जबरदस्त एक्टिविटी चल रही है, एंड वी कैन सी कि कई घर जो रुके पे थे उसे काफी अच्छा मूवमेंट हो रहा है। देखो कि साडे कोल एक टाइम 100 तो उपर लिस्टिंग होंगी है, तो साढ़े ऑफिस की घंटी किस हिसाब नाल वज रही है, उस हिसाब नाल पील की मार्केट का होंगे। जो घंटियां ज्यादा वज रही तो पील की मार्केट जी तेज है, जो घंटियां घट वज रही है तो पील की मार्केट जी स्लो हैगी है। और इस वीकेंड से यह सिचुएशन सी कि मैं एक्चुअली एक्स्ट्रा 2 स्टाफ बुलाने पे उन्होंने घंटियां अटेंड करने लिए। सो दैट क्लीयरली शोज,
सो तुम इंपलॉयमेंट भी क्रिएट कर दी,
इंपलॉयमेंट भी क्रिएट कर।
ठीक है जी, चलो 2 इंपलॉय भी वध गए जी हम।
ठीक है जी, और हम थोड़ी जी गल करना चाहेंगे जी, अज असी ਜਦੋਂ ਆਦਮੀ ਫਰਜ਼ ਕਰ ਲਓ ਕੋਈ 30 ਲੇਟ 30 ਹੈਗਾ, 40 ਹੈਗਾ, 50 ਹੈਗਾ, ਈਵਨ 60 ਹੈਗਾ, ਇਹ ਉਹ ਟਾਈਮ ਹੁੰਦਾ ਜਦੋਂ ਤੁਸੀਂ ਇਹ ਸਮਝ ਲਓ ਕਿ ਤੁਸੀਂ 35 ਸਾਲ ਤੋਂ ਲੈ ਕੇ 55 ਸਾਲ ਦੀ ਉਮਰ ਤੱਕ ਆਪਣੀ ਰਿਟਾਇਰਮੈਂਟ ਦੀ ਪਲੈਨਿੰਗ ਸ਼ੁਰੂ ਕਰ ਦਿੰਦੇ ਹੋ। ਮੈਂ ਪੰਕਜ ਜੀ ਤੁਹਾਡੇ ਤਿੰਨਾਂ ਤੋਂ ਇੱਕ ਸਵਾਲ ਹੈ ਕਿ ਰਿਟਾਇਰਮੈਂਟ ਵਾਸਤੇ ਕੈਨੇਡਾ ਦੀ ਜੇ ਅਜਿਹਾ ਅੱਜ ਦੀ ਅਸੀਂ ਗੱਲ ਕਰੀਏ, ਕਿੰਨੇ ਕੁ ਪੈਸੇ ਤੁਹਾਡੇ ਹਿਸਾਬ ਨਾਲ ਹੋਣੇ ਚਾਹੀਦੇ, ਜਾਂ ਕੋਈ ਰੀਅਲ ਸਟੇਟ ਐਸੈਟ ਹੋਣੇ ਚਾਹੀਦੇ ਵੀ ਤੁਹਾਡੇ ਕੋਲ ਘਰ ਹੈ, ਕੋਈ ਇਨਵੈਸਟਮੈਂਟ ਪ੍ਰੋਪਰਟੀ ਹੈ? ਮੈਂ ਤਿੰਨਾਂ ਤੋਂ ਸੇਮ ਸਵਾਲ ਪੁੱਛਾਂਗਾ। ਪੰਕਜ ਜੀ ਸਟਾਰਟਿੰਗ ਵਿਦ ਯੂ।
ਦੇਖੋ ਯੁਧਵੀਰ ਜੀ, ਡਾਇਵਰਸੀਫਿਕੇਸ਼ਨ ਬਹੁਤ ਜ਼ਰੂਰੀ ਹੈ, ਘਰ ਵੀ ਚਾਹੀਦਾ। ਬੇਸਿਕਲੀ ਅਗਰ ਤੁਸੀਂ ਰਿਟਾਇਰ ਹੋਣਾ ਚਾਹ ਰਹੇ ਹੋ ਔਰ ਅੱਛੀ ਤਰ੍ਹਾਂ ਰਹਿਣਾ ਚਾਹ ਰਹੇ ਹੋ ਤਾਂ ਤੁਹਾਡੇ ਕੋਲ ਕੈਸ਼ ਵੀ ਹੋਣਾ ਚਾਹੀਦਾ ਅਤੇ ਘਰ ਪੇਡ ਹੋਣਾ ਚਾਹੀਦਾ। ਬੇਸਿਕਲੀ ਅਗਰ ਐਂਡ 'ਚ ਤੁਸੀਂ ਰਿਟਾਇਰ, ਜਿਸਲੇ ਤੁਹਾਡੀ ਰਿਟਾਇਰਮੈਂਟ ਆਈ ਹੈ 65 'ਤੇ ਰਿਟਾਇਰ ਹੋ ਰਹੇ ਹੋ, ਉਸ ਵੇਲੇ ਤੱਕ ਘਰ ਪੇਡ ਹੋਇਆ ਹੋਣਾ ਚਾਹੀਦਾ, ਕੈਸ਼ ਪਿਆ ਹੋਣਾ ਚਾਹੀਦਾ। ਅਗਰ ਤੁਸੀਂ ਇੱਕ ਦੋ ਮਕਾਨ ਬਣਾ ਰੱਖੇ ਨੇ ਤਾਂ ਉਹ ਤਾਂ ਹੋਰ ਵੀ ਵਧੀਆ ਇਨਵੈਸਟਮੈਂਟ ਵਾਸਤੇ, ਕਿਉਂਕਿ ਉਹਦੇ 'ਚ ਕੀ ਹੋਵੇਗਾ ਕਿ ਤੁਹਾਡੀ ਮੰਥਲੀ ਇਨਕਮ, ਜਿਹੜਾ ਰੈਂਟਲ ਆ ਰਿਹਾ ਉਹਦੇ ਤੋਂ, ਉਹ ਤੁਹਾਡੇ ਵਾਸਤੇ ਇੱਕ ਮੰਥਲੀ ਇਨਕਮ ਵੀ ਪ੍ਰੋਡਿਊਸ ਕਰ ਰਿਹਾ। ਬਟ ਇਹਦੇ ਨਾਲ ਨਾਲ ਮੈਂ ਇਹ ਵੀ ਕਹਾਂਗਾ ਕਿ ਕੈਸ਼ ਜੋੜਨਾ ਬਹੁਤ ਜ਼ਰੂਰੀ ਹੈ। ਔਰ ਨੋਰਮਲੀ ਮੈਂ, ਮੇਰੇ ਨਾਲ ਜਿੰਨੀਆਂ ਵੀ ਲੋਕ ਬੈਠਦੇ ਨੇ, ਅਸੀਂ ਪਲੈਨਿੰਗ ਕਰਦੇ ਹਾਂ, ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਤੁਹਾਡੇ ਕੋਲ ਮਿਲੀਅਨ ਅਬਵ, ਉਸ ਤੋਂ ਜ਼ਿਆਦਾ ਮਤਲਬ ਕੈਸ਼ ਤੁਹਾਡੇ ਕੋਲ ਜੁੜਿਆ ਹੋਣਾ ਚਾਹੀਦਾ। ਉਸ ਤੋਂ ਉੱਪਰ ਜਿੰਨਾ ਜਿੰਨਾ ਕਰ ਸਕਦੇ ਹੋ ਉਨਾ ਕਰਨਾ ਚਾਹੀਦਾ। ਅਗਰ ਕੰਫਰਟੇਬਲ ਰਹਿਣਾ ਚਾਹ ਰਹੇ ਹੋ ਤਾਂ ਐਟਲੀਸਟ 65 ਤੇ ਤੁਹਾਡੇ ਕੋਲ $2-2.5 million ਜੁੜਿਆ ਹੋਣਾ ਚਾਹੀਦਾ, ਔਰ ਮਕਾਨ ਪੇ ਹੋ ਚੁੱਕਿਆ ਹੋਣਾ ਚਾਹੀਦਾ। ਇਹ ਨਹੀਂ ਹੋਵੇ ਕਿ ਮਕਾਨ ਪੇ ਨਹੀਂ ਹੋਇਆ, ਤੁਹਾਡੇ ਕੋਲ ਮਿਲੀਅਨ ਜੁੜਿਆ ਹੋਇਆ, ਮਕਾਨ ਪੇ ਹੋ ਚੁੱਕਿਆ ਹੋਣਾ ਚਾਹੀਦਾ। ਅਗਰ ਤੁਹਾਡੇ ਕੋਲ ਪ੍ਰੋਪਰਟੀਆਂ ਨੇ ਤਾਂ ਉਹ ਗੱਲ ਅਲੱਗ ਹੈ, ਫਿਰ ਅਸੀਂ ਉਸ 2 million ਨੂੰ ਥੋੜ੍ਹਾ ਜਿਹਾ ਘਟਾ ਸਕਦੇ ਹਾਂ ਕਿਉਂਕਿ ਉੱਧਰੋਂ ਰੈਂਟ ਆ ਰਿਹਾ ਹੁੰਦਾ। ਸੋ ਬੇਸਿਕਲੀ ਇਹ ਸਾਰੀ ਪਲੈਨਿੰਗ ਤੁਹਾਨੂੰ ਜਲਦੀ ਤੋਂ ਜਲਦੀ ਕਰਨੀ ਚਾਹੀਦੀ ਹੈ।
ਅੱਜ ਦੇ ਕੈਨੇਡਾ ਦੇ ਹਿਸਾਬ ਦੇ ਨਾਲ ਪੰਕਜ ਜੀ ਕਹਿ ਰਹੇ ਨੇ ਕਿ $2 million ਤੁਹਾਡੇ ਕੋਲ ਹੋਵੇ ਰਿਟਾਇਰਮੈਂਟ ਵਾਸਤੇ, ਔਰ ਨਾਲ ਘਰ ਜਿਹੜਾ ਤੁਹਾਡਾ ਉਹ ਪੇਡ ਹੋਵੇ, ਇਹ ਐਵਰੇਜ ਆ। ਬਾਕੀ ਤੁਸੀਂ ਜਾ ਕੇ ਫਾਈਨੈਂਸ਼ੀਅਲ ਪਲੈਨਿੰਗ ਜਿਹੜੀ ਆ ਡਿਟੇਲ ਦੇ ਵਿੱਚ ਪੰਕਜ ਮੋਂਗਾ ਜੀ ਦੇ ਨਾਲ ਸਮਝ ਸਕਦੇ ਹੋ, ਤੁਹਾਡੀਆਂ ਫੈਮਿਲੀ ਸਾਈਜ਼ ਕਿੰਨਾ ਹੈਗਾ, ਕੀ ਤੁਹਾਡੇ ਦੇ ਐਸੈਟਸ ਨੇ, ਲਾਇਬਿਲਿਟੀਜ਼ ਨੇ ਸਮਝ ਸਕਦੇ ਹੋ। ਪੀਕੇ ਜੀ ਤੁਹਾਡੇ ਕੀ ਵਿਚਾਰ ਨੇ, 65 ਸਾਲ ਦੇ ਬੰਦੇ ਨੇ ਰਿਟਾਇਰ ਹੋਣਾ,
ਉਹਦੇ ਵਾਸਤੇ ਪੈਸਾ ਕਿਸ ਤਰ੍ਹਾਂ ਜੁੜੇਗਾ? ਉਹਦਾ ਮੈਂ ਤਰੀਕਾ ਥੋੜ੍ਹਾ ਦੱਸ ਦੇਣਾ, ਜੋ ਮੈਂ ਆਪਣੇ ਉੱਤੇ ਅਮਲ ਕੀਤਾ ਸੀਗਾ, ਜੋ ਮੈਂ ਬਾਰ ਬਾਰ ਕਹਿੰਦਾ ਹੁੰਦਾ, ਤੁਸੀਂ ਕੁਛ ਨਹੀਂ ਕਰਨਾ, ਤੁਸੀਂ ਸਿਰਫ ਆਪਣੀ ਇਨਕਮ ਦਾ 10% ਸਾਈਡ 'ਚ ਰੱਖ ਲੈਣਾ, ਔਰ ਉਹਦੇ ਵਾਸਤੇ ਡਾਇਵਰਸੀਫਾਈਡ ਇਨਵੈਸਟਮੈਂਟ ਵਾਸਤੇ ਜਾਂ ਤਾਂ ਪੰਕਜ ਜੀ ਨੂੰ ਮਿਲੋ, ਔਰ ਕੁਛ ਸਾਨੂੰ ਮਿਲੋ, ਰਮਨ ਜੀ ਨੂੰ, ਪੀਕੇ ਨੂੰ ਮਿਲੋ, ਕੁਛ ਪ੍ਰੋਪਰਟੀਜ਼ ਆਏ, ਕੁਛ ਫਾਈਨੈਂਸ਼ੀਅਲ ਦਾ ਇਹ ਤਰ੍ਹਾਂ ਤੁਹਾਨੂੰ ਪਲੈਨਿੰਗ ਕਰਨਗੇ। ਟੂਡੇ ਯੂ ਵਰਕ ਫਾਰ ਮਨੀ, ਟੁਮਾਰੋ ਯੂਰ ਮਨੀ ਵਿਲ ਵਰਕ ਫਾਰ ਯੂ। ਸਿੰਪਲ ਜਿਹਾ ਲੋਜਿਕ ਹੈ, ਸਿੰਪਲ ਹੈਗਾ। 30 years, 35 years ਦੀ ਏਜ ਦੇ ਅੰਦਰ ਯੂ ਡੋਂਟ ਹੈਵ ਟੂ ਡੂ ਐਨੀਥਿੰਗ, ਜਸਟ ਸਟਾਰਟ ਸੇਵਿੰਗ 10% ਆਫ ਯੂਰ ਇਨਕਮ ਟੂ ਪੈਂਪਰ ਯੂਰ ਸੈਲਫ ਐਟ ਦਾ ਏਜ ਆਫ ਰਿਟਾਇਰਮੈਂਟ, ਔਰ ਉਸ ਮਨੀ ਨੂੰ ਡਾਇਵਰਸੀਫਾਈ ਕਰ ਦਿਓ। ਪੰਕਜ ਜੀ ਕੋਲ ਮਿਲ ਲਓ, ਸਾਨੂੰ ਮਿਲ ਲਓ, ਰੀਅਲ ਸਟੇਟ ਪਾ ਦਿਓ, ਐਂਡ ਦੈਨ ਮਨੀ ਵਿਲ ਸਟਾਰਟ ਵਰਕਿੰਗ ਫਾਰ ਯੂ ਵੈਨ ਯੂ ਨੀਡ ਇਟ।
ਯੁਧਵੀਰ ਜੀ, ਰਮਨ ਜੀ ਆਪਦੀ ਸਟੇਟਮੈਂਟ ਦੇਣਾ ਚਾਹ ਰਹੇ ਨੇ, ਮੈਂ ਵਿੱਚ ਲਾਈਨ ਬੋਲਣਾ ਚਾਹ ਰਿਹਾ, ਕਿਉਂਕਿ ਪੀਕੇ ਜੀ ਨੇ 10% ਕਿਹਾ, ਲੇਕਿਨ ਮੇਰੇ ਹਿਸਾਬ ਨਾਲ ਹੋਰ ਜ਼ਿਆਦਾ ਜੁੜਨਾ ਚਾਹੀਦਾ 10%, ਕਿਉਂਕਿ ਦੇਖੋ ਹੁੰਦਾ ਕੀ ਹੈ, ਤੁਸੀਂ 40 ਅਕਲ 40 ਤੋਂ 40 ਤੱਕ ਹੀ ਆਉਂਦੀ ਹੈ ਬੰਦੇ ਨੂੰ, 35 ਤੋਂ 40 ਦੇ ਵਿੱਚ ਆਉਂਦੀ, ਉਸ ਤੋਂ ਪਹਿਲਾਂ ਕਦੇ ਵੀ ਉਹ ਜੋੜਦਾ ਨਹੀਂ ਹੈ, ਕਿਉਂਕਿ ਉਸ ਤੋਂ ਪਹਿਲਾਂ ਉਹ ਉਡਾ ਰਿਹਾ ਹੁੰਦਾ। ਸੋ 35 ਤੋਂ ਲੈ ਕੇ 65 ਤੱਕ 30 ਸਾਲ ਨੇ, ਠੀਕ ਹੈ ਜੀ, 30 ਸਾਲ ਤੁਸੀਂ ਜੋੜਨਾ, ਉਸ ਤੋਂ ਬਾਅਦ ਮੈਂ ਕਹਿ ਰਿਹਾ ਕਿ ਅੱਜ ਤਾਂ ਲਾਈਫ ਐਵੇਂ ਵੱਧ ਗਈ ਹੈ, 90 ਸਾਲ ਦਾ ਤਾਂ ਬੰਦਾ ਐਵੇਂ ਹੀ ਦਿਖ ਜਾਂਦਾ। 65 ਤੋਂ ਲੈ ਕੇ 90 ਕਿੰਨੇ ਸਾਲ ਹੋ ਗਏ ਸਰ? ਫਿਰ ਤੋਂ 25 ਸਾਲ, 35 ਸਾਲ ਜੋੜਨ ਵਾਸਤੇ ਅਤੇ 25 ਸਾਲ ਖਾਣ ਵਾਸਤੇ। 35 ਸਾਲ ਅਗਰ ਤੁਸੀਂ ਜੋੜੋ, ਉਹ 10% ਜੋੜੋਗੇ, 25 ਸਾਲ ਬਹਿ ਕੇ ਖਾਓਗੇ ਕਿਵੇਂ?
ਸਰ ਜੀ, ਮੈਂ ਇਹਦਾ ਇੱਕ ਡਾਟਾ ਦੇਣਾ ਛੋਟਾ ਜਿਹਾ। ਪੰਕਜ ਜੀ, ਮੈਂ ਡਾਟਾ ਬਣਾਇਆ ਹੋਇਆ, ਇਹਨੂੰ ਮੈਂ ਬਣਾਇਆ ਹੈ 16-year ਪੈਕੇਜ। ਵਾਟ ਇਜ 16-year ਪੈਕੇਜ? ਅਗਰ ਮੇਰੇ 4 ਫਾਰਮੂਲੇ ਹੁੰਦੇ ਨੇ, ਚੌਥਾ ਜਿਹੜਾ ਉਹਦਾ ਫਾਰਮੂਲਾ ਹੈ, ਅਗਰ ਤੁਸੀਂ ਸਟਾਰਟ ਕਰਦੇ ਹੋ 10%, ਡੋਂਟ ਟੱਚ ਇਟ, ਫੋਰਗੇਟ ਇਟ। ਫੋਰਗੇਟ ਦਾ ਮਤਲਬ ਹੁੰਦਾ ਹੋਲਡਿੰਗ ਕਪੈਸਿਟੀ। 16 ਸਾਲ ਦਾ ਪੈਕੇਜ ਹੈ ਬੰਦਾ ਸਰ, ਕਿ ਅਗਰ ਤੁਸੀਂ ਅੱਜ 4 ਲੱਖ ਦੀ ਪ੍ਰੋਪਰਟੀ ਉੱਤੇ 20% ਡਾਊਨ ਪੇਮੈਂਟ ਕੀਤੀ ਹੈ, ਜੋੜ ਕੇ $80,000 ਇਨਵੈਸਟਮੈਂਟ ਪ੍ਰੋਪਰਟੀ ਉੱਤੇ, ਐਂਡ ਯੂ ਡੋਂਟ ਟੱਚ ਦੈਟ ਮਨੀ, ਯੂ ਵਿਲ ਬੀ ਸਰਪ੍ਰਾਈਜ਼ਡ। 25 ਸਾਲ ਦੀ ਅਮੋਰਟਾਈਜੇਸ਼ਨ ਤੁਸੀਂ 16 ਸਾਲ ਵਿੱਚ ਖਤਮ ਕਰ ਦਿੰਦੇ ਹੋ ਔਨ ਐਨ ਐਵਰੇਜ, ਕਿਉਂਕਿ ਜਿਹੜਾ ਐਕਸਟਰਾ ਮਨੀ ਆਉਂਦਾ ਅਗਲੇ ਸਾਲ ਤੋਂ, ਕੈਸ਼ ਫਲੋ ਪੋਜ਼ਿਟਿਵ ਦੈਟ ਯੂ ਕੀਪ ਔਨ ਪੇਇੰਗ ਟੂ ਦਾ ਬੈਂਕ, ਅਤੇ ਤੁਹਾਡੀ ਅਮੋਰਟਾਈਜੇਸ਼ਨ 16 ਸਾਲ ਵਿੱਚ ਜ਼ੀਰੋ ਹੋ ਜਾਂਦੀ ਹੈ। ਐਂਡ ਇਫ ਆਈ ਟੇਕ 5.2% ਜੰਕ ਕੰਪਾਊਂਡਿੰਗ, ਤੇ ਸਰ 4 ਲੱਖ ਦੇ ਜਿਹੜਾ ਇਨਵੈਸਟਮੈਂਟ ਹੈਗੀ, ਉਹ 16 ਸਾਲ ਵਿੱਚ 1 million ਬਣ ਜਾਂਦੀ ਹੈ।
ਸਰ ਤੁਸੀਂ
ਹੋਲਡ ਔਨ, ਲੈਟ ਮੀ ਫਿਨਿਸ਼, ਸੋਰੀ, ਤੇ ਉਹ 1 million ਦੀ ਬਣ ਜਾਂਦੀ ਹੈ, ਤੇ ਯਾਨੀ ਕਿ ਤੁਸੀਂ ਅੱਜ ਅਗਰ 80,000 ਪਲੱਸ 20,000 ਕਲੋਜ਼ਿੰਗ ਕੋਸਟ, ਤੁਹਾਡਾ $1 lakh 1 million ਬਣ ਜਾਂਦਾ ਹੈ ਵੈਨ ਯੂ ਆਰ ਓਨਲੀ 51। ਅਜੇ ਤਾਂ ਉਹਦੇ ਬਾਅਦ ਇੱਕ ਸਾਈਕਲ ਹੋਰ ਆਉਣਾ 16 ਸਾਲ ਦਾ, ਤੇ ਸਰ ਯੂ ਵਿਲ ਡਾਈ ਰਿਚ, ਆਈ ਪ੍ਰੋਮਿਸ, ਵਿਦ 10% ਡਾਊਨ ਪੇਮੈਂਟ, ਐਂਡ ਇਫ ਯੂ ਪਲੇ ਵਿਦ ਦੈਟ ਐਂਡ ਡੋਂਟ ਟੱਚ ਦੈਟ ਮਨੀ ਐਟ ਦ ਏਜ ਆਫ 30-35 ਹੈਗਾ, ਐਟ ਦ ਏਜ ਆਫ 50 ਨਹੀਂ ਹੈਗਾ ਸਰ।
ਠੀਕ ਹੈ ਜੀ ਸਰ ਪੀਕੇ ਜੀ ਤੁਸੀਂ ਹੁਣ ਮਕਾਨ ਲਿਆ
ਸੋਰੀ
ਮੈਂ ਤਾਂ 10% ਸੈਲਰੀ ਦੀ ਗੱਲ ਕਰ ਰਿਹਾ ਸੀ ਜੋੜਨ ਦੀ ਜਾਂ ਇਨਕਮ ਦੀ ਤੁਸੀਂ ਮਕਾਨ ਲਿਆ ਕੇ ਕਰੋਗੇ ਤਾਂ ਫਿਰ ਤਾਂ ਹੋ ਹੀ ਜਾਏਗਾ
ਸੇਵਿੰਗ ਤੁਸੀਂ ਲਗਾਓਗੇ ਨਾ ਸਰ ਸੇਵਿੰਗ ਨੂੰ ਘਰ ਤੇ ਰੱਖੋਗੇ ਨੀ ਨਾ ਐਟਲੀਸਟ ਤੁਹਾਡੀ ਜਿਹੜੀ ਸੇਵਿੰਗ ਹੋ ਰਹੀ ਤੁਸੀਂ ਉਹਨੂੰ ਇਨਵੈਸਟ ਵੀ ਤਾਂ ਕਰਨਾ ਨਾ ਮੈਂ ਉਹ ਤਾਂ ਕਿਹਾ ਜਾਂ ਤੁਸੀਂ ਉਹਨੂੰ ਫਾਈਨੈਂਸ਼ੀਅਲ ਵੱਲ ਇਹਨਾਂ ਕੋਲ ਜਾ ਕੇ ਇਨਵੈਸਟ ਕਰੋ ਜਾਂ ਰੀਅਲ ਸਟੇਟ ਵੱਲ ਇਨਵੈਸਟ ਜਾ ਕੇ ਕਰੋ
ਮੈਂ ਤਾਂ ਸੋਚ ਰਿਹਾ ਸੀ ਸਰ ਕੋਈ 5000 ਕਮਾਉਂਦਾ ਪਿਆ 10% ਕਿੰਨਾ ਬਣਿਆ ਸਰ $500
$6000 ਸਾਲ ਦਾ ਸਰ 6000 ਸਾਲ ਦਾ ਛੋਟਾ ਅਮਾਊਂਟ ਨਹੀਂ ਹੈਗਾ ਔਰ ਇੰਸਟਾਲਮੈਂਟ ਜੀ ਇੱਥੇ ਪ੍ਰਾਪਰਟੀਆਂ ਮਿਲਦੀਆਂ ਨੇ ਉਹਨੇ ਸਾਰਾ ਸੈਮੀਨਾਰ ਸੀਗਾ
ਜੀ ਬਿਲਕੁਲ
100 ਬੰਦਿਆਂ ਨੇ ਆਉਣਾ ਸੀਗਾ ਕਿੰਨੇ ਬੰਦੇ ਆਏ ਸਰ 300
ਦੇ ਕਰੀਬ ਸੀ
ਔਰ ਸਾਡੇ ਕੋਲ ਬਿਠਾਉਣ ਦੀ ਜਗ੍ਹਾ ਨਹੀਂ ਸੀ ਔਰ ਕਿੱਥੇ ਲੋਕੀ ਖੜੇ ਹੋ ਕੇ ਕਹਿ ਰਹੇ ਸੀ ਕਿ ਸਪੀਕਰ ਜੀ ਮੈਂ ਆਜ ਸੇ 10 ਸਾਲ ਪਹਿਲੇ ਆਪ ਸੇ ਹੱਥ ਮਿਲਾਇਆ ਥਾ ਛੋਟੀ ਸੀ ਇਨਕਮ ਥੀ $60,000 ਆਜ ਮੇਰੇ ਪਾਸ 4 ਪ੍ਰਾਪਰਟੀਆਂ
ਹੈ ਜੀ ਬਿਲਕੁਲ
ਠੀਕ ਹੈ ਨਾ ਤੁਹਾਨੂੰ ਸਾਹਮਣੇ ਸੀਗਾ ਜਿਹੜੇ ਲੋਕ ਆਏ ਸੀਗੇ ਬਿਕੋਜ਼ ਯੂ ਹੈਵ ਟੂ ਬੀ ਡਿਸਿਪਲਿਨਡ ਸੇਵਿੰਗ ਯੈਸ ਬਟ ਰਿਟਾਇਰਮੈਂਟ ਵਾਸਤੇ ਤੁਸੀਂ ਪੁੱਛਿਆ ਮੇਰਾ ਆਪਣਾ ਤਰੀਕਾ ਗੱਲ ਕਰਨ ਦਾ ਮੇਰਾ ਆਪਣਾ ਤਰੀਕਾ ਹੈਗਾ ਤੁਸੀਂ ਅੱਜ ਆਪਣਾ ਪੇਟ ਕਾਟੋਗੇ ਤਾਂ ਕੱਲ੍ਹ ਉਹੀ ਪੈਸਾ ਤੁਹਾਡਾ ਪੇਟ ਭਰੇਗਾ
ਸਰ ਉਹ ਪੇਟ ਕੱਟਣ ਵਾਸਤੇ ਥੋੜਾ ਜਿਹਾ ਜ਼ਿਆਦਾ ਚਾਹੀਦਾ ਤੁਹਾਡੀ ਵਾਰੀ
ਯੁਧਵੀਰ ਜੀ ਮੈਂ ਪਹਿਲੇ
ਤਾਂ ਜੀ ਰਮਨ ਜੀ
ਮੈਂ ਪਹਿਲੇ ਤਾਂ ਐਕਚੁਅਲੀ ਤਿੰਨੋਂ ਭਰਾਵਾਂ ਕੋਲ ਇਜਾਜ਼ਤ ਇੱਕ ਲੈਣਾ ਚਾਹੁੰਦਾ ਕਿ ਮੈਂ ਐਕਚੁਅਲੀ ਤਿੰਨੋਂ ਤੋਂ ਦੋਨੋਂ ਤੋਂ ਇਨਾ ਤੋਂ ਮੇਰੇ ਦੋਨੋਂ ਵੱਡੇ ਵੀਰ ਹੈਗੇ ਐਂਡ ਆਈ ਹੈਵ ਅ ਹਾਈ ਰਿਸਪੈਕਟ ਐਂਡ ਰਿਗਾਰਡ ਔਰ ਮੈਂ ਇਹਨਾਂ ਤੋਂ ਇਜਾਜ਼ਤ ਲੈਣਾ ਚਾਹੁੰਦਾ ਕਿ ਮੈਂ ਕੁਝ ਚੀਜ਼ ਇੱਦਾਂ ਦੀ ਮਤਲਬ ਐਗਰੈਸਿਵਲੀ ਗੱਲ ਕਰਨ ਲੱਗਾ ਉਸ ਚੀਜ਼ ਦੇ ਉੱਤੇ ਡੋਨਟ ਟੇਕ ਮੀ ਰੋਂਗ ਇਟ ਇਜ਼ ਜਸਟ ਮਾਈ ਪਰਸਨਲ ਓਪੀਨੀਅਨ ਯੁਧਵੀਰ ਜੀ ਮੈਂ ਪਹਿਲੇ ਤੁਹਾਡੇ ਕੋਲ ਇੱਕ ਕੁਐਸਚਨ ਪੁੱਛਣਾ ਚਾਹੁੰਦਾ ਤੁਸੀਂ ਐਕਚੁਅਲ 'ਚ ਆਪਣੀ ਲਾਈਫ 'ਚ ਰਿਟਾਇਰ ਹੋਣਾ ਚਾਹੁੰਦੇ ਹੋ
ਨਹੀਂ ਮੈਂ ਤਾਂ ਨਹੀਂ ਹੋਣਾ ਚਾਹੁੰਦਾ ਸਰ
ਮੈਂ ਵੀ ਨਹੀਂ ਹੋਣਾ ਚਾਹੁੰਦਾ ਜੀ ਔਰ ਮੈਂ ਸਾਰਿਆਂ ਨੂੰ ਇਹੀ ਗੁਜ਼ਾਰਿਸ਼ ਕਰਾਂਗਾ ਜੀ ਕਿ ਤੁਸੀਂ ਪਲੀਜ਼ ਰਿਟਾਇਰਮੈਂਟ ਦੀ ਲਾਈਫ ਦੇ ਵਿੱਚ ਸੋਚੋ ਹੀ ਨਾ ਤੁਸੀਂ ਜਦੋਂ ਮਰੋ ਨਾ ਤੇ ਤੁਹਾਡੇ ਕੋਲੋਂ ਘੱਟੋ ਘੱਟ $100 million ਹੋਣਾ ਚਾਹੀਦਾ ਜਿਹਦੇ ਵਿੱਚੋਂ ਕਿ ਤੁਸੀਂ $80 million ਅੱਛੀ ਚੈਰਿਟੀਜ਼ ਨੂੰ ਅੱਛੀ ਜਗ੍ਹਾਵਾਂ ਤੇ ਡੋਨੇਟ ਕਰਕੇ ਜਾਓ ਕਮਿਊਨਿਟੀ ਦੇ ਵਿੱਚ ਕੰਟਰੀਬਿਊਟ ਕਰਕੇ ਜਾਓ ਇਸ ਚੀਜ਼ ਦਾ ਯੁਧਵੀਰ ਜੀ ਕੀ ਕ੍ਰਾਈਟੀਰੀਆ ਹੈ ਕਿ 65 ਤੋਂ ਬਾਅਦ ਮੈਂ ਕੰਮ ਨਹੀਂ ਕਰਨਾ ਮੈਂ 70 ਤੋਂ ਬਾਅਦ ਕੰਮ ਨਹੀਂ ਕਰਨਾ ਮੈਂ 80 ਤੋਂ ਬਾਅਦ ਕੰਮ ਨਹੀਂ ਕਰਨਾ ਮੈਂ ਚਾਹੁੰਦਾ ਮੈਂ 200 ਸਾਲ ਜੀਵਾਂ ਤੇ ਮੈਂ 200 ਦੇ ਵਿੱਚੋਂ 400 ਸਾਲ ਕੰਮ ਕਰਾਂ ਕਿ ਮੈਂ ਅਗਰ ਕੋਈ ਬੰਦਾ 8 ਘੰਟੇ ਕੰਮ ਕਰਦਾ ਮੈਂ 16 ਘੰਟੇ ਕੰਮ ਕਰਾਂ ਔਰ ਮੈਂ ਕੰਮ ਕਰਾਂ ਕਮਿਊਨਿਟੀ ਵਾਸਤੇ ਮੈਂ ਕੰਮ ਕਰਾਂ ਜਿਹੜਾ ਦੂਜੀ ਸੋਸਾਇਟੀ ਵਾਸਤੇ ਅਸੀਂ ਸਾਰਿਆਂ ਨੂੰ ਇਹ ਇਨਕਰੇਜ ਕਰੀਏ ਕਿ ਪਲੀਜ਼ ਜਦੋਂ ਵੀ ਤੁਸੀਂ ਹੁਣ ਦੇਖੋ ਅਸੀਂ ਗੱਲ ਕਰਦੇ ਹਾਂ ਮੈਂ ਸੇਵਿੰਗ ਦੇ ਬਿਲਕੁਲ ਹੱਕ 'ਚ ਨਹੀਂ ਹਾਂ ਪੀਕੇ ਜੀ ਕਹਿੰਦੇ 10% ਸੇਵਿੰਗ ਕਰਨੀ ਚਾਹੀਦੀ ਹੈ ਪੰਕਜ ਜੀ ਕਹਿੰਦੇ 20% ਕਰਨੀ ਚਾਹੀਦੀ ਹੈ ਬਿਲਕੁਲ ਨਹੀਂ ਸੇਵਿੰਗ ਕਰਨੀ ਚਾਹੀਦੀ ਤੁਸੀਂ ਉਸ ਪੈਸੇ ਨੂੰ ਅੱਜ ਹੀ ਕਮਾਉਣ 'ਤੇ ਲਾਓ ਮੇਕ ਯੂਅਰ ਮਨੀ ਵਰਕ ਇੰਪਲੋਇਮੈਂਟ ਜਨਰੇਟ ਕਰੋ ਜਿਹੜਾ ਯੰਗ ਜਨਰੇਸ਼ਨ ਹੈਗੀ ਹੈ ਉਹਨਾਂ ਨੂੰ ਤੁਸੀਂ ਅੱਛੀ ਸਿੱਖਿਆ ਦਿਓ ਜਿਹੜਾ ਤੁਸੀਂ ਆਪਣੇ ਤੋਂ ਐਕਸਟਰਾ ਪੈਸਾ ਕਮਾਉਂਦੇ ਹੋ ਉਹਨੂੰ ਕਿਸੇ ਹੋਰ ਚੰਗੇ ਕੰਮ ਵਾਸਤੇ ਲਾਓ ਜਿਹੜੇ ਬੰਦੇ ਪ੍ਰਿਵਿਲੇਜ ਨਹੀਂ ਹੈਗੇ ਜਿਹਨਾਂ ਨੂੰ ਨੇਚਰ ਨੇ ਇਹ ਐਬਿਲਿਟੀ ਨਹੀਂ ਦਿੱਤੀ ਉਹਨਾਂ ਨੂੰ ਹੋਰ ਅੱਗੇ ਗਰੋ ਕਰੋ ਅਸੀਂ ਦੇਖੋ ਅਗਰ ਆਪਣੀ ਲਾਈਫ ਦੇ ਵਿੱਚ 2 ਬੰਦਿਆਂ ਨੂੰ ਵੀ ਬੈਟਰ ਗਰੋ ਕਰ ਗਏ ਨਾ ਜੀ ਤਾਂ ਮੇਰੇ ਖਿਆਲ ਸਾਡੀ ਲਾਈਫ ਦਾ ਮਕਸਦ ਪੂਰਾ ਹੈ ਪਰ ਮੇਰੀ ਲਾਈਫ ਦਾ ਯੁਧਵੀਰ ਜੀ ਮਕਸਦ ਇਹ ਹੈ ਕਿ ਮੈਂ 1000 ਬੱਚਿਆਂ ਨੂੰ ਜਿਹੜਾ ਹੈਗਾ ਅੱਛੀ ਡਾਇਰੈਕਸ਼ਨ ਦੇ ਵਿੱਚ ਪਾਉਣਾ ਚਾਹੁੰਦਾ ਉਹਨਾਂ ਲਈ ਇੰਪਲੋਇਮੈਂਟ ਜਨਰੇਟ ਕਰਨਾ ਚਾਹੁੰਦਾ ਉਹਨਾਂ ਨੂੰ ਭੀਖ ਨਹੀਂ ਦੇਣਾ ਚਾਹੁੰਦਾ ਆਈ ਵਾਂਟ ਦੈਮ ਟੂ ਬੀ ਫਾਈਟਰ ਔਰ ਮੈਂ 200 ਸਾਲ ਕੰਮ ਕਰਨਾ ਚਾਹੁੰਦਾ ਜੀ ਔਰ ਘੱਟੋ ਘੱਟ ਵੀ $500 million ਦੇ ਨਾਲ ਮਰਨਾ ਚਾਹੁੰਦਾ
ਥੈਂਕ ਯੂ ਯੁਧਵੀਰ ਜੀ ਮੈਂ ਖੜੇ ਹੋ ਕੇ ਤਾਲੀਆਂ ਵਜਾਉਣਾ ਚਾਹ ਰਿਹਾ ਮੈਂ ਇਸ ਵੇਲੇ ਤਾਲੀਆਂ ਵਜਾਉਣਾ ਚਾਹ ਰਿਹਾ
ਵੈਰੀ ਵੈਲ ਸੈਡ ਲੇਕਿਨ ਮੈਂ ਕਹਿਣਾ ਚਾਹੁੰਦਾ ਕਿ ਯੋਰ 10% ਜਿਹੜੀ ਸੇਵਿੰਗ ਹੈ ਨਾ ਦੈਟ ਇਜ਼ ਨਾਟ ਫਾਰ ਦਾ ਬੈਂਕ ਦੈਟ ਇਜ਼ ਫਾਰ ਯੂ ਟੂ ਇਨਵੈਸਟ
ਸਰ
ਨਾਟ ਟੂ ਕੀਪ ਇਟ ਇਨ ਹੋਮ ਟੂ ਸਟਾਰਟ ਦੇਖੋ ਇੱਕ
ਮੈਂ ਪੀਕੇ ਜੀ ਪਹਿਲੇ ਪਰਮਿਸ਼ਨ ਲਈ ਇਹਨਾਂ ਦੋਨੋਂ ਕੋਲੋਂ
ਪਹਿਲੇ ਪਰਮਿਸ਼ਨ
ਲਈ ਇਹਨਾਂ ਬਹੁਤ ਚੰਗਾ ਯੁਧਵੀਰ ਜੀ ਬਹੁਤ ਨਾਈਸਲੀ ਸੈਡ ਹੈਗਾ ਲੇਕਿਨ ਮੈਂ ਜਿਹੜੀ ਸੇਵਿੰਗ 10% ਕਹਿ ਰਿਹਾ ਸੀਗਾ ਦੈਟ ਇਜ਼ ਟੂ ਬੀ ਇਨਵੈਸਟਿਡ ਯਾਰ ਨਹੀਂ ਰੱਖਣੀ ਉਹ
ਐਕਚੁਅਲੀ
ਉਹ ਮਲਟੀਪਲਾਈ ਕਰਨਾ
ਠੀਕ ਹੈ ਜੀ
ਇਨਵੈਸਟ ਕਰਨਾ ਹੈ
ਠੀਕ ਹੈ ਜੀ ਸੌਰੀ ਮੈਂ ਇੱਕ ਰੋਂਗ ਕੁਐਸਚਨ ਪੁੱਛ ਰਿਹਾ ਪਰ ਤੁਹਾਡੇ ਕੋਲ ਏਜ ਪੁੱਛ ਸਕਦਾ ਮੈਂ ਤੁਹਾਡੀ ਕਿੰਨੀ ਏਜ ਹੈ
66
ਜੀ ਤੁਸੀਂ ਰਿਟਾਇਰ ਹੋਣ ਦੀ ਸੋਚ ਰਹੇ ਹੋ
ਸਵਾਲ ਹੀ ਨਹੀਂ ਉੱਠਦਾ
ਤੁਸੀਂ ਥੋੜਾ ਜਿਹਾ ਸੋਚ ਰਹੇ ਸੀ
ਆਈ ਵਾਸ ਆਲਮੋਸਟ ਰਿਟਾਇਰਡ ਔਰ ਮੇਰੇ ਬੇਟੇ ਨੇ ਟੇਕ ਓਵਰ ਕਰ ਲਿਆ ਸੀਗਾ ਪਰ ਰਮਨ ਮੈਨੂੰ
ਯੁਧਵੀਰ ਜੀ ਅੱਜ ਤੁਸੀਂ ਨਾ ਇੱਕ ਤੁਹਾਨੂੰ ਯਾਦ ਹੈ ਤੁਸੀਂ ਤੇ ਮੈਂ ਇੱਕ ਦਿਨ ਇਕੱਠੇ ਨਾ ਲੰਚ ਜਾਂ ਡਿਨਰ ਤੇ ਬੈਠੇ ਸੀਗੇ ਔਰ ਇੱਕ ਤੁਸੀਂ ਮੇਰੇ ਨਾਲ ਕੁਝ ਚੀਜ਼ਾਂ ਸ਼ੇਅਰ ਕੀਤੀਆਂ ਸੀਗੀਆਂ ਮੇਰਾ ਉਸ ਦਿਨ ਕੀ ਓਪੀਨੀਅਨ ਸੀਗਾ ਤੁਹਾਡੇ ਨਾਲ
ਸਰ ਬਿਲਕੁਲ ਜੋ ਤੁਸੀਂ ਅੱਜ ਗੱਲ ਕਹਿ ਰਹੇ ਹੋ ਇਹੀ ਓਪੀਨੀਅਨ ਸੀਗਾ ਮੈਨੂੰ ਜਗ੍ਹਾ ਬੜੀ ਚੰਗੀ ਤਰ੍ਹਾਂ ਯਾਦ ਹੈਗੀ ਆ ਅਸੀਂ ਉੱਥੇ ਰੈਸਟੋਰੈਂਟ ਦੇ ਵਿੱਚ ਲੰਚ ਕਰ ਰਹੇ ਸੀ ਤੁਹਾਡੇ ਆਫਿਸ ਦੇ ਬਿਲਕੁਲ ਸਾਹਮਣੇ ਅਸੀਂ ਲੰਚ ਕੀਤਾ ਸੀਗਾ
ਜੀ
ਔਰ ਬਿਲਕੁਲ ਚੰਗੀ ਤਰ੍ਹਾਂ ਮੈਨੂੰ ਯਾਦ ਹੈ ਜੋ ਤੁਸੀਂ ਅੱਜ ਗੱਲ ਕਰ ਰਹੇ ਹੋ ਤੁਹਾਡੀ ਫਿਲਾਸਫੀ ਉਸ ਦਿਨ ਵੀ ਇਹੀ ਸੀਗੀ ਕਿ ਜੇ ਪ੍ਰਮਾਤਮਾ ਨੇ ਸਾਨੂੰ ਕੋਈ ਟੈਲੈਂਟ ਦਿੱਤਾ ਹੈ ਕੋਈ ਟਾਈਮ ਦਿੱਤਾ ਹੈ ਤੇ ਸਾਨੂੰ ਕੰਮ ਜ਼ਰੂਰ ਕਰਦੇ ਰਹਿਣਾ ਚਾਹੀਦਾ ਔਰ ਜਿੰਨੀ ਵੀ ਕੋਈ ਅੱਗੇ ਕੋਈ ਸਾਡੀ ਕੋਈ ਗਰੋਥ ਹੈ ਉਹਦੇ ਵਾਸਤੇ ਜ਼ਰੂਰ ਫੋਕਸ ਕਰਨਾ ਚਾਹੀਦਾ ਔਰ ਮੈਂ ਸਰ ਜਿਹੜੀ ਗੱਲ ਤੁਸੀਂ ਕਹੀ ਹੈ ਨਾ ਰਮਨ ਜੀ ਮੈਂ ਦੇਣਾ ਚਾਹਾਂਗਾ ਯਸ਼ਰਾਜ ਹੋਣਾ ਦਾ। ਯਸ਼ਰਾਜ ਹੋਣਾ ਦਾ ਖਾਬ ਸੀਗਾ ਔਰ ਹੋਇਆ ਵੀ ਇਸੇ ਤਰ੍ਹਾਂ, ਕੀਤਾ ਵੀ ਉਹਨਾਂ ਨੇ ਇਸੇ ਤਰ੍ਹਾਂ। ਉਹ ਕਹਿੰਦੇ ਜੀ ਮੈਂ ਫਿਲਮਾਂ ਡਾਇਰੈਕਟ ਕਰਦੇ ਕਰਦੇ ਆਪਣੇ ਕੰਮ ਦੇ ਉੱਤੇ ਹੀ ਇਸ ਦੁਨੀਆਂ ਨੂੰ ਛੱਡ ਕੇ ਜਾਵਾਂ,
ਬਿਲਕੁਲ
ਕੰਮ ਕਰਦੇ ਕਰਦੇ।
ਬਿਲਕੁਲ,
ਸੋ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਜੀ ਹਾਂਜੀ ਤੁਸੀਂ ਬਿਲਕੁਲ ਉਸ ਵੇਲੇ ਵੀ ਇਹੀ ਕਿਹਾ ਸੀਗਾ ਕਿ ਸਾਨੂੰ ਆਪਣਾ ਅੱਜ ਮੇਰਾ ਉਹ ਤਾਂ ਗੱਲ ਠੀਕ ਹੈ ਰਮਨ ਜੀ, ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ, ਮੈਂ ਵੀ ਉਸੇ ਤਰ੍ਹਾਂ ਕਰਾਂਗਾ। ਪੀਕੇ ਜੀ ਅੱਜ 66 ਹੈ ਐਂਡ ਹੀ ਇਜ਼ ਸੋ ਐਨਰਜੈਟਿਕ। ਮੈਂ ਕਈ ਵਾਰ ਅਸੀਂ ਸਾਰੇ ਮੈਂ ਸਾਰੇ ਅਸੀਂ ਇਹਨਾਂ ਤੋਂ ਇੰਸਪਾਇਰ ਹੁੰਦੇ ਹੈਗੇ ਹਾਂ, ਲੇਕਿਨ ਮੇਰਾ ਸਵਾਲ ਇਹ ਹੈ ਕਿ ਸਰ ਇੱਕ ਤੁਹਾਨੂੰ ਸਟੇਬਿਲਿਟੀ ਠੀਕ ਹੈ, 65 ਸਾਲ 70 ਸਾਲ ਕੰਮ ਆਪਣੀ ਮਰਜ਼ੀ ਨਾਲ ਤੁਸੀਂ ਕਰਦੇ ਰਹੋ, ਪਰ ਕਿਤੇ ਨਾ ਕਿਤੇ ਤੁਹਾਨੂੰ ਇੱਕ ਸੁਰੱਖਿਆ ਜ਼ਰੂਰ ਚਾਹੀਦੀ ਹੈ, ਕਿਉਂਕਿ ਬਹੁਤ ਸਾਰੇ ਐਸੇ ਲੋਕ ਨੇ, ਅੱਜ ਤੁਸੀਂ ਤਿੰਨੇ ਬੈਠੇ ਹੋ, ਮੈਂ ਤਾਂ ਇਹ ਫਾਇਦਾ ਚੱਕਣਾ ਚਾਹੁੰਦਾ ਸੀਗਾ ਕਿ ਬਹੁਤ ਸਾਰੇ ਐਸੇ ਲੋਕ ਨੇ ਕਿ ਜਦੋਂ ਉਹ 65 ਸਾਲ ਦੀ ਉਮਰ 'ਚ ਪਹੁੰਚਦੇ ਨੇ, 70 ਸਾਲ ਦੀ ਉਮਰ 'ਚ ਪਹੁੰਚਦੇ ਨੇ, ਉਹਨਾਂ ਨੂੰ ਮਜਬੂਰੀ ਲਈ ਕੰਮ ਕਰਨਾ ਪੈਂਦਾ ਹੈ। ਉਹ ਇਹ ਸੋਚਦੇ ਨਹੀਂ ਹੈ, ਪ੍ਰੋਕਾਸਟੀਨੇਸ਼ਨ ਜਿਹਨੂੰ ਕਹਿੰਦੇ, ਉਹ ਸੋਚਦੇ ਚਲੋ ਕੱਲ੍ਹ ਸੇਵ ਕਰ ਲਾਂਗੇ, ਕੱਲ੍ਹ ਸੇਵ ਕਰ ਲਾਂਗੇ, ਪਰ ਵਾਸਟ ਮੈਜੋਰਿਟੀ ਐਸੀ ਹੈ ਜਿਹੜੀ 65 ਸਾਲ 60 ਸਾਲ 70 ਸਾਲ ਤੱਕ ਜਦ ਪਹੁੰਚਦੀ ਹੈ, ਉਹ ਕਹਿੰਦੇ ਜੀ ਕਿਉਂਕਿ ਪੈਸੇ ਨਹੀਂ ਹੈ, ਖਰਚੇ ਨਹੀਂ ਚੱਲ ਰਹੇ, ਖਰਚੇ ਨਾ ਚੱਲਣ ਕਾਰਨ ਉਹਨੂੰ ਕੰਮ ਕਰਨਾ ਪੈਂਦਾ ਹੈ। ਉਹ ਕਿੱਦਾਂ ਹੱਲ ਕੀਤਾ ਜਾਵੇ, ਇਹ ਮੈਂ ਤੁਹਾਡੇ ਤੋਂ ਸਵਾਲ ਪੁੱਛ ਰਿਹਾ
ਹਾਂ ਜੀ। ਉਹਦੀ ਹੱਲ ਦਾ ਸਭ ਤੋਂ ਵਧੀਆ ਤਰੀਕਾ ਹੈ, ਸਾਨੂੰ ਆਪਣੀ ਸੋਚ ਚੇਂਜ ਕਰਨੀ ਪੈਣੀ ਹੈ, ਸਾਨੂੰ ਆਪਣਾ ਐਜੂਕੇਸ਼ਨ ਸਿਸਟਮ ਚੇਂਜ ਕਰਨਾ ਪੈਣਾ ਹੈਗਾ, ਸਾਨੂੰ ਆਪਣਾ ਜਿਹੜਾ ਹੈਗਾ ਇੱਕ ਤੁਸੀਂ ਕਹਿ ਲਓ ਕਿ ਪੂਰੇ ਦੇ ਪੂਰੇ ਸਿਸਟਮ ਨੂੰ ਓਵਰਹੌਲ ਕਰਨਾ ਪੈਣਾ ਹੈਗਾ। ਅਸਲ 'ਚ ਤੁਸੀਂ ਅੱਜ ਅਗਰ ਇਹ ਦੇਖੋ ਤਾਂ ਸਾਡੇ ਸਕੂਲਾਂ ਵਿੱਚ ਪੜ੍ਹਾਇਆ ਕੀ ਜਾਂਦਾ, ਤੁਸੀਂ ਕੀ ਲੱਗਦਾ, ਤੁਹਾਨੂੰ ਕੀ ਲੱਗਦਾ ਇੱਕ ਬੱਚੇ ਨੂੰ ਪੜ੍ਹਾਉਂਦੇ ਕਿ ਨੌਕਰੀ ਕਰ ਲੈ ਯਾਰ? ਉਹ ਸਰ ਦੇਖੋ ਇਹ ਸੋਚ ਦੀ ਗੱਲ ਹੈਗੀ ਹੈ, ਤੁਸੀਂ ਅਗਰ ਜਿਸ ਤਰ੍ਹਾਂ ਦਾ ਪ੍ਰੋਡਕਟ ਤਿਆਰ ਕਰੋਗੇ ਔਰ ਉਹਦੇ ਵਿੱਚ ਅਸੀਂ ਐਜ਼ ਏ ਪੇਰੈਂਟਸ ਸਾਡਾ ਬੜਾ ਰੋਲ ਆਉਂਦਾ ਹੈਗਾ, ਅਸੀਂ ਆਪਣੇ ਬੱਚੇ ਨੂੰ ਸਾਰੀ ਜ਼ਿੰਦਗੀ ਸੇਫਟੀ ਸਿਖਾਉਂਦੇ ਹਾਂ ਸਰ ਜੀ, ਇਹ ਸਰਵਾਈਵਲ ਆਫ ਦਾ ਫਿਟੈਸਟ ਹੈਗਾ, ਅਸੀਂ ਆਪਣੇ ਬੱਚੇ ਨੂੰ ਲੜਨਾ ਸਿਖਾਈਏ, ਅਸੀਂ ਆਪਣੇ ਬੱਚੇ ਨੂੰ ਸ਼ੇਰ ਬਣਾਈਏ। ਔਰ ਮੈਂ ਇਸ ਚੀਜ਼ ਦੇ ਵਿੱਚ ਇੱਕ ਬੜੀ ਵੱਡੀ ਗੱਲ ਕਹਿਣਾ ਚਾਹੁੰਦਾ ਜੀ, ਮੈਂ ਪੰਜਾਬੀ ਕਮਿਊਨਿਟੀ ਦਾ ਮੈਂ ਸਿੱਖ ਨਹੀਂ ਹੈਗਾ ਜੀ, ਪਰ ਮੈਂ ਉਸ ਕਮਿਊਨਿਟੀ ਦੀ ਇੰਨੀ ਇੱਕ ਰਿਸਪੈਕਟ ਅਤੇ ਰਿਗਾਰਡ ਕਰਦਾ ਹੈਗਾ, ਕਿਉਂਕਿ ਉਹਦੇ ਜਿਹੜੇ 3 ਪ੍ਰਿੰਸੀਪਲ ਹੈਗੇ ਜੀ, ਉਹ ਐਕਚੁਲੀ ਇੱਕ ਪ੍ਰੈਕਟੀਕਲ ਪ੍ਰਿੰਸੀਪਲ ਹੈਗੇ। ਉਹਦੇ ਵਿੱਚ ਕਹਿੰਦੇ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ। ਕਿਰਤ ਕਰੋ ਦਾ ਮਤਲਬ ਹੈਗਾ ਕਿ ਤੁਸੀਂ ਮਿਹਨਤ ਕਰੋ, ਵੰਡ ਛਕੋ ਜਦੋਂ ਤੁਹਾਡੇ ਕੋਲ ਆਪਣਾ ਢੇਡ ਖਾਣ ਨੂੰ ਹੋ ਜਾਏ, ਦੂਜਿਆਂ ਦੇ ਨਾਲ ਸ਼ੇਅਰ ਕਰੋ, ਅਤੇ ਉਸ ਤੋਂ ਬਾਅਦ ਤੁਸੀਂ ਮੈਡੀਟੇਸ਼ਨ ਕਰੋ ਕਿ ਆਪਣੇ ਅੰਦਰ ਝਾਂਕ ਕੇ ਦੇਖੋ। ਪਰ ਅਸੀਂ ਉਹਨੂੰ ਗਲਤ ਰਸਤੇ ਲੈ ਕੇ ਜਾਂਦੇ ਹਾਂ। ਯੁੱਧਵੀਰ ਜੀ, ਅਸੀਂ ਇੱਕ ਸਟਰੋਂਗ ਮੈਸੇਜ ਦਈਏ ਸਾਰਿਆਂ ਨੂੰ, ਉਹਦੇ ਵਿੱਚ ਦੇਖੋ ਸਾਰਿਆਂ ਨੂੰ ਸਮਝ ਨਹੀਂ ਆਏਗੀ, ਪਰ ਕੁਛ ਨੂੰ ਅਗਰ ਸਮਝ ਆ ਜਾਏਗੀ ਔਰ ਉਹ ਆਪਣੇ ਆਪ ਨੂੰ ਉਸ ਸਿਚੁਏਸ਼ਨ ਹੀ ਨਹੀਂ ਆਉਣੀ ਚਾਹੀਦੀ। ਅਗਰ ਮੈਨੂੰ ਇਹ ਸਮਝ ਹੈਗੀ ਹੈ, ਹੁਣ ਤੁਸੀਂ ਮੈਂ ਜੋ ਮਰਜ਼ੀ ਹੋ ਜਾਏ ਜੀ, ਮੈਨੂੰ ਗੌਰਮੈਂਟ ਤੋਂ ਕੋਈ ਸਪੋਰਟ ਨਹੀਂ ਚਾਹੀਦੀ ਆਪਣੀ ਰਿਟਾਇਰਮੈਂਟ ਦੇ ਵਿੱਚ, ਮੈਨੂੰ ਆਪਣੇ ਬੱਚਿਆਂ ਤੋਂ ਕੋਈ ਸਪੋਰਟ ਨਹੀਂ ਚਾਹੀਦੀ ਆਪਣੀ ਰਿਟਾਇਰਮੈਂਟ ਦੇ ਵਿੱਚ, ਮੈਂ ਆਪਣਾ ਸਿਸਟਮ ਇੰਨਾ ਵੱਡਾ ਖੜਾ ਕਰਾਂਗਾ ਕਿ ਉਸ 'ਤੇ ਮੈਨੂੰ ਲੋੜ ਹੀ ਨਹੀਂ ਹੈਗੀ, ਮੈਨੂੰ ਕਿਉਂ ਸੇਫਟੀ ਦੀ ਲੋੜ ਹੈ, ਦੱਸੋ ਮੈਂ
ਜੀ। ਬਿਲਕੁਲ ਠੀਕ ਹੈ, ਤੁਹਾਡਾ ਮੁੰਡਾ ਹੁਣੇ 4 ਸਾਲ ਦੀ ਉਮਰ ਜੀ ਆਫਿਸ ਪਹੁੰਚਿਆ ਦਾ ਸੂਟ ਪਾ ਕੇ,
ਬਿਲਕੁਲ
ਕ੍ਰਿਸ਼, ਔਰ ਮੈਂ 4 ਸਾਲ ਦਾ ਮੁੰਡਾ ਇਹਨਾਂ ਦਾ, ਕ੍ਰਿਸ਼ ਸੂਟ ਪਾ ਕੇ ਟਾਈ ਪਾ ਕੇ ਆਫਿਸ ਜਾ ਕੇ ਬਹਿੰਦਾ, ਓਕੇ ਮੇ ਆਈ ਹੈਲਪ ਯੂ, ਹਾਊ ਕੈਨ ਆਈ ਹੈਲਪ ਯੂ?
ਸਰ ਜੀ ਮੈਂ ਉਹਨੂੰ 10 ਸਾਲ ਤੋਂ ਬਾਅਦ ਐਂਟਰਪ੍ਰੀਨਰ ਬਣਾਉਣਾ।
4 ਸਾਲ ਦੀ ਉਮਰ ਜੀ ਤਾਂ ਹੁਣੇ ਹੀ ਬਣਾ ਬੈਠਾ ਹੋ ਤੇ ਆਫਿਸ,
ਮੇਰੀ ਬੇਟੀ 8 ਸਾਲ ਦੀ ਸੀਗੀ, ਮੈਂ ਉਹਨੂੰ ਪਹਿਲੀ ਕੰਪਨੀ ਬਣਾ ਕੇ ਦਿੱਤੀ ਸੀਗੀ।
ਜੀ
That's right.
ਕੀ ਬੇਟਾ ਇਹ ਚੀਜ਼ ਕਰ, ਦੇਖੋ ਅਸੀਂ ਆਪਣੇ ਬੱਚਿਆਂ ਨੂੰ ਅੱਜ ਤੋਂ ਫਾਈਟਰ ਬਣਾਈਏ।
ਜੀ ਜੀ ਸਹੀ ਗੱਲ ਹੈ।
ਸੋਰੀ ਵੀਰ ਜੀ ਮੈਂ ਥੋੜਾ ਜਿਹਾ ਆਫ ਦਾ ਟਰੈਕ ਬੋਲ ਰਿਹਾ।
ਨਹੀਂ ਨਹੀਂ ਬਿਲਕੁਲ
ਬਿਲਕੁਲ ਨਹੀਂ ਜੀ, ਅਭਿਸ਼ੇਕ ਕਰ ਰਹੇ ਹਾਂ। ਦੇਖੋ ਮਜ਼ਾ ਜਦੋਂ ਤਿੰਨ ਵੱਖਰੇ ਵੱਖਰੇ ਗੈਸਟ ਹੋਣ ਨਾ, ਜੀ ਮਜ਼ਾ ਇਸੇ ਤਰ੍ਹਾਂ ਗੱਲ ਦਾ ਹੈ ਕਿ ਤਿੰਨੇ ਗੈਸਟ ਜਿਹੜੇ ਉਹਨਾਂ ਦੇ ਵਿਚਾਰ ਲੈ ਜਾਣ। ਸਰ ਕੁਝ ਕਾਲਰਸ ਵੇਟ ਕਰ ਰਹੇ ਨੇ,
ਬਟ ਕੁਸ਼ਨ ਜ਼ਰੂਰ ਚਾਹੀਦਾ ਜੀ 65
ਨਹੀਂ ਚਾਹੀਦਾ ਜੀ।
ਮੈਂ ਕੁਸ਼ਨ ਨਹੀਂ ਚਾਹਾਂਗਾ,
ਮੈਂ ਕੁਝ ਨਹੀਂ ਕਹਿਣਾ ਚਾਹ ਰਿਹਾ ਇਹਨਾਂ ਦੋਨਾਂ ਨੂੰ ਲੜਨ ਦਿਓ।
ਅੱਛਾ ਅਮਨਦੀਪ ਜੀ ਤੁਸੀਂ ਆਉਂਦੇ ਰਹੋ ਜੀ। ਅਮਨਦੀਪ ਜੀ ਗੋ ਅਹੈਡ, ਕੀ ਸਵਾਲ ਹੈ ਸਰ ਤੁਹਾਡਾ?
ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਨਹੀਂ ਜੀ, ਬਸ ਥੋੜੀ ਜਿਹੀ ਇੱਕ ਸੁਜੈਸ਼ਨ ਆ ਕਿ ਜਿੱਦਾਂ ਹੁਣ ਪੰਕਜ ਜੀ ਦੇਖੋ ਫੈਕਟ ਪੇਸ਼ ਕਰਦੇ ਨੇ ਜਾਂ ਆਪਣਾ ਸੀਕੇ ਸਾਹਿਬ ਦੱਸਦੇ ਨੇ ਵੀ 10% ਸੇਲ ਕਰੋ, ਸਾਨੂੰ ਇਹਨਾਂ ਚੀਜ਼ਾਂ ਦੇ ਨਾਲ ਥੋੜਾ ਜ਼ਿਆਦਾ ਬੈਨੀਫਿਟ ਹੁੰਦਾ ਵੀ ਜਾਂ ਅਸੀਂ ਆਪਣੀ ਪਰਸਨਲ ਡਿਮਾਂਡ ਕਰੀਏ ਜਾਂ ਹੁਣ ਬਾਬਿਆਂ ਵਾਲੀ ਗੱਲ ਹੋ ਜਾਣੀ ਵੀ ਮੈਨੂੰ 100 ਮਿਲੀਅਨ ਮੈਂ ਸੇਵ ਕਰਨਾ ਚਾਹੁੰਦਾ 500 ਚਾਹੁੰਦਾ। ਦੇਖੋ ਹਰ ਕੋਈ ਚਾਹੁੰਦਾ, ਮੈਂ ਚਾਹੁੰਦਾ ਮੈਂ 1000 ਮਿਲੀਅਨ ਆਪਣਾ ਸੇਵ ਕਰਾਂ। ਅਸੀਂ ਗੱਲਾਂ ਥੋੜੀ ਜਿਹੀ ਇਸ ਤਰ੍ਹਾਂ ਕਰੀਏ ਵੀ ਜਿੱਦਾਂ ਦੇਖੋ ਸੀਕੇ ਸਾਹਿਬ ਵੀ ਦੱਸਦੇ ਨੇ ਵੀ ਇਸ ਤਰ੍ਹਾਂ ਸੇਵ ਕੀਤਾ ਜਾਵੇ, ਅਸੀਂ ਥੋੜਾ ਜਿਹਾ ਉਹ ਚਾਹੁੰਦੇ ਹਾਂ ਵੀ ਟੋਪਿਕ ਦੇ ਨਾਲ ਸਟੇਜ ਕੀਤਾ ਜਾਵੇ, ਨਾ ਕਿ ਮਤਲਬ ਇੱਧਰੋਂ ਉਹਦੀ ਗੱਲਾਂ ਕੀਤੀ ਜਾ।
ਪੰਕਜ ਜੀ ਮੈਂ ਬਿਲਕੁਲ ਤੁਹਾਡੇ ਓਪੀਨੀਅਨ ਦੀ ਰਿਸਪੈਕਟ ਕਰਦਾ ਤੇ, ਪਰ ਮੇਰਾ ਜਿਹੜਾ ਇੱਕ ਕਹਿਣ ਦਾ ਮਤਲਬ ਸੀਗਾ, ਦੇਖੋ ਹਰ ਇੱਕ ਦੀ ਆਪਣੀ ਆਪਣੀ ਸੋਚ ਆਉਂਦੀ ਹੈਗੀ ਹੈ, ਔਰ ਮੇਰੇ ਖਿਆਲ ਤੋਂ ਉਹ ਟੌਪਿਕ ਮੇਰੀ ਕੋਸ਼ਿਸ਼ ਸੀਗੀ, ਪਰ ਫਿਰ ਵੀ ਅਗਰ ਤੁਹਾਨੂੰ ਏਦਾਂ ਲੱਗਿਆ ਹੋਵੇ ਤਾਂ ਵੀ ਵਿਲ ਟ੍ਰਾਈ ਓਵਰ ਲੈਵਲ ਬੈਸਟ।
ਹਾਂ ਜੀ, ਥੈਂਕ ਯੂ ਜੀ। ਅਸੀਂ ਦੇਖੋ ਇਸ ਤਰ੍ਹਾਂ ਲੋਕ
there will be people who will be average, there will be people who will be below average, right? Oh, bandiyan nu ta, but they need to have saving to survive, because not everybody will be an entrepreneur. There will be some people who will be born to only be an employee, and that's what their mindset is. So ki karunga na, they require a, see, if you dekho, out of 100 entrepreneurs, only one or two are actually successful, right? A lot of people will fail.
ਜੀ ਬਿਲਕੁਲ ਬਰਾੜ ਸਾਹਿਬ, ਤੁਹਾਡੀ ਗੱਲ ਬਿਲਕੁਲ ਵਧੀਆ ਹੈਗੀ। ਇਸੇ ਕਰਕੇ ਅਸੀਂ ਤਿੰਨੋਂ ਬੈਠੇ ਹਾਂ ਤੇ ਅਸੀਂ ਆਪਣੇ ਤਿੰਨੋਂ ਵਿਚਾਰ ਦੇ ਰਹੇ ਹਾਂ ਵੀ ਕਿਸੇ ਨੂੰ ਪੰਕਜ ਦੀ ਗੱਲ ਸੂਟ ਕਰਨੀ ਹੈ, ਕਿਸੇ ਨੂੰ ਪੀਕੇ ਜੀ ਦੀ ਗੱਲ ਸੂਟ ਕਰਨੀ ਹੈ, ਤੇ ਮੇਰੇ ਖਿਆਲ ਇੱਕ ਅੱਧੇ ਬੰਦੇ ਨੂੰ ਮੇਰੀ ਗੱਲ ਵੀ ਚੰਗੀ ਲੱਗ ਜਾਣੀ ਹੈ ਜੀ।
ਜੀ ਬਰਾੜ ਸਾਹਿਬ, ਮੈਨੂੰ ਤੁਹਾਡੇ ਜਦ ਤੁਹਾਡੀ ਮੈਂ ਆਵਾਜ਼ ਸੁਣਦਾ ਮੈਨੂੰ ਬਹੁਤ ਚੰਗਾ ਲੱਗਦਾ ਹੈਗਾ। ਮੈਂ ਮਤਲਬ ਕਿ ਆਈ ਹੈਵ ਹਾਈ ਰਿਗਾਰਡ ਫਾਰ ਯੂ ਬਰਾੜ ਸਾਹਿਬ ਜੀ।
ਨਹੀਂ ਸਰ, ਪੀਕੇ ਜੀ ਤੁਹਾਡੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਐਂਡ ਆਈ ਰਿਸਪੈਕਟ ਦ ਵੇ ਯੂ ਡੂ। ਮਤਲਬ ਮੈਂ ਇੰਨੇ ਰਿਏਲਟਰ ਨਾਲ ਮਿਲਿਆ, ਪਰ ਜਿੰਨੇ ਮਤਲਬ ਮੇਰਾ ਪੀਕੇ ਨਾਲ ਕੋਈ ਰਿਸ਼ਤਾ ਨਹੀਂ ਕੁਛ ਨਹੀਂ, ਪਰ ਜਿੰਨੇ ਆਨੈਸਟ ਐਂਡ ਓਪਨ ਓਪੀਨੀਅਨ ਪੀਕੇ ਦਿੰਦੇ ਆ ਨਾ, ਨੋਬਡੀ ਗਿਵ।
ਥੈਂਕ ਯੂ ਸਰ।
ਮਤਲਬ ਮੈਨੂੰ ਇਹਨਾਂ ਨਾਲ ਗੱਲ ਕਰਕੇ ਨਾ ਇਹ ਨਹੀਂ ਲੱਗਦਾ ਕਿ ਮੈਂ
$50,000 ਦੀ, ਉਹਨਾਂ ਦੀ ਟੇਕ ਹੋਮ ਇਨਕਮ ਸਿਰਫ $20,000 ਹੈ, ਬਾਕੀ ਤੁਸੀਂ ਡਾਇਰੈਕਟ ਜਾਂ ਇਨਡਾਇਰੈਕਟ ਟੈਕਸਿਸ ਵਿੱਚ ਪੇ ਕਰ ਦਿੰਦੇ ਹੋ। ਤੁਸੀਂ ਉਸ ਤੋਂ ਕਦੀ ਸੋਚ ਨਹੀਂ ਸਕਦੇ ਕਿ ਤੁਸੀਂ ਇੰਨੀ ਸੇਵਿੰਗ ਕਰ ਸਕਦੇ ਹੈਗੇ, ਕਿਉਂਕਿ ਤੁਸੀਂ 20,000 ਦਾ ਹਿਸਾਬ ਲਗਾਓ ਤੇ 10% ਦਾ ਸਾਰਾ ਮੇਰੇ ਕੋਲ $2,000 ਬਣਦਾ ਹੈਗਾ। ਹਾਂਜੀ, ਤੇ ਇਸ ਕਰਕੇ ਸਰ ਬਹੁਤ ਮੁਸ਼ਕਿਲ ਹੈਗਾ।
ਅਗਰ ਫੈਮਿਲੀ ਦੀ ਇਨਕਮ 50,000 ਹੈਗੀ ਤੇ ਪਹਿਲੀ ਗੱਲ ਸਰ ਉਹਨੂੰ 20,000 ਨਹੀਂ ਆਉਂਦਾ, ਕਿਉਂਕਿ ਅਗਰ ਫੈਮਿਲੀ ਟੋਟਲ ਇਨਕਮ 50,000 ਤੇ ਉਸ ਕੈਟੇਗਰੀ 'ਚ ਆ ਜਾਂਦਾ ਜਿੱਥੇ ਉਹਦੀ ਟੇਕ ਹੋਮ ਜਿਹੜੀ ਹੈਗੀ 40,000 ਤੋਂ ਪਲੱਸ ਹੋ ਜਾਂਦੀ ਹੈ, ਔਰ ਅਗਰ ਉਹਦੇ ਉੱਤੇ 10% ਅਗਰ 40,000 ਨਾਲ ਗੁਜ਼ਾਰਾ ਹੋ ਸਕਦਾ ਹੈ ਤਾਂ 36,000 ਨਾਲ ਵੀ ਗੁਜ਼ਾਰਾ ਹੋ ਸਕਦਾ।
ਮੇਰਾ ਠੀਕ ਹੈ ਜੀ, ਸੋਰੀ ਮੈਂ ਬਿਲਕੁਲ ਇੰਟਰਪਟ ਨਹੀਂ ਕਰਨਾ ਚਾਹ ਰਿਹਾ ਸੀ, ਕਾਲਰਸ ਵੀ ਬੜੇ ਵੇਟ ਕਰ ਰਹੇ ਨੇ, ਬਹੁਤ ਇੰਟਰਸਟਿੰਗ ਟੌਪਿਕ ਛਿੜ ਗਿਆ ਹੈ, ਔਰ ਆਪਣਾ ਪੇਟ ਕੱਢ ਕੇ ਕਿਸ ਤਰ੍ਹਾਂ ਸੇਵਿੰਗ ਕਰਨੀ ਹੈ 2,000 ਦੇ ਵਿੱਚ ਜਾਂ 5,000 ਚ, ਇਹ ਨੈਕਸਟ ਵੀਕ ਪਲੀਜ਼ ਡਿਟੇਲ ਚ ਐਕਸਪਲੇਨ ਕਰਨਾ। ਮੈਂ ਚਾਹੁੰਦਾ ਕਿ ਤੁਸੀਂ ਪ੍ਰੋਜੈਕਟ ਕੋਈ ਅਨਾਊਂਸ ਕਰਨਾ ਹੈ, ਤੁਸੀਂ ਜਾਂ ਰਮਨ ਜੀ ਨੇ ਜਾਂ ਪੰਕਜ ਜੀ ਨੇ ਕੋਈ ਗੱਲ ਕਰਨੀ ਹੈ, ਉਹ ਟਾਈਮ ਲੈ ਲਓ।
ਤੁਸੀਂ ਕੁਇਕਲੀ ਜਰਾ ਇੱਕ ਮਿੰਟ ਕਾਇਕ ਦੇ ਬਾਰੇ ਦੱਸੋਗੇ ਰਮਨ ਜੀ, ਪੈਰਿਸ ਦੇ ਬਾਰੇ?
ਹਾਂ ਜੀ, ਮੀਰਵੀਰ ਜੀ, ਇੱਕ 26 ਜਨਵਰੀ ਨੂੰ ਅਸੀਂ ਇੱਕ ਬੱਸ ਟੂਰ ਲੈ ਕੇ ਜਾ ਰਹੇ ਹਾਂ ਜੀ ਪੈਰਿਸ ਦੇ ਵਿੱਚ, ਜਿਹੜੇ ਉੱਥੇ ਬਹੁਤ ਵਧੀਆ ਸਾਡੇ ਕੋਲ ਟਾਊਨ ਹਾਊਸ ਆਏ ਹੈਗੇ ਆ, ਜਿਨ੍ਹਾਂ ਦਾ ਪ੍ਰਾਈਸਿਸ ਇਜ਼ ਸਟਾਰਟਿੰਗ ਫਰੋਮ ਮਿਡ 300, ਔਰ ਇਹਦੇ ਵਿੱਚ ਅਸੀਂ ਜਿਹੜਾ ਹੈਗਾ ਬਿਲਡਰ ਤੋਂ ਸਪੈਸ਼ਲ ਡੀਲ ਨੈਗੋਸ਼ੀਏਟ ਕੀਤੀ ਹੈ। ਅਪ ਟੂ $7,500 ਜਿਹੜਾ ਹੈਗਾ ਕੈਸ਼ਬੈਕ ਮਿਲੇਗਾ, $5,000 ਦਾ ਜਿਹੜਾ ਹੈਗਾ ਉਹਨਾਂ ਨੂੰ ਡੈਕੋਰ ਬੋਨਸ ਮਿਲੇਗਾ, ਤੇ ਅਪਲਾਈਸਿਸ ਔਰ ਉਸ ਦੇ ਨਾਲ ਨਾਲ ਅਸਾਈਨਮੈਂਟ ਫਰੀ ਹੈਗੀ। ਜਨਵਰੀ 26 ਨੂੰ ਅਸੀਂ ਜਿਹੜਾ ਹੈਗਾ ਬੱਸ ਟੂਰ ਲੈ ਕੇ ਜਾਣਾ ਹੈਗਾ, ਅੱਧੀ ਬੱਸ ਆਲਰੇਡੀ ਬੁੱਕ ਹੋ ਚੁੱਕੀ ਹੈ, ਔਰ ਪੀਕੇ ਜੀ ਨੇ ਅੱਜ ਸਵੇਰੇ ਸਪੈਸ਼ਲ ਇੱਕ ਅਨਾਊਂਸਮੈਂਟ ਕੀਤੀ ਹੈ ਵੀ ਜਿਹੜੇ ਵੀ ਸਾਡੇ ਨਾਲ ਉੱਥੇ ਜਾਣਗੇ ਉਹਨਾਂ ਨੂੰ ਦੋ ਜਣਿਆਂ ਨੂੰ ਹਸਬੈਂਡ ਐਂਡ ਵਾਈਫ ਨੂੰ ਡਿਨਰ ਜਿਹੜਾ ਹੈਗਾ ਸਾਡੇ ਵੱਲੋਂ ਉੱਥੇ ਫਰੀ ਹੋਏਗਾ ਜੀ।
ਜੀ,
ਸੋ ਉਹਦੇ ਲਈ ਕੰਟੈਕਟ ਕਰਨ ਵਾਸਤੇ ਜ਼ਰੂਰੀ ਜੀ ਮੈਂ ਇੱਕੋ ਨੰਬਰ ਦੇ ਦਿੰਦਾ, 1-833-459-7900, 1-833-459-7900। ਤੁਸੀਂ ਇਸ ਨੰਬਰ ਤੇ ਫੋਨ ਕਰਕੇ ਆਪਣੇ ਆਪ ਨੂੰ ਰਜਿਸਟਰ ਕਰ ਲਓ, ਤੁਹਾਨੂੰ ਸਾਰੀ ਡਿਟੇਲ ਭੇਜ ਦੇਣਗੇ, ਐਂਡ ਵੀ ਵਿਲ ਗੋ ਫਰਮ ਦੇਅਰ।
ਹਿਸਟੋਰਿਕ ਰੈਸਟੋਰੈਂਟ ਹੈ ਜੀ, ਬੜਾ ਬਿਊਟੀਫੁਲ ਔਨ ਦਾ ਰਿਵਰ।
ਜੀ, ਮੈਂ ਬਸ ਸਿਰਫ ਇਹੀ ਕਹਿਣਾ ਚਾਹਾਂਗਾ, ਕੋਈ ਵੀ ਕਿਸੇ ਤਰ੍ਹਾਂ ਦੀ ਵੀ ਤੁਸੀਂ ਇਨਵੈਸਟਮੈਂਟ ਕਰਨਾ ਚਾਹ ਰਹੇ ਹੋ ਤੇ ਮੇਰੇ ਨਾਲ ਗੱਲ ਕਰ ਸਕਦੇ ਹੋ, ਜਾਂ ਕੋਈ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸੇਬਿਲਿਟੀ, ਕਿਸੇ ਤਰ੍ਹਾਂ ਦੀ ਵੀ ਤੁਸੀਂ ਸੋਚ ਰਹੇ ਹੋ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ, ਮੈਂ ਬੈਠ ਕੇ ਅੱਛਾ ਸਾ ਪਲਾਨ ਬਣਾ ਕੇ ਅਸੀਂ ਉਹਨੂੰ ਇੰਪਲੀਮੈਂਟ ਕਰ ਸਕਦੇ ਹਾਂ। ਥੈਂਕ ਯੂ।
ਫੋਨ ਨੰਬਰ ਐਂਡ ਵੈਬਸਾਈਟ
6472851007, ਮੇਰੀ ਵੈਬਸਾਈਟ ਹੈ pankajmonga.com, ਉਸ ਤੋਂ ਵੀ ਨੰਬਰ ਲਿੱਤਾ ਜਾ ਸਕਦਾ।
ਠੀਕ ਹੈ ਜੀ, 10 ਘੰਟੇ ਤੁਹਾਡੇ ਲਈ। ਹਾਂਜੀ,
6472994757 ਫੋਰ ਪੀ ਕੇ ਸਬਰਵਾਲ ਐਂਡ ਫਾਰ ਰਮਨ ਦੁਆ 6472255780।
ਨੈਕਸਟ ਵੀਕ ਅਸੀਂ ਆਪਣੇ ਜਿਹੜੇ ਐਕਸਪਰਟਸ ਨੇ ਉਹਨਾਂ ਤੋਂ ਪੁੱਛਾਂਗੇ ਕਿ ਸੇਵਿੰਗ ਕਿੱਦਾਂ ਕੀਤੀ ਜਾ ਸਕਦੀ ਹੈ। ਮਨਦੀਪ ਸਾਹਿਬ ਨੇ ਬਹੁਤ ਵਧੀਆ ਸਵਾਲ ਪੁੱਛਿਆ, ਲੇਕਿਨ ਅਗਲੇ ਹਫ਼ਤੇ ਦਾ ਜਵਾਬ ਆਏਗਾ। 6472751
The views expressed on the preceding program may not necessarily be those of the owner or management of WTOR radio station.
Inspired by the past, informed by the present, and aspiring towards the future, introducing King Toronto, the most innovative and exciting new mixed-use development in the heart of the entertainment district. A collaboration between Westbank, developer of Shangri-La Toronto, and global architectural innovator Bjarke Ingels Group. Four pixelated glass block mountains with a central courtyard and 200,000 square feet of luxury retail. Be part of the most talked about project in Toronto. Home starting from the mid-700s. Register now for priority access. KingToronto.com.
ਬਿਲਕੁਲ ਗ੍ਰੋਸਰੀ ਦੀਆਂ ਉੱਤਮ ਸੇਵਾਵਾਂ ਦੇ ਰਹੀ ਸਬਜ਼ੀ ਮੰਡੀ ਦੀ ਚੌਥੀ ਲੋਕੇਸ਼ਨ ਮਿਸੀਸਾਗਾ ਵਿੱਚ ਕ੍ਰੈਡਿਟ ਮੋਲ ਤੇ ਬ੍ਰਿਸਟਲ ਰੋਡ ਦੇ ਕਾਰਨਰ ਤੇ ਖੁੱਲ ਚੁੱਕੀ ਹੈ। ਹਰੀਆਂ ਤਾਜ਼ੀਆਂ ਸਬਜ਼ੀਆਂ, ਫਲ, ਨਿਯਮਿਤ ਬੇਕਰੀ ਅਤੇ ਗ੍ਰੋਸਰੀ ਦੀਆਂ ਹਰ ਤਰ੍ਹਾਂ ਦੀਆਂ ਵਸਤਾਂ ਦੀ ਖਰੀਦਦਾਰੀ ਦੇ ਨਾਲ ਨਾਲ ਇਨ੍ਹਾਂ ਦੇ ਰੈਸਟੋਰੈਂਟ ਦੇ ਅੰਦਰ ਬੈਠ ਕੇ ਖਾਣਾ ਵੀ ਖਾ ਸਕਦੇ ਹੋ। ਕੇਟਰਿੰਗ ਦਾ ਖਾਸ ਪ੍ਰਬੰਧ, ਗ੍ਰੈਂਡ ਓਪਨਿੰਗ ਸੇਲ ਦੀਆਂ ਘੱਟੋ ਘੱਟ ਕੀਮਤਾਂ ਦਾ ਫਾਇਦਾ ਲੈਣ ਦੇ ਲਈ ਅੱਜ ਹੀ ਪਹੁੰਚੋ 1525 ਬ੍ਰਿਸਟਲ ਰੋਡ ਵੈਸਟ, ਫੋਨ ਨੰਬਰ 905-569-9999।
ਫਰਨੀਚਰ ਕੰਪਨੀ ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੇ ਤੇ ਵੱਡੇ ਸ਼ੋਰੂਮਸ ਵਾਲੀ ਕੰਪਨੀ ਹੈ, ਜਿਹੜੀ ਕਿ ਵਧੀਆ ਹੰਡਰਡ ਸਾਰ ਫਰਨੀਚਰ ਤੇ ਡੈਕੋਰੇਟਿਵ ਆਈਟਮ ਬਹੁਤ ਹੀ ਰੀਜਨੇਬਲ ਪ੍ਰਾਈਸਿਸ ਤੇ ਵੇਚ ਰਹੇ। 4 ਸਾਲਾਂ ਲਈ ਬਿਨਾਂ ਵਿਆਜ ਤੇ ਫਾਈਨੈਂਸਿੰਗ ਦਾ ਵੀ ਪ੍ਰਬੰਧ। ਬ੍ਰੈਂਪਟਨ ਚ 74 ਡੈਵਨ ਰੋਡ ਜਾਂ 142 ਕੈਨੇਡੀ ਰੋਡ ਸਾਊਥ ਤੇ ਪਹੁੰਚੋ। ਦੋਨੋਂ ਲੋਕੇਸ਼ਨਸ ਦਾ ਇੱਕੋ ਹੀ ਨੰਬਰ 9058747171।
Inspired by the past, informed by the present, and aspiring towards the future. Introducing King Toronto, the most innovative and exciting new mixed-use development in the heart of the entertainment district. A collaboration between Westbank, developer of Shangri-La Toronto, and global architectural innovator Bjarke Ingels Group. 4 pixelated glass block mountains with a central courtyard and 200,000 square feet of luxury retail. Be part of the most talked about project in Toronto. Home starting from the mid 700s.
Real estate ki kisi bhi zarurat ke liye call kijiye 647-898-6200.